श्री गुरु नानक देव जी महाराज मुंडोत मंदनी अंकुवार सर्वतरा समरथ दलन तेरा को गुरु नानक देव तिरत तिरत पर आया पर्या शरणाय नानक की प्रभु बेनती तेरा लख्या न जावे मालका चक्कर ਇਕਾਗਰ ਕਰੋ ਗੱਜ ਕੇ ਬੋਲੋ ਸਤਨਾਮ ਸ੍ਰੀ ਕਾਰੋਬਾਰ ਸੰਕੋਚ ਰਹੇ ਹੋਏ ਆਪ ਮਹਾਨ ਪੁਰਬ ਜੋ ਵਿਸਾਖੀ ਦਾ ਹੈ ਜਿਸ ਦਿਨ ਬਹੁਤ ਬੜੀ ਘਟਨਾ ਭਾਰਤ ਦੇ ਇਤਿਹਾਸ ਦੁਨੀਆਂ ਦੇ ਇਤਿਹਾਸ ਵਿਚ ਵਰਤੀ ਕੋਈ ਮਾਮੂਲੀ ਦਿਨ ਨਹੀਂ ਹੈ ਕਿਸੇ ਦਾ ਆਪਣਾ ਜਨਮ ਦਿਨ ਹੋਵੇ, ਹਜ਼ਾਰ ਹਾਰ ਰੁਪਈਆ ਖਰਚ ਦਿੰਦੇ ਨੇ। ਬੜੇ ਬੜੇ ਗਾਉਣ ਵਾਲੇ ਬਹੁਤ ਕਲਾਕਾਰ ਮੰਗਾਉਂਦੇ ਨੇ। ਇਹ ਜੋ ਮਹਾਨ ਦਿਨ ਹੈ, ਆ ਸੰਗਰਾਂਦ ਦਾ ਵੀ ਦਿਹਾੜਾ ਹੈ ਤੇ ਨਾਲ ਦੀ ਨਾਲ ਗੁਰੂ ਖਾਲਸੇ ਦਾ ਪ੍ਰਕਾਸ਼ ਦਿਵਸ ਵੀ ਹੈ। ਅੱਜ ਦੇ ਦਿਨ ਭਾਰਤ ਦੇ ਇਤਿਹਾਸ ਵਿਚ ਬਹੁਤ ਵੱਡੀ ਘਟਨਾ ਘਟੀ ਹੈ। ਜਦ ਤੱਕ ਸੰਸਾਰ ਨੇ ਰਹਿਣਾ ਉਸ ਵੇਲੇ ਤੱਕ ਇਹਦੀ ਯਾਦ ਸਿਮਰਤੀ ਹਿਰਦਿਆਂ ਚ ਬਣੀ ਰਹਿਣੀ। ਸੋ ਜੋ ਮਹੀਨਾ ਹੈ, ਦੂਸਰਾ ਮਹੀਨਾ ਸਾਲ ਦਾ ਵਿਸਾਖ ਦਾ, ਅੱਜ ਤੋਂ ਸ਼ੁਰੂ ਹੁੰਦਾ। ਲੇਕਿਨ ਸੰਮਤ ਜੋ ਹੈ ਉਹ ਚੰਦਰਮਾ ਦੀ ਸੰਮਤ ਚੇਤ ਤੋਂ ਸ਼ੁਰੂ ਹੁੰਦੀ ਹੈ ਤੇ ਦੂਸਰੀ ਜਿਹੜੀ ਸੰਮਤ ਹੈ ਉਹ ਅੱਜ ਸ਼ੁਰੂ ਹੋਇਆ ਕਰਦੀ। ਇਹ ਜੋ ਮਹੀਨਾ ਹੈ ਗੁਰੂ ਮਹਾਰਾਜ ਜੀ ਨੇ ਦੋਵੇਂ ਤਰ੍ਹਾਂ ਲਿਖਿਆ। ਇਕਨਾਂ ਨੂੰ ਇਹ ਬਹੁਤ ਪਿਆਰਾ ਲੱਗਦਾ, ਖੁਸ਼ੀਆਂ ਭਰਿਆ ਹੁੰਦਾ। ਇਕਨਾਂ ਦੇ ਚਿੱਤ ਵਿਚ ਉਦਾਸੀ ਹੋਇਆ ਕਰਦੀ ਹੈ, ਉਹਨਾਂ ਨੂੰ ਖੁਸ਼ੀ ਭਰਿਆ ਨਹੀਂ ਆਉਂਦਾ। ਫਸਲਾਂ ਪੱਕ ਜਾਂਦੀਆਂ ਨੇ, ਕੋਇਲ ਬੋਲਣ ਲੱਗ ਜਾਂਦੀ ਹੈ, ਮੌਸਮ ਬਦਲ ਜਾਂਦਾ, ਸਰੀਰ ਦੇ ਵਿਚ ਖੂਨ ਜਿਹੜਾ ਹੈ ਉਹ ਪਗੜਨ ਲੱਗ ਜਾਂਦਾ, ਪਤਲਾ ਪੈ ਜਾਂਦਾ, ਆਰਥਿਕ ਹਾਲਤ ਦੇ ਵਿਚ ਆਸ ਬਚ ਜਾਂਦੀ ਹੈ ਕਿ ਹੁਣ ਸਾਡੇ ਖਰਚ ਜਿਹੜੇ ਨੇ ਪੂਰੇ ਹੋਣਗੇ, ਫਸਲਾਂ ਵਾਹਿਗੁਰੂ ਜੀ ਲਿਆ ਦੇਣ। ਅਸਮਾਨ ਵੱਲ ਨੂੰ ਦੇਖਦੇ ਨੇ ਵੀ ਪਾਤਸ਼ਾਹ ਬੱਦਲਾਂ ਨੇ ਦੂਰੇ ਰੱਖੀ ਹੈ, ਜੇ ਦਾਣੇ ਨੇ ਦੁਨੀਆਂ ਨੇ ਤੇਰੇ ਜੀਵਾਂ ਜਨਤਾ ਨੇ ਖਾਣੇ, ਕਿਰਪਾ ਕਰ ਸਾਡੇ ਹੱਥ ਵਿਚ ਆ ਜਾ। ਉਸ ਵੇਲੇ ਸ਼ੁਕਰਾਨੇ ਦੇ ਅੰਦਰ, ਆਦਮੀ ਦੇ ਅੰਦਰ ਇਕ ਐਸੀ ਲਹਿਰ ਜਾਗਦੀ ਹੈ, ਉਹ ਨੱਚਦਾ ਟੱਪਦਾ ਖੁਸ਼ ਹੁੰਦਾ, ਸਰੀਰ ਚ ਹਰਕਤ ਵੱਧਦੀ ਹੈ। ਸੋ ਮਹਾਰਾਜ ਜੀ ਨੇ ਦੋਵੇਂ ਤਰ੍ਹਾਂ ਦੱਸ ਦਿੱਤਾ ਵੀ ਇਕ ਤਾਂ ਉਹ ਨੇ ਜਿਨ੍ਹਾਂ ਨੂੰ ਇਹ ਮਹੀਨੇ ਦੇ ਵਿਚ ਉਦਾਸੀ ਆ ਜਾਂਦੀ ਹੈ, ਇਕ ਉਹ ਨੇ ਜਿਨ੍ਹਾਂ ਦੇ ਅੰਦਰ ਖੁਸ਼ੀਆਂ ਆ ਜਾਂਦੀਆਂ। ਉਦਾਸੀ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਨੂੰ ਪਿਆਰਾ ਵਿਛੜ ਜਾਂਦਾ, ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ, ਉਹ ਉਦਾਸ ਹੁੰਦੇ। ਜਿਨ੍ਹਾਂ ਨੂੰ ਪਰਮੇਸ਼ਰ ਦਾ ਪਿਆਰ ਲੱਗਦਾ ਹੈ ਉਹਨਾਂ ਦਾ ਮਨ ਖੁਸ਼ ਹੁੰਦਾ। ਉਹਦੇ ਬਾਰੇ ਮਹਾਰਾਜ ਲਿਖਦੇ ਆ ਵੀ ਵਿਸਾਖ ਦਾ ਮਹੀਨਾ ਸੁਹਾਵਾ ਤਾਂ ਹੁੰਦਾ ਜੇ ਇਸ ਮਹੀਨੇ ਦੇ ਵਿਚ ਸਾਧੂਆਂ ਦੀ ਸੰਗਤ ਮਿਲਦੀ ਰਹੇ, ਫੇਰ ਪਿਆਰਾ ਹੋਇਆ ਕਰਦਾ, ਐਸਾ ਫਰਮਾਨ ਕਰਦਾ।
ਸਾਥ ਲੱਗਦਾ ਪਿਆਰਾ ਮਾਨ ਕਾ, ਸਾਧੂਆਂ ਦੀ ਸੰਗਤ ਲੱਗਦਾ ਪਿਆਰਾ
ਜਿੰਨਾ ਪ੍ਰੇਮ ਬਿਸ਼ੋਕ। ਮਹਾਰਾਜ ਕਹਿੰਦੇ ਉਹਨਾਂ ਨੂੰ ਧੀਰਜ ਕਿਵੇਂ ਆ ਸਕਦੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਵਿਸਰਿਆ ਹੋਇਆ ਹੈ, ਵਾਹਿਗੁਰੂ ਦਾ ਵਿਛੋੜਾ ਜਿਨ੍ਹਾਂ ਦਾ ਹੋ ਗਿਆ। ਹਰ ਸੱਜਣ ਪੁਰਖ ਵਿਸਾਰਕ ਹੈ ਲੱਗੀ ਮਾਇਆ ਤੋਂ, ਉਸ ਮਾਲਕ ਨੂੰ ਤਾਂ ਭੁੱਲ ਗਏ ਜਿਹੜਾ ਸਭ ਕੁਝ ਖਾਣ ਨੂੰ ਪੀਣ ਨੂੰ ਦਿੰਦਾ, ਜਿਹਨੇ ਮਾਂ ਬਾਪ ਦਿੱਤੇ ਨੇ, ਸੋਹਣਾ ਕਰ ਦਿੱਤਾ ਹੈ, ਸੋਹਣੀ ਸਿਹਤ ਦਿੱਤੀ ਹੈ, ਭੁੱਲ ਗਏ ਉਸ ਨੂੰ। ਉਹਨੂੰ ਭੁੱਲਣ ਦੇ ਨਾਲ ਪੁੱਤਰ ਕਲਤਰਨਾ ਸੰਗਤ ਨਾ ਹਰ ਅਵਨਾਸ਼ੀ ਹੋ, ਜਦੋਂ ਸੰਸਾਰ ਤੋਂ ਜਾਣਾ ਹੈ ਉਸ ਵੇਲੇ ਵੀ ਸੰਸਾਰ ਦੇ ਵਿੱਚ ਰਹਿੰਦੇ ਰਹਿੰਦੇ ਵੀ ਸਾਰੇ ਸਾਥੀ ਸਾਰੇ ਰਿਸ਼ਤੇਦਾਰ ਸਾਥ ਨਹੀਂ ਦਿਆ ਕਰਦੇ, ਵਿੱਚ ਵਿਚਾਲੇ ਰਹਿ ਜਾਂਦੇ। ਮਹਾਰਾਜ ਕਹਿੰਦੇ ਰਿਸ਼ਤੇਦਾਰ ਵੀ ਧਨ ਵੀ ਇਹ ਨਾਲ ਨਹੀਂ ਜਾਂਦੇ, ਜਾਂਦਾ ਵਾਹਿਗੁਰੂ ਦਾ ਨਾਮ। ਇਹਨਾਂ ਦਾ ਹਾਲਤ ਪਲ ਚ ਪਲ ਚ ਸਗਲੀ ਮੋਈ ਝੂਠਾ ਤੰਦਾ, ਇੱਕ ਦੋ ਚਾਰ ਨਹੀਂ ਸਾਰਾ ਸੰਸਾਰ ਪਲ ਪਚ ਪਚ ਕੇ ਇਸ ਦੇ ਵਿੱਚ ਖਤਮ ਹੋ ਕੇ ਚਲਿਆ ਜਾਂਦਾ, ਫੇਰ ਜਨਮ ਲੈ ਲੈਂਦਾ, ਫੇਰ ਇਸੇ ਤਰ੍ਹਾਂ ਹੁੰਦਾ, ਫੇਰ ਜਨਮ ਲੈ ਲੈਂਦਾ, ਇਸ ਚੱਕਰ ਦੇ ਵਿੱਚ ਪਿਆ ਹੋਇਆ। ਇੱਕ ਸਰ ਕੇ ਨਾਮ ਬਿਨ ਅੱਗੇ ਲਈਆ ਕੋਈ, ਬਾਕੀ ਚੀਜ਼ਾਂ ਕੋਈ ਨਾਲ ਨਹੀਂ ਜਾਂਦੀਆਂ। ਕਰਮ ਧਰਮ ਪਾਖੰਡ ਜੋ ਦੀਸਾ, ਤਿੰਨ ਜਮ ਜਗਾਤੀ ਲੁੱਟ ਹੈ। ਉਹਨਾਂ ਨੂੰ ਤਾਂ ਰਾਹ ਵਿੱਚ ਜਮਦੂਤ ਲੁੱਟ ਲੈਂਦੇ ਨੇ, ਕਿਉਂਕਿ ਐਸਾ ਲਿਖਿਆ ਹੋਇਆ ਹੈ ਵੀ ਜਦੋਂ ਇਹ ਜੀਵ ਜਾਂਦਾ ਹੈ ਉਸ ਵੇਲੇ ਕਿੱਥੇ ਤੱਕ ਧਰਮ ਦਾ ਧਰਮਰਾਜ ਦਾ ਸਥਾਨ ਹੈ ਉਹਦੇ ਰਸਤੇ ਚ ਇੱਕ ਹੀ ਪੁਰੀਆਂ ਆਉਂਦੀਆਂ ਨੇ। ਜਿਵੇਂ ਟੋਲ ਟੈਕਸ ਲੱਗਦਾ, ਇਸ ਤਰ੍ਹਾਂ ਇੱਕ ਪੁਰੀ ਤੋਂ ਦੂਈ ਪੁਰੀ ਵਿੱਚ ਜਾਣਾ ਹੈ ਤਾਂ ਟੈਕਸ ਲੱਗਦਾ, ਉਹ ਕਰਮ ਧਰਮ ਦੇਣੇ ਪੈਂਦੇ ਨੇ। ਫੇਰ ਮਹਾਰਾਜ ਕਹਿੰਦੇ ਐਸਾ ਭਿਆਨਕ ਰਸਤਾ ਹੈ, ਜੈ ਮਾਤ ਪਿਤਾ ਸੁਤ ਮੀਤ ਨਾ ਵਾਈ ਮਨ ਨਾ ਸੰਗ ਸਾਈ, ਜੈ ਮਹਾ ਭਿਆਨ ਦੂਤ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖੇਨ ਮੈਂ ਉਦਾਰੀ। ਐਸਾ ਜਦ ਭਿਆਨਕ ਰਸਤਾ ਸਾਨੂੰ ਲੰਘਣਾ ਪੈਂਦਾ ਹੈ ਉਸ ਵੇਲੇ ਜੀਵ ਤੜਫਦਾ, ਜੇ ਪੈਂਦੇ ਮਾਨ ਦਗਵਾਰਾ। ਉਹ ਕਹਿੰਦੇ ਕੋਈ ਪੁੰਨਦਾਨ ਕਰਿਆ ਤੈ, ਸੋਚਦਾ ਵੀ ਫਲਾਣਾ ਪੁੰਨ ਕਰਿਆ, ਕਹਿੰਦੇ ਉਹ ਦੇ ਉਹਦੇ ਬਦਲੇ ਜਿੰਨੀ ਦੂਰ ਥਾਈ ਚਾਨਣਾ ਮਿਲ ਜੂਗਾ ਉਹਨਾਂ ਅਸੀਂ ਕਰ ਦਿੰਦੇ ਹਾਂ। ਇੱਕ ਵਾਰੀ ਐਸਾ ਹੋਇਆ, ਕਈ ਪ੍ਰੇਮੀਆਂ ਨੂੰ ਇਹ ਖਿਆਲ ਹੁੰਦਾ ਹੈ ਬਈ ਇਹ ਜੋ ਪ੍ਰਲੋਕ ਦੇ ਵਚਨ ਕੀਤੇ ਜਾਂਦੇ ਆ ਵੀ ਹੁੰਦਾ ਵੀ ਹੈ ਇਹ, ਕਿਵੇਂ ਸਾਨੂੰ ਡਰਾਉਣ ਡਰਾਉਣ ਵਾਸਤੇ ਸਾਧੂ ਮਹਾਂਪੁਰਸ਼ਾਂ ਨੇ ਕਿਹਾ। ਪਹਿਲੀ ਗੱਲ ਤਾਂ ਇਹ ਹੈ ਵੀ ਗੁਰਬਾਣੀ ਦੇ ਅੰਦਰ ਕੋਈ ਵੀ ਐਸੀ ਬਾਤ ਨਹੀਂ ਹੈ ਜਿਹੜੀ ਨਾ ਹੁੰਦੀ ਹੋਵੇ ਤੇ ਗੁਰੂ ਮਹਾਰਾਜ ਨੇ ਲਿਖਤੀ ਹੋਵੇ। ਦੂਜਾ ਹੈ ਕਿ ਗੁਰਬਾਣੀ ਜੋ ਹੈ ਅਕਾਲ ਪੁਰਖ ਵੱਲੋਂ ਆਈ ਹੈ, ਜੈਸਾ ਜੈਸੀ ਮਾਇਆ ਵੈ ਖਤਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਉਹ ਮਹਾਰਾਜ ਆਪ ਦੱਸ ਰਹੇ ਨੇ ਵੀ ਇਹੋ ਜਿਹੇ ਰਸਤਿਆਂ ਨਾਲ ਤੇਰਾ ਵਾਹ ਪੈਣਾ, ਸਾਧੂਆਂ ਸੰਤਾਂ ਦੇ ਤੂੰ ਬਚਨ ਸੁਣ, ਬਚਨ ਸੁਣ ਕੇ ਆਪਣਾ ਪ੍ਰਲੋਕ ਸਮਾਰ ਲੈ, ਨਹੀਂ ਬਹੁਤ ਔਖਾ ਹੋ ਜਾਏਗਾ ਤੂੰ। ਉਹਨਾਂ ਦੇ ਅਨੁਸਾਰ ਇਹ ਚੀਜ਼ਾਂ ਚੱਲਦੀਆਂ ਨੇ। ਇੱਕ ਵਾਰੀ ਆ ਬੀਬੀ ਜੀ ਇੱਥੇ 34 ਸੈਕਟਰ ਗੁਰਦੁਆਰੇ ਨੂੰ ਜਾਂਦੇ ਨੇ, ਰਸਤੇ ਚ ਇੱਕ ਬੀਬੀ ਮਿਲੀ, ਉਹ ਵੀ ਸਾਡੇ ਕੋਲ ਹੀ ਰਹਿੰਦੀ ਸੀ। ਉਹ ਪੋਟਲੀਆਂ ਬੰਨੀ ਜਾਂਦੀ ਹੈ, ਕਿਸੇ ਚ ਦਾਲ ਬੰਨੀ ਹੋਈ ਹੈ, ਕਿਤੇ ਨੂਨ ਦੀ ਪੁੜੀ ਬੰਨੀ ਹੋਈ ਹੈ, ਕਿਤੇ ਮਿਰਚਾਂ ਨੇ, ਕਿਤੇ ਹੋਰ ਚੀਜ਼ ਹੈ, ਕਿਤੇ ਆਟਾ ਹੈ, ਕਿਤੇ ਮਿੱਠਾ ਹੈ। ਇਹ ਕਹਿਣ ਲੱਗੇ, ਕਹਿੰਦੇ ਭੈਣ ਤੂੰ ਇੰਨਾ ਬੜੀਆਂ ਪੋਟਲੀਆਂ ਬੰਨੀਆਂ ਹੈ। ਕਹਿਣ ਲੱਗੀ ਮੇਰੀ ਗੱਲ ਸੁਣਨੀ ਹੈ ਤਾਂ ਬੈਠ ਜਾਓ, ਘਾਹ ਸੀਗਾ ਉਹਦੇ ਉੱਤੇ ਬੈਠ ਗਏ। ਕਹਿਣ ਲੱਗੀ ਮੈਂ ਚੜ੍ਹਾਈ ਕਰ ਗਈ ਸੀ, ਚੜ੍ਹਾਈ ਕਰਕੇ ਜਦ ਮੈਨੂੰ ਲਿਜਾ ਰਹੇ ਸੀ ਪ੍ਰਲੋਕ ਨੂੰ ਤਾਂ ਐਸਾ ਰਸਤਾ ਆਇਆ ਕਿ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ, ਬਹੁਤ ਤ੍ਰਿਖਾ ਲੱਗੀ ਹੋਈ ਹੈ, ਪ੍ਰਾਣ ਖੁਸ਼ਕ ਹੁੰਦੇ ਜਾਂਦੇ ਨੇ। ਮੈਂ ਕਿਹਾ ਭਾਈ ਮੈਨੂੰ ਪਾਣੀ ਤਾਂ ਪਿਲਾ ਦਿਓ। ਕਹਿੰਦੇ ਮੈਨੂੰ ਮਾਰਨ ਕੁੱਟਣ ਵਾਲੇ ਨਹੀਂ ਸੀ ਆਏ, ਕਿਉਂਕਿ ਦੋ ਤਰ੍ਹਾਂ ਦੇ ਆਉਂਦੇ ਨੇ, ਇੱਕ ਤਾਂ ਗਾਈਡ ਆਉਂਦੇ ਨੇ, ਉਹ ਤਾਂ ਲੈ ਜਾਂਦੇ ਨੇ ਇਸ ਰੂਹ ਨੂੰ ਰਾਮ ਦੇ ਨਾਲ, ਦੂਸਰੇ ਆਉਂਦੇ ਨੇ ਜਮਦੂਤ ਉਹਨਾਂ ਵਾਸਤੇ ਜਿਨ੍ਹਾਂ ਨੇ ਸੰਸਾਰ ਚ ਆ ਕੇ ਗਲਤ ਕੰਮ ਕਰੇ ਨੇ, ਦੂਸਰਿਆਂ ਨੂੰ ਦੁੱਖ ਦਿੱਤਾ, ਦੂਸਰਿਆਂ ਦੀਆਂ ਜਾਇਦਾਦਾਂ ਦੱਬੀਆਂ ਨੇ, ਦੂਸਰਿਆਂ ਦੀਆਂ ਚੁਗਲੀਆਂ ਕੀਤੀਆਂ, ਦੂਸਰਿਆਂ ਦੇ ਨੁਕਸਾਨ ਕਰੇ ਨੇ, ਜ਼ਹਿਰਾਂ ਦਿੱਤੀਆਂ, ਹੋਰ ਅਨੇਕਾਂ ਤਰੀਕਿਆਂ ਦੇ ਨਾਲ ਦੁੱਖ ਦਿੱਤੇ ਨੇ। ਉਹ ਜਿਹੜੇ ਪ੍ਰੇਮੀ ਹੁੰਦੇ ਨੇ ਜਦ ਸੰਸਾਰ ਤੋਂ ਜਾਂਦੇ ਨੇ, ਬਾਰ ਬਰਾਂਡੜੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦੇ ਜਾਂਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਸਹੀ ਜੀਵਨ ਬਤੀਤ ਕਰਦੇ ਨੇ, ਕਿਸੇ ਦਾ ਨੁਕਸਾਨ ਨਹੀਂ ਕੀਤਾ ਹੁੰਦਾ, ਕਮਾਈ ਕਰਕੇ ਆਪਣੇ ਪ੍ਰਸ਼ਾਦ ਪਾਣੀ ਛਕਦੇ ਆ, ਲੇਕਿਨ ਕੋਈ ਰੂਹਾਨੀ ਕਮਾਈ ਨਹੀਂ ਕਰੀ ਹੁੰਦੀ ਜਿਹਦੇ ਨਾਲ ਪ੍ਰਲੋਕ ਸਿਮਰ ਜਾਵੇ। ਉਹਨਾਂ ਨੂੰ ਗਾਈਡ ਲੈਣ ਵਾਸਤੇ ਆਇਆ ਕਰਦੇ, ਉਹ ਆਰਾਮ ਨਾਲ ਚਲੇ ਜਾਂਦੇ ਨੇ, ਰਸਤਾ ਦੱਸੀ ਜਾਂਦੇ ਨੇ, ਲੈਣ ਦੇਣ ਨੂੰ ਕੁਛ ਨਹੀਂ ਉਹਨਾਂ ਕੋਲ। ਕਹਿਣ ਲੱਗੀ, ਵੀਰਾ ਮੈਨੂੰ ਤਾਂ ਪਿਆਸ ਬੜੀ ਲੱਗੀ ਹੋਈ ਹੈ, ਮੈਨੂੰ ਪਾਣੀ ਦੇਵੋ। ਪਾਣੀ ਆ ਗਿਆ ਤੇ ਜਿਹੜੇ ਬਰਤਨ ਨੂੰ ਮੈਂ ਹੱਥ ਲਾਵਾਂ ਪਾਣੀ ਸੁੱਕ ਜਾਵੇ, ਜਿਹਨੂੰ ਹੱਥ ਲਾਵਾਂ ਪਾਣੀ ਸੁੱਕ ਜਾਵੇ। ਮੈਂ ਕਿਹਾ ਭਾਈ ਆਹ ਕੀ ਹੋ ਰਿਹਾ, ਜਿਹੜੇ ਬਰਤਨ ਨੂੰ ਮੈਂ ਫੜਦੀ ਹਾਂ ਪਾਣੀ ਸੁੱਕ ਜਾਂਦਾ। ਕਹਿੰਦੇ ਬੀਬੀ, ਇਹ ਤੂੰ ਆਪਣੇ ਧਰਤੀ ਦੇ ਉੱਤੇ ਨਹੀਂ ਘੁੰਮ ਰਹੀ, ਇਹ ਪ੍ਰਲੋਕ ਦਾ ਸਫ਼ਰ ਤੈਅ ਕਰ ਰਹੀ ਹੈ। ਇਹ ਤਾਂ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਇਹ ਤਾਂ ਖੱਟ ਕੇ ਘਾਲ ਕੇ ਜੇ ਦਰਗਾਹ ਵਾਸਤੇ ਕੁਛ ਜਮ੍ਹਾਂ ਕੀਤਾ ਤੋਸ਼ਾ ਉਹੀ ਮਿਲਣਾ ਹੈ। ਤੈਂ ਕਦੇ ਪਿਆਸੇ ਨੂੰ ਪਾਣੀ ਪਿਲਾਇਆ? ਚੰਡੀਗੜ੍ਹ ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਨੂੰ ਪਾਣੀ ਪਿਲਾਉਣ ਦਾ। ਅੰਦਰ ਬੈਠੇ ਨੇ ਸਾਰੇ, ਬਾਹਰ ਕੰਧਾਂ ਕਰੀਆਂ ਹੋਈਆਂ ਨੇ, ਪਿਆਸਾ ਤੁਰਿਆ ਜਾਂਦਾ, ਕੋਈ ਵੀ ਨਹੀਂ ਪਾਣੀ ਦਿੰਦਾ, ਅੰਦਰ ਵੜ ਨਹੀਂ ਦਿੰਦੇ। ਕਿਸੇ ਨੇ ਕੁੱਤੇ ਰੱਖੇ ਹੋਏ ਨੇ, ਕਿਸੇ ਨੇ ਤਾਲਾ ਬੰਦ ਕਰਿਆ ਹੋਇਆ ਗੇਟ ਦਾ। ਸਵਾਲ ਹੀ ਨਹੀਂ ਪੈਦਾ ਹੁੰਦਾ। ਕੋਈ ਰਹਿਮ ਵਾਲਾ ਬੰਦਾ ਹੁੰਦਾ ਜਿਹੜਾ ਇਹ ਸੋਚਦਾ ਹੈ ਵੀ ਆਹ ਪਰਮੇਸ਼ਰ ਦੇ ਪੰਛੀ ਨੇ, ਜੀਵ ਜੰਤੂ ਹੈ, ਇੱਥੇ ਭਟਕਦੇ ਫਿਰਦੇ ਨੇ, ਇਹਨਾਂ ਨੂੰ ਕੋਈ ਪਾਣੀ ਦਾ ਵੀ ਬੰਦੋਬਸਤ ਹੋਣਾ ਚਾਹੀਦਾ। ਕੋਈ ਕੋਈ ਪ੍ਰੇਮੀ ਹੈ ਜਿਹੜਾ ਪਾਣੀ ਦਾ ਬੰਦੋਬਸਤ ਕਰਦਾ। ਕਹਿੰਦੀ, ਨਾ ਵੀਰਾ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਪੜਾਇਆ। ਕਹਿੰਦੇ, ਫਿਰ ਇੱਥੇ ਨਹੀਂ ਮਿਲਣਾ। ਇਹਨੇ ਨੂੰ ਕਹਿਣ ਲੱਗੀ ਵੀ ਮੈਨੂੰ ਭੁੱਖ ਲੱਗੀ ਹੈ। ਥਾਲ ਆ ਗਏ, ਜਿਹੜੇ ਥਾਲ ਨੂੰ ਹੱਥ ਪਾਵੇ ਉਹੀ ਉੱਚਾ ਉੱਠ ਜਾਵੇ। ਕਹਿੰਦੀ, ਬੀਬਾ ਭਾਈ ਇਹ ਕੀ ਹੋ ਰਿਹਾ, ਥਾਲ ਵੀ ਮੇਰੇ ਹੱਥ ਚ ਨਹੀਂ ਆ ਰਹੇ। ਕਹਿੰਦੇ, ਬੀਬੀ ਤੈਂ ਕਦੇ ਭੁੱਖੇ ਨੂੰ ਅੰਨ ਛਕਾਇਆ, ਪ੍ਰਸ਼ਾਦਾ ਛਕਾਇਆ? ਕਹਿੰਦੀ, ਨਹੀਂ। ਕਹਿੰਦੇ, ਫਿਰ ਇੱਥੇ ਨਾ ਕੁਛ ਵੀ ਪਾਲ ਜਾ, ਬੀਜਿਆ ਹੀ ਨਹੀਂ ਹੈ, ਇੱਥੇ ਨਹੀਂ ਮਿਲਦਾ। ਇੱਥੇ ਤਾਂ ਉਹੀ ਚੀਜ਼ ਮਿਲਣੀ ਹੈ ਜਿਹੜੀ ਤਾਂ ਸੰਸਾਰ ਦੇ ਵਿੱਚ ਬੀਜੀ ਹੈ, ਸੈਂਕੜੇ ਗੁਣਾ ਹੋ ਕੇ ਫਲਣੀ ਹੈ। ਉਸ ਦੇ ਬਾਅਦ ਧਰਮਰਾਜ ਦੇ ਕੋਲ ਚਲੀ ਜਾਂਦੀ ਹੈ। ਧਰਮਰਾਜ ਕਹਿਣ ਲੱਗਿਆ ਵੀ ਇਹ ਬੀਬੀ ਭਾਈ ਗਲਤ ਲੈ ਆਉਂਦੀ ਤੁਸੀਂ, ਇਹਦੀ ਪਿਛਲੇ ਪਾਸੇ ਜਿਹੜੀ ਗੁਆਂਢਣ ਹੈ ਉਹ ਲੈ ਕੇ ਆਉਣੀ। ਕਹਿਣ ਲੱਗੀ, ਮੈਨੂੰ ਛੱਡ ਗਏ, ਅਰਥੀ ਤੇ ਮੈਂ ਪਈ ਸੀ, ਮੇਰਾ ਹੱਥ ਪੈਰ ਹਿੱਲਣ ਲੱਗ ਗਏ ਤੇ ਕਹਿਣ ਲੱਗੇ ਦੇਖੋ ਜਿਉਂਦੀ ਹੋ ਗਈ। ਕਹਿੰਦੀ, ਮੈਂ ਤਾਂ ਜਿਉਂਦੀ ਹੋ ਗਈ, ਖੁਸ਼ੀਆਂ ਹੋ ਗਈਆਂ ਵੀ ਜਿਉਂਦੀ ਹੋ ਗਈ, ਜਿਉਂਦੀ ਹੋ ਗਈ। ਮੈਂ ਕਿਹਾ, ਮੈਨੂੰ ਤਾਂ ਉਹ ਛੱਡ ਗਏ ਨੇ, ਆਪਣਾ ਜਿਹੜਾ ਕੰਧ ਤੇ ਪਿਛਲੇ ਪਾਸੇ ਵਾਲਾ ਘਰ ਹੈ ਉਹ ਬੀਬੀ ਦਾ ਵੀ ਮੇਰਾ ਹੀ ਨਾਂ ਹੈ, ਉਹਨੂੰ ਲੈਣ ਗਏ। ਉਹ ਥੋੜੀ ਦੇਰ ਤੇ ਬਾਅਦ ਕੀ ਦੇਖਦੇ ਆ, ਪਿੱਛੇ ਰੋਣਾ ਪਿੱਟਣਾ ਪੈ ਗਿਆ। ਕਹਿਣ ਲੱਗੀ, ਉਸ ਵੇਲੇ ਮੈਨੂੰ ਨੇਚਾ ਹੋ ਗਿਆ ਬਈ ਮੇਰੇ ਨਾਲ ਜਿਹੜੀ ਗੱਲਬਾਤ ਹੋਈ ਹੈ, ਨਾ ਤਾਂ ਇਹ ਸੁਪਨਾ ਹੈ, ਨਾ ਬੇਹੋਸ਼ੀ ਦੀ ਬਾਤਚੀਤ ਹੈ, ਨਾ ਕੋਈ ਕਲਪਨਾ, ਇਹ ਤਾਂ ਬਿਲਕੁਲ ਸੱਤ ਹੈ। ਜਦ ਮੈਂ ਜਿਉਂਦੀ ਹੋ ਗਈ ਉਹ ਮਰ ਗਈ, ਇਹਨੂੰ ਗਾਂ ਸਬੂਤ ਕੀ ਹੋਵੇ? ਕਹਿਣ ਲੱਗੀ, ਭੈਣ ਜੀ ਉਸ ਦਿਨ ਦੀ ਮੈਂ ਗੁਰੂ ਘਰ ਨੂੰ ਅਨਾਜ ਲੈ ਕੇ ਆਉਂਦੀ ਹਾਂ, ਦਾਲ ਵੀ ਲੈ ਕੇ ਆਉਂਦੀ ਹਾਂ, ਮਿੱਠਾ ਵੀ ਲੈ ਕੇ ਆਉਂਦੀ ਹਾਂ, ਮਿਰਚਾਂ ਵੀ ਲਿਆਉਂਦੀ ਹਾਂ, ਕਿਉਂਕਿ ਮਿਲਦਾ ਕਿ ਉਹੀ ਹੈ ਜਿਹੜਾ ਇੱਥੇ ਬੀਜ ਦਿੱਤਾ ਜਾਂਦਾ, ਬਿਨਾਂ ਬੀਜੇ ਉੱਥੇ ਕੁਛ ਨਹੀਂ ਮਿਲਦਾ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਮਿਹਨਤ ਦਾ ਕੀਤਾ ਹੋਇਆ ਮਿਲਦਾ, ਦੂਜਾ ਨਹੀਂ ਮਿਲਿਆ ਕਰਦਾ। ਸੋ ਮਹਾਰਾਜ ਕਹਿੰਦੇ, ਜਦੋਂ ਉਸ ਰਸਤੇ ਤੇ ਜਾਂਦੇ ਹਾਂ ਨਾ, ਉਸ ਵੇਲੇ ਇੱਕ ਸਰ ਕੇ ਨਾਮ ਬਿਨ ਅੱਗੇ ਲਈ ਹੈ ਖੋ, ਜੇ ਤਾਂ ਨਾਮ ਪੱਲੇ ਹੈ ਤਾਂ ਪਹੁੰਚ ਜਾਏਗਾ, ਨਹੀਂ ਖੋ ਹੋ ਜਾਏਗੀ, ਸਭ ਕੁਛ ਕਰਮ ਧਰਮ ਲੁੱਟ ਲੈਣਗੇ। ਦੈਵ ਸਾਰ ਵਿਗੁੱਚਣਾ ਪ੍ਰਾਭੇ ਨਵਰਨਾ ਕੋਏ, ਵਾਹਿਗੁਰੂ ਨੂੰ ਵਿਸਾਰ ਕੇ ਤਾਂ ਵਿਗੁੱਚਣਾ ਹੀ ਹੈ, ਵਿਗੋਚਾ ਹੀ ਵਿਗੋਚਾ ਹੈ, ਵਾਹਿਗੁਰੂ ਤੇ ਬਿਨਾ ਨਹੀਂ ਹੈ ਕੋਈ ਵੀ। ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ, ਜਿਹੜੇ ਗੁਰੂ ਦੇ ਚਰਨੀ ਆ ਕੇ ਲੱਗ ਗਏ, ਗੁਰੂ ਦੇ ਬਣ ਗਏ, ਇੱਕ ਤਾਂ ਗੁਰੂ ਨੂੰ ਮੱਥਾ ਟੇਕਦੇ ਨੇ, ਉਹ ਤਾਂ ਨਹੀਂ ਗੁਰੂ ਦੇ ਬਣਿਆ ਕਰਦੇ। ਬਣਦਾ ਉਹ ਹੈ ਜਿਹੜਾ ਗੁਰੂ ਤੋਂ ਮੰਤਰ ਲੈ ਲਵੇ, ਮੰਤਰ ਮਿਲਦਾ ਅਮਰ ਛਕਣ ਤੋਂ ਬਾਅਦ, ਸੋ ਜਿਹੜੇ ਗੁਰੂ ਦੇ ਬਣ ਗਏ ਮਹਾਰਾਜ ਕਹਿੰਦੇ ਉਹ ਜਿਹੜੇ ਨੇ ਉਹ ਪਰਮੇਸ਼ਰ ਤੱਕ ਚਲੇ ਜਾਂਦੇ ਨੇ, ਭਰਾ ਮਿਲੋ ਪ੍ਰਾਪਤ ਹੋਏ। ਵੈ ਸਵਾਦ ਸਵਾਵਾ ਤਾਂ ਲਗੈ ਜਾਂ ਸੰਤ ਭੇਟਾ ਅਰਸ, ਜੇ ਤਾਂ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ ਫੇਰ ਤਾਂ ਇਹ ਮਹੀਨਾ ਬਹੁਤ ਵਧੀਆ, ਜੇ ਨਾ ਹੋਵੇ ਤਾਂ ਖੋ ਹੋਈ ਹੋਈ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਪ੍ਰੇਮੀ ਦੂਰ ਦਰਾਜ ਤੋਂ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਾਸਤੇ ਇਸ ਪਵਿੱਤਰ ਅਸਥਾਨ ਫਤਵਾੜਾ ਸਾਹਿਬ ਬੜੇ ਲੰਮੇ ਸਫ਼ਰ ਕੱਟ ਕੇ ਆਏ ਹੋ, ਫਰੀਦਕੋਟ ਤੇ ਤਮੋੜ ਤੇ ਹੋਰ ਪਿੰਡਾਂ ਤੋਂ ਦੂਰ ਦਰਾਜ ਤੋਂ ਸਾਰੇ ਪਹੁੰਚੇ ਹੋ ਤੁਸੀਂ। ਜੋ ਆਪਣੇ ਖੇਚਲ ਚੱਲੀ ਹੈ ਉਹ ਤਪ ਹੈ ਆਪਦਾ ਸਤੋਗੁਣੀ ਤਪ, ਜਿਸ ਦਾ ਫਲ ਬੇਅੰਤ ਬੇਅੰਤ ਮਿਲਿਆ ਕਰਦਾ, ਦੁੱਖਾਂ ਦਾ ਨਾਸ਼ ਹੁੰਦਾ, ਵਿਘਨਾਂ ਦਾ ਨਾਸ਼ ਹੁੰਦਾ। ਤੇ ਜਿੰਨੇ ਦੂਰੀ ਤੇ ਕੋਈ ਆਉਂਦਾ ਉਨੇ ਕਦਮਾਂ ਦਾ ਸਮੇਤ ਜੱਗ ਮਿਲਦਾ, ਜਿਹੜਾ ਲੈ ਕੇ ਆਉਂਦਾ ਉਹ ਅੱਧੇ ਪੁੰਨ ਦਾ ਮਾਲਕ ਹੋ ਜਾਇਆ ਕਰਦਾ, ਸਹਿਸਵਾ ਉਹਦੇ ਕਰੋੜਾਂ ਵਿਘਨਾਂ ਦਾ ਨਾਸ਼ ਹੋ ਜਾ। ਸੋ ਅੱਜ ਵਿਸਾਖੀ ਦਾ ਦਿਨ ਹੈ, ਇਹਦੇ ਵਿੱਚ ਬਹੁਤ ਮਹੱਤਵਪੂਰਨ ਗੱਲਾਂ ਹੋਈਆਂ ਨੇ ਭਾਰਤ ਦੇ ਇਤਿਹਾਸ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਾਰੀ ਸ੍ਰਿਸ਼ਟੀ ਨੂੰ ਜਲਦੀ ਦੇਖਿਆ, ਬਾਬਾ ਦੇਖੇ ਧਿਆਨ ਧਰ ਵੀ ਸਾਰਾ ਸੰਸਾਰ ਜਲ ਰਿਹਾ ਹੈ ਤਾਂ ਆਪਸ ਵਿੱਚ ਲੜ ਰਹੇ ਨੇ, ਹਨੇਰਾ ਹੋਇਆ ਪਿਆ, ਉਸ ਵੇਲੇ ਗੁਰੂ ਨਾਨਕ ਧਰਤ ਲੋਕਾਈ ਨੂੰ ਸੋਧਣ ਵਾਸਤੇ ਪਹਿਲਾ ਕਦਮ ਅੱਜ ਗੁਰੂ ਨਾਨਕ ਸਾਹਿਬ ਨੇ ਘਰੋਂ ਪੁੱਟਿਆ। ਦੋਏ ਬੱਚੇ ਲੱਤਾਂ ਦੇ ਨਾਲ ਚਿੰਬੜੇ ਹੋਏ ਨੇ, ਛੋਟੇ ਛੋਟੇ ਨੇ, ਪਿਤਾ ਦਾ ਪਿਆਰ ਹੈ, ਪਿਤਾ ਜੀ ਨਾ ਜਾਓ ਸਾਨੂੰ ਛੱਡ ਕੇ। ਮਾਤਾ ਸੁਲੱਖਣੀ ਦੇ ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ, ਕਿੱਥੇ ਜਾ ਰਹੇ ਹੋ, ਕਿੰਨਾ ਚਿਰ ਵਾਸਤੇ ਜਾ ਰਹੇ ਹੋ? ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਹੁਕਮ ਹੈ ਅਕਾਲ ਪੁਰਖ ਦਾ ਬਚਾਉਣ ਵਾਸਤੇ ਜਾ ਰਿਹਾ, ਕੁਛ ਉੱਗ ਸੁੱਗ ਤਾਂ ਦੇ ਜਾਓ, ਇਹ ਬੱਚਿਆਂ ਦਾ ਕੋਈ ਬੰਦੋਬਸਤ ਤਾਂ ਕਰ ਜਾਓ, ਮੈਂ ਕਿਵੇਂ ਪਾਲਾਂਗੀ, ਮਾਂ ਬਾਪ ਦੇ ਘਰ ਕਿੱਥੋਂ ਬੈਠਾਂਗੀ, ਤੇ ਬੇਬੇ ਨਾਨਕੀ ਦੇ ਉੱਤੇ ਮੈਂ ਬੋਝ ਬਣ ਕੇ ਕਿਵੇਂ ਬੈਠਾਂਗੀ, ਕਿਰਪਾ ਕਰੋ ਨਾ ਜਾਓ, ਆਪਣੇ ਬੱਚਿਆਂ ਦਾ ਧਿਆਨ ਦੇਵੋ। ਸਾਰਾ ਸੰਸਾਰ ਆਪਣੇ ਬੱਚਿਆਂ ਦਾ ਧਿਆਨ ਦਿੰਦਾ ਹੈ ਤੇ ਤੁਸੀਂ ਹੁਣ ਜਿਹੜੇ ਪਿੱਠ ਦੇ ਕੇ ਜਾ ਰਹੇ ਕਹਿਣ ਲੱਗੇ ਭਲੀਏ, ਇਹ ਦੋ ਬੱਚੇ ਰੋਂਦੇ ਨੇ, ਸੰਸਾਰ ਦੇ ਕਰੋੜਾਂ ਬੱਚੇ ਰੋ ਰਹੇ ਨੇ, ਨਰਕਾਂ ਚ ਜਾ ਰਹੇ ਨੇ, ਜੰਮਣ ਮਰਨ ਦਾ ਕਾਲ ਦਾ ਫਾਹਾ ਉਹਨਾਂ ਦੇ ਗਲ ਚ ਪਿਆ ਹੋਇਆ, ਅੰਧਕਾਰ ਵਿੱਚ ਦੁਖੀ ਹੋ ਰਹੇ ਨੇ। ਸੋ ਇਹ ਤਾਂ ਦੋ ਰੋਂਦੇ ਨੇ, ਉਹ ਹਜ਼ਾਰਾਂ ਲੱਖਾਂ ਦੀ ਤਾਦਾਦ ਚ ਰੋਂਦੇ ਨੇ, ਉਹਨਾਂ ਦੇ ਵੀ ਬੈਣ ਮੇਰੇ ਕੰਨਾਂ ਵਿੱਚ ਸੁਣ ਰਹੇ ਨੇ, ਇਹਨਾਂ ਦੇ ਵੀ ਹੰਝੂ ਮੇਰੇ ਲੱਤਾਂ ਦੇ ਨਾਲ ਲੱਗ ਰਹੇ ਨੇ ਰੋਂਦੇ ਦੇ। ਹੁਣ ਤੂੰ ਆਪ ਇਹ ਦੱਸ, ਉਹਨਾਂ ਵਾਸਤੇ ਜਾਵਾਂ ਕਿ ਨਾ ਜਾਵਾਂ? ਤੇ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਪਰਿਵਾਰਕ ਮੋਹ ਨੂੰ ਪਿੱਠ ਦੇ ਕੇ ਪਹਿਲਾ ਕਦਮ ਅੱਜ ਦੇ ਦਿਨ ਬਾਹਰ ਪੁੱਟਿਆ। ਉਹ ਕਦਮ ਪੁੱਟ ਕੇ ਆਪ 12 ਸਾਲ ਬਾਅਦ ਮੁੜ ਕੇ ਘਰ ਪਹੁੰਚੇ, ਕੋਈ ਪਤਾ ਨਹੀਂ, ਨਾ ਕੋਈ ਚਿੱਠੀ ਨਾ ਕੋਈ ਖਬਰ ਵੀ ਕਿੱਥੇ ਤੁਰੇ ਫਿਰਦੇ ਨੇ। ਦੂਰ ਦਰਾਜ ਤੱਕ ਗੁਰੂ ਨਾਨਕ ਨੇ ਸਫ਼ਰ ਕਰਿਆ। ਦੂਸਰਾ, ਅੱਜ ਦੇ ਦਿਨ ਹੀ ਗੋਇੰਦਪਾਲ ਸਾਹਿਬ ਦੀ ਜੋ ਬੌਲੀ ਸਾਹਿਬ ਹੈ ਉਹਦਾ ਕੜ ਨਹੀਂ ਸੀ ਟੁੱਟਦਾ। ਉਸ ਵੇਲੇ ਇੱਕ ਗੁਰਸਿੱਖ ਜਿਹਾ ਮਰਜੀਬੜੇ ਦਾ ਜਿਸ ਨੂੰ ਖਿਤਾਬ ਮਿਲਿਆ ਹੈ, ਮਹਾਰਾਜ ਨੇ ਕਿਹਾ ਵੀ ਕੜ ਤਾਂ ਟੁੱਟੂਗਾ ਪਰ ਇੰਨੇ ਜ਼ੋਰ ਦੀ ਪਾਣੀ ਬਾਹਰ ਨਿਕਲਣਾ ਹੈ ਕਿ ਉਸ ਬੰਦੇ ਦੇ ਬਚਣ ਦਾ ਨਹੀਂ ਪਤਾ। ਲੈ ਕੇ ਹਥੌੜਾ ਕੜ ਤੋੜਨ ਲੱਗ ਗਿਆ, ਛੈਣੀਆਂ ਲੈ ਲਈਆਂ, ਥੌੜਾ ਲੈ ਲਿਆ, ਰੋੜਾਂ ਦਾ ਕੜ ਸੀ, ਜਿਸ ਵਾਰ ਟੁੱਟਿਆ ਇੰਨੇ ਜ਼ੋਰ ਦਾ ਪਾਣੀ ਆਇਆ ਵਿੱਚ ਹੀ ਡੁੱਬ ਗਿਆ। ਇੱਕ ਪਾਸੇ ਖੁਸ਼ੀਆਂ ਹੀ ਖੁਸ਼ੀਆਂ, ਇੱਕ ਪਾਸੇ ਹਾਹਾਕਾਰ ਮੱਚ ਗਈ ਵੀ ਗੁਰਸਿੱਖ ਤਾਂ ਡੁੱਬ ਗਿਆ ਥੱਲੇ। ਗੁਰੂ ਅਮਰਦਾਸ ਮਹਾਰਾਜ ਜੀ ਕੋਲ ਲੈ ਆਏ, ਕਹਿਣ ਲੱਗੇ ਕੋਈ ਨੀ ਭਾਈ, ਇਹ ਮਰ ਜੀਵੜਾ, ਹੁਣ ਗੁਰੂ ਦੇ ਘਰ ਦਾ ਹੋ ਕੇ ਜੀਵਨ ਬਤੀਤ ਕਰੇਗਾ। ਇਸੇ ਹੀ ਦਿਨ ਸੰਸਾਰ ਦੀ ਕਲਿਆਣ ਵਾਸਤੇ ਜੋ ਅੰਮ੍ਰਿਤ ਸਰੋਵਰ ਦਾ ਤੀਰਥ ਹੈ, ਅੱਜ ਦਾ ਹੀ ਦਿਨ ਸੀ ਜਿਸ ਵਕਤ ਦੁੱਖ ਭੰਜਨੀ ਬੇਰੀ ਹੇਠ ਆ ਕੇ ਬੀਬੀ ਰਜਨੀ ਨੇ ਆ ਕੇ ਟੋਕਰਾ ਰੱਖਿਆ ਤੇ ਇਸ ਵੇਲੇ ਉਹ ਪ੍ਰਸ਼ਾਦੇ ਲੈਣ ਚਲੀ ਗਈ। ਮੁੜ ਕੇ ਆਈ ਤਾਂ ਹੈਰਾਨ ਹੋ ਗਈ ਵੀ ਮੇਰਾ ਪਤੀ ਕਿੱਥੇ ਚਲਿਆ ਗਿਆ। ਪਤੀ ਨੇ ਦੇਖਿਆ ਕਿ ਕੁਝ ਕਾਂ ਆਏ ਨੇ, ਪਾਣੀ ਦੇ ਵਿੱਚ ਬੜੇ ਨੇ, ਨਹਾਉਣ ਲੱਗ ਗਏ। ਉਹ ਕਾਂ ਨਹੀਂ ਨਜ਼ਰ ਆ ਰਹੇ, ਸਫੈਦ ਹੋ ਕੇ ਉੜ ਗਏ। ਉਹਦੇ ਮਨ ਵਿੱਚ ਵੀ ਆਇਆ ਵੀ ਕਰਾਮਾਤੀ ਪਾਣੀ ਹੈ ਕੋਈ, ਹੈ ਹੋਵੇ ਨਾ ਤਾਂ ਮੈਂ ਵੀ ਆਪਣਾ ਕੋਈ ਅੰਗ ਡਬੋ ਕੇ ਦੇਖਾਂ। ਜਦੋਂ ਹੱਥ ਡਬੋਇਆ, ਹੱਥ ਸਾਬਤ ਹੋ ਗਿਆ, ਲੱਤ ਡਬੋਈ, ਲੱਤ ਸਾਬਤ ਹੋ ਗਈ, ਫਿਰ ਵਿੱਚ ਦੋਏ ਲੱਤਾਂ ਠੀਕ ਹੋ ਗਈਆਂ। ਛਾਲ ਮਾਰੀ ਵਿੱਚ ਇਸ਼ਨਾਨ ਕਰਦਾ ਰਿਹਾ, ਇੱਕ ਹੱਥ ਦੇ ਨਾਲ ਉੱਤੋਂ ਫੜ ਰੱਖਿਆ। ਬੀਬੀ ਆਉਂਦੀ ਹੈ, ਰੌਲਾ ਪੈ ਗਿਆ ਵੀ ਤੈਂ ਮੇਰਾ ਪਤੀ ਮਾਰਤਾ। ਉਹ ਕਹਿੰਦਾ ਨਹੀਂ, ਪਤੀ ਨਹੀਂ ਮਾਰਿਆ, ਇਹ ਜਲ ਦੇ ਵਿੱਚ ਕੋਈ ਕਰਾਮਾਤੀ ਸ਼ਕਤੀ ਹੈ, ਮੈਂ ਨਾਤਾ, ਇਹਦੇ ਨੇ ਮੇਰਾ ਸਰੀਰ ਕੰਚਨ ਵਰਗਾ ਹੋ ਗਿਆ। ਗੁਰੂ ਮਹਾਰਾਜ ਕੋਲ ਗੱਲ ਪਹੁੰਚਦੀ ਹੈ, ਮਹਾਰਾਜ ਆਉਂਦੇ ਨੇ, ਜਿਹੜਾ ਰਿਹਾ ਹੋਇਆ ਹੱਥ ਸੀ, ਕਹਿੰਦੇ ਡਬੋ ਕੇ ਦਿਖਾ ਜਾ। ਦੋ ਡਬੋ ਕੇ ਦਿਖਾਇਆ, ਉਹ ਹੱਥ ਠੀਕ ਹੋ ਗਿਆ। ਸੋ ਅੰਮ੍ਰਿਤ ਸਰੋਵਰ ਅੱਜ ਦੇ ਦਿਨ ਪ੍ਰਗਟ ਹੋਇਆ। ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਸਰੀਰ ਛੱਡਣ ਦੀ ਤਿਆਰੀ ਕੀਤੀ ਹੋਈ ਹੈ ਦਿੱਲੀ। ਸਾਰੀ ਸੰਗਤ ਨੇ ਗਲ ਵਿੱਚ ਪੱਲੇ ਪਾਏ, ਅਰਜ ਕੀਤੀ, ਪਾਤਸ਼ਾਹ ਪਹਿਲੇ ਗੁਰੂ ਜਦੋਂ ਸਰੀਰ ਲਾਂਭੇ ਕਰਦੇ ਸੀ ਉਸ ਵੇਲੇ ਅੱਗੇ ਸੰਗਤ ਦੀ ਬਾਂਹ ਫੜਾ ਦਿੰਦੇ ਸੀ ਕਿਸੇ ਨੂੰ, ਆਪ ਕਿਰਪਾ ਕਰਕੇ ਦੱਸੋ ਹੁਣ ਸੰਗਤ ਕਿੱਥੇ ਜਾਵੇ। ਆਪਨੇ ਤਿੰਨ ਵਾਰੀ ਹੱਥ ਵਿੱਚ ਨਾਰੀਅਲ ਲੈ ਕੇ ਪੰਜਾਬ ਵੱਲ ਦਾ ਰੁੱਖ ਕਰਕੇ ਆਪਨੇ ਤਿੰਨ ਵਾਰੀ ਕਮਾ ਕੇ ਨਾਰੀਅਲ ਫੜਾ ਤਾ। ਕਹਿੰਦੇ ਬਾਬੇ ਬਕਾਲੇ, ਬਾਬਾ ਬਕਾਲਾ, ਇਸ਼ਾਰਾ ਕਰਕੇ ਕਿ ਬਾਬਾ ਲੱਗਦਾ ਸਾਡਾ ਜਿਹਨੇ ਸੰਭਾਲਣਾ। ਇੱਕ ਹੀ ਉਸ ਵੇਲੇ ਮੰਜੀਆਂ ਲੱਗ ਗਈਆਂ, ਮੱਖਣ ਸ਼ਾਹ ਲਵਾਣੇ ਨੇ ਆ ਕੇ ਗੁਰੂ ਲਾਦੋਰੇ ਦਾ ਕੌਤਕ ਕਰਕੇ ਗੁਰੂ ਮਹਾਰਾਜ ਨੂੰ ਪ੍ਰਗਟ ਕਰਿਆ। ਸੋ ਅੱਜ ਦੇ ਦਿਨੇ ਇੱਕ ਬੜੀ ਭਾਰੀ ਘਟਨਾ ਪੰਜਾਬ ਵਿੱਚ ਵਾਪਰੀ। ਬੇਅੰਤ ਲੋਕ ਆਜ਼ਾਦੀ ਵਾਸਤੇ ਇਕੱਠੇ ਹੋਏ ਜਲਿਆਂ ਵਾਲੇ ਬਾਗ ਚ। 1620 ਰੌਂਦ ਚੱਲਿਆ, ਉਸ ਵੇਲੇ ਕਿੰਨੇ ਕੁ ਮਾਰੇ ਗਏ ਇਹਦੀ ਕੋਈ ਗਿਣਤੀ ਕਿਸੇ ਨੂੰ ਨਹੀਂ ਪਤਾ ਹੈ। ਕੋਈ 300 ਕਹਿੰਦਾ, ਕੋਈ 350, ਕੋਈ 800 ਜ਼ਖਮੀ ਕਹਿੰਦਾ। ਬੜਾ ਵੱਡਾ ਉਹ ਮੈਦਾਨ ਸੀ, ਵਿਸਾਖੀ ਦਾ ਦਿਨ ਸੀ, ਪਿੰਡਾਂ ਦੇ ਲੋਕ ਬੇਅੰਤ ਉੱਥੇ ਪਹੁੰਚੇ ਹੋਏ ਸੀ। ਉਸ ਵੇਲੇ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤੇ। ਇਸੇ ਹੀ ਦਿਨ ਗੁਰੂ ਮਹਾਰਾਜ ਨੇ ਅੱਜ ਸੰਸਾਰ ਦੇ ਅੰਦਰ ਇੱਕ ਰੂਹਾਨੀ ਕਰਾਮਾਤ ਵਰਤਾਈ ਕਿ ਇੱਕ ਮਨੁੱਖ, ਸਧਾਰਨ ਮਨੁੱਖ ਨੂੰ ਦੋ ਪਾਸੇ ਪੂਰਾ ਕਰ ਦਿੱਤਾ, ਇੱਕ ਪਾਸੇ ਸੰਤ ਤੇ ਦੂਜੇ ਪਾਸੇ ਰਾਖੀ ਕਰਨ ਵਾਲਾ ਸਵਾਈ। ਸੋ ਇਹ ਦਿਨ ਸੀਗਾ ਜਿਸ ਦਿਨ ਅੱਜ ਖਾਲਸੇ ਦਾ ਪ੍ਰਕਾਸ਼ ਹੋਇਆ ਹੈ। ਜਦੋਂ ਅਸੀਂ ਇਸ ਤੋਂ ਪਹਿਲਾਂ ਸੋਚਦੇ ਹਾਂ, ਮਹਾਰਾਜ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਨਾਨਕ ਪਾਤਸ਼ਾਹ ਜਦ ਸੰਸਾਰ ਤੇ ਆਇਆ, ਧੁੰਦ ਵਰਤੀ ਹੋਈ ਸੀ। ਹਨੇਰਾ ਤਾਂ ਦੂਰ ਕੀਤਾ ਜਾ ਸਕਦਾ, ਧੁੰਦ ਨਹੀਂ ਹੁੰਦੀ। ਹਨੇਰਾ ਤਾਂ 10 ਬਲਬ ਜਲਾ ਦੋ, ਹਨੇਰਾ ਦੂਰ ਹੋ ਜਾਂਦਾ। ਧੁੰਦ ਦੇ ਵਿੱਚ ਚਾਹੇ ਕਿੱਡੇ ਕਿੱਡੇ ਬਲਬ ਜਲਾ ਦੋ, ਉਹ ਨਹੀਂ ਤਾਂ ਹਨੇਰਾ ਨਹੀਂ ਦੂਰ ਹੋ ਸਕਿਆ ਕਰਨਾ। ਸੋ ਇੱਥੇ ਰੂਹਾਨੀ ਧੁੰਦ ਪਈ ਹੋਈ ਸੀ। ਚਾਰ ਵਰਨ ਸੀ, ਸ਼ੂਦਰ ਜਿਹੜਾ ਸੀ ਉਹਨੂੰ ਕੋਈ ਵੀ ਪਸੰਦ ਨਹੀਂ ਸੀ ਕਰਦਾ। ਇੱਥੇ ਤੱਕ ਸੀ ਦੋ ਸ਼੍ਰੇਣੀਆਂ ਸ਼ੂਦਰਾਂ ਦੀਆਂ, ਇੱਕ ਤਾਂ ਛੂਤ ਸੀ, ਇੱਕ ਨੂੰ ਅਛੂਤ ਆਖਿਆ ਜਾਂਦਾ ਸੀ। ਅਛੂਤ ਜੋ ਸੀ ਉਹਦੇ ਜਿੱਥੇ ਪੈਰ ਰੱਖ ਦੇਵੇ ਉਹ ਕਹਿੰਦੇ ਪੈਰ ਦਾ ਨਿਸ਼ਾਨ ਖਤਮ ਕਰ, ਨਹੀਂ ਮਾਰਦੇ ਸੀ ਆ ਕੇ, ਝਾਫੇ ਬੰਨੇ ਹੁੰਦੇ ਪਿੱਛੇ, ਜਦ ਤੁਰਨਾ ਤਾਂ ਪਿੱਛੇ ਪੈਰ ਮਿਟਦੀ ਚਲੀ ਜਾਣੀ। ਜੇ ਕਦੇ ਵੇਦ ਮੰਤਰ ਸੁਣ ਲਿਆ, ਕੰਨ ਬੰਦ ਕਰ ਦਿੱਤੇ ਜਾਂਦੇ ਸੀ। ਜੇ ਕਿਤੇ ਭੁੱਲ ਚੁੱਕੇ, ਓਂਕਾਰ ਉਹਦੇ ਮੂੰਹ ਚੋਂ ਨਿਕਲਿਆ, ਜ਼ਬਾਨ ਕੱਟ ਦਿੱਤੀ ਜਾਂਦੀ। ਗੰਦ ਮੰਦ ਚੁਕਾਇਆ ਜਾਂਦਾ ਸੀ, ਮਰੇ ਹੋਏ ਪਸ਼ੂ ਆਦਮੀ ਦਾ ਆਪਣਾ ਗੰਦ, ਮਾੜੀ ਤੋਂ ਮਾੜੀ ਕਿਰਤ ਦਿੱਤੀ ਜਾਂਦੀ ਸੀ। ਉਹਨਾਂ ਨੂੰ ਅਛੂਤ ਕਹਿੰਦੇ ਸੀ, ਜਿਹਨਾਂ ਨੂੰ ਛੋਹਿਆ ਨਹੀਂ ਜਾ ਸਕਦਾ, ਛੋਹਣ ਦੇ ਨਾਲ ਪਿੱਟ ਪੈ ਜਾਏਗੀ ਤੇ ਕਰਮ ਧਰਮ ਸਭ ਭ੍ਰਿਸ਼ਟ ਹੋ ਜਾਣਗੇ। ਐਸਾ ਅਕੀਦਾ ਸੀ ਬੰਦਿਆਂ ਦਾ। ਦੂਸਰੇ ਉਹ ਸੀ ਜਿਨ੍ਹਾਂ ਨੂੰ ਰੋਟੀ ਕਮਾਉਣ ਦੇ ਵਿੱਚ ਪਸੀਨਾ ਆਉਂਦਾ ਸੀ, ਮੱਥੇ ਤੋਂ ਪਸੀਨੇ ਦੀ ਤਾਰ ਜੇ ਵਗ ਜਾਵੇ, ਉਹ ਸਾਰੇ ਦੇ ਸਾਰੇ ਜਿੰਨੇ ਮਿਹਨਤ ਕਸ਼ ਬੰਦੇ ਸੀ ਸਾਰਿਆਂ ਨੂੰ ਅਛੂਤ ਸ਼ੂਦਰ ਕਿਹਾ ਜਾਂਦਾ ਸੀ। ਜਿਸ ਦੇਸ਼ ਦੇ ਵਿੱਚ ਕਿਰਤ ਦੀ ਇੰਨੀ ਮੰਦੀ ਹਾਲਤ ਹੋਵੇ ਉਹ ਦੇਸ਼ ਕਿਹਾ ਜਾ ਆਪੇ ਹੀ ਅੰਦਾਜ਼ਾ ਲਾ ਲਓ। ਬਾਹਰਲੀ ਦੁਨੀਆਂ ਕਿਉਂ ਤਰੱਕੀ ਚ ਹੈ? ਕਿਉਂਕਿ ਉੱਥੇ ਕਿਰਤ ਕਰਨ ਵਾਲੇ ਦੀ ਮਹਾਨਤਾ ਹੈ, ਇੱਥੇ ਕਿਰਤ ਕਰਨ ਵਾਲੇ ਨੂੰ ਛੋਟਾ ਗਿਣਿਆ ਜਾਂਦਾ। ਇਹਦੇ ਨਾਲ ਉਹ ਵਰਗ ਇੰਨਾ ਨੀਵਾਂ ਕਰਾਰ ਦੇ ਦਿੱਤਾ ਸੀ, ਉਹਨਾਂ ਦੇ ਅੰਦਰ ਆਪਣੇ ਆਪ ਇੰਨੀ ਹੀਣਤਾ ਆ ਗਈ ਸੀ ਕਿ ਉਹ ਕੋਈ ਗੱਲ ਨਹੀਂ ਸੀ ਕਹਿ ਸਕਦੇ, ਨਾ ਨੇੜੇ ਆ ਕੇ ਖੁੱਲ ਕੇ ਬੋਲਦੇ ਸੀ। ਬਹੁਤ ਜ਼ਿਆਦਾ ਜ਼ੁਲਮ ਸੀ ਉਹਨਾਂ ਦੇ ਉੱਤੇ, ਮਾਰੇ ਜਾਂਦੇ ਕੁੱਟੇ ਜਾਂਦੇ, ਕੋਈ ਨਹੀਂ ਸੀ ਰੋਕਦਾ, ਕਹਿੰਦੇ ਸ਼ੂਦਰ ਨੇ ਕੋਈ ਗੱਲ ਕਰਤੀ ਹੋਣੀ। ਦੂਸਰਾ ਵਰਗ ਸੀ ਜਿਨ੍ਹਾਂ ਨੂੰ ਵਪਾਰੀਆਂ ਦਾ ਵੈਸ਼ ਕਹਿੰਦੇ ਸੀ, ਧਨ ਕਮਾਉਂਦੇ ਸੀ ਬਾਹਰ ਦੂਰ ਦਰਾਜ ਜਾ ਕੇ, ਉਹਨਾਂ ਨੂੰ ਜਰਾ ਸ਼ੂਦਰਾਂ ਤੇ ਉੱਪਰ ਰੱਖਿਆ ਜਾਂਦਾ ਸੀ। ਤੀਸਰਾ ਵਰਗ ਸੀ ਉਹਨਾਂ ਲੋਕਾਂ ਦਾ ਜਿਨ੍ਹਾਂ ਕੋਲ ਜ਼ਮੀਨਾਂ ਦੇ ਕੰਟਰੋਲ ਸੀ, ਰਾਜ ਸੀ, ਸੱਤਾ ਸੀ, ਲੜਾਈ ਪੜਾਈ ਕਰਨ ਦਾ ਉਹਨਾਂ ਦਾ ਕੰਮ ਸੀਗਾ। ਚੌਥਾ ਉਹ ਸੀ ਜਿਹੜੇ ਰਾਮ ਦੇ ਨਾਲ ਰਹਿੰਦੇ ਸੀ ਤੇ ਵਿਦਿਆ ਪੜ੍ਹਦੇ ਸੀ, ਪੜਾਉਂਦੇ ਸੀ, ਜਗ ਕਰਦੇ ਸੀ, ਕਰਾਉਂਦੇ ਸੀ, ਦਾਨ ਦਿੰਦੇ ਸੀ, ਲੈਂਦੇ ਸੀ। ਪਹਿਲੇ ਨੂੰ ਬ੍ਰਾਹਮਣ, ਦੂਸਰੇ ਨੂੰ ਖੱਤਰੀ, ਤੀਸਰੇ ਨੂੰ ਵੈਸ਼, ਚੌਥੇ ਨੂੰ ਸ਼ੂਦਰ। ਇਸੇ ਤਰ੍ਹਾਂ ਚਾਰ ਆਸ਼ਰਮ ਹੋਇਆ ਕਰਦੇ ਸੀ, ਬ੍ਰਹਮਚਰੀ ਆਸ਼ਰਮ ਹੁੰਦਾ, ਵਾਨਪ੍ਰਸਥ ਹੁੰਦਾ, ਗ੍ਰਿਸਥ ਆਸ਼ਰਮ, ਵਾਨਪ੍ਰਸਥ ਆਸ਼ਰਮ, ਸੰਨਿਆਸ। ਸੋ ਇਹ ਸਾਰਾ ਹੀ ਜਿਹੜਾ ਭਾਰਤ ਵਰਸ਼ ਸੀ ਮਨੁੱਖ ਵੰਡਿਆ ਪਿਆ ਸੀ ਕਰਮ ਕਾਂਡਾ ਚ, ਜਨੇਊ ਪਾਉਣਾ ਹੀ ਪਾਉਣਾ ਹੈ। ਜੇ ਜਨੇਊ ਨਹੀਂ ਪਾਇਆ ਉਪਰਲੀਆਂ ਜਾਤਾਂ ਨੇ, ਉਹਨਾਂ ਦੇ ਹੱਥ ਦਾ ਕੋਈ ਖਾਂਦਾ ਨਹੀਂ ਸੀ, ਵੀ ਇਹ ਪਵਿੱਤਰ ਨਹੀਂ ਹੈ ਜੀ। ਗੁਰੂ ਨਾਨਕ ਨੂੰ ਜਨੇਊ ਪਾਉਣ ਲੱਗੇ, ਮਹਾਰਾਜ ਕਹਿੰਦੇ ਜਨੇਊ ਤਾਂ ਮੈਂ ਪਾ ਲੈਂਦਾ, ਪਰ ਮੈਨੂੰ ਜਨੇਊ ਉਹ ਦੇਵੋ ਜਿਹੜਾ ਨਾਲ ਨਿਭਦਾ ਹੋਵੇ। ਇਹ ਜੋ ਤੁਸੀਂ ਸੂਤ ਦਾ ਜਨੇਊ ਪਾਉਂਦੇ ਹੋ ਕਪਾਹ ਦਾ, ਇਹ ਤਾਂ ਮੈਲਾ ਹੋ ਜਾਣਾ, ਟੁੱਟ ਜਾਣਾ, ਨਾਲ ਨਹੀਂ ਜਾਣਾ। ਦਰਗਾਹ ਵਿੱਚ ਜਦੋਂ ਸਰੀਰ ਨੇ ਸੰਸਕਾਰ ਕਰਨਾ ਸਰੀਰ ਦਾ, ਉਸ ਵੇਲੇ ਜਲ ਜਾਣਾ। ਇਹਨੂੰ ਐਸੀ ਮਾਤਾ ਕਿਉਂ ਦਿੰਦੇ ਹੋ? ਕੋਈ ਜਨੇਊ ਐਸਾ ਟੋਲੋ ਜਿਹੜਾ ਦਰਗਾਹ ਵਿੱਚ ਵੀ ਨਾਲ ਜਾਵੇ। ਦਿਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ ਵਚ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਰ, ਜੇ ਤਾਂ ਇਹ ਹੈਗਾ ਤਾਂ ਦੇ ਦੇ, ਜੇ ਨਹੀਂ ਆ ਭਾਈ ਫੇਰ ਆਪਣੇ ਕੋਲੇ ਰੱਖ। ਸੋ ਇਸ ਤਰ੍ਹਾਂ ਦੇ ਖਿਆਲਾਂ ਨੇ ਸੋਸਾਇਟੀ ਨੂੰ ਵੰਡ ਕੇ ਰੱਖ ਦਿੱਤਾ। ਇੰਨੇ ਕਮਜ਼ੋਰ ਹੋ ਗਏ ਕਿ ਜਿਸ ਵਾਰ ਦੁਸ਼ਮਣ ਚੜ ਕੇ ਆਉਂਦਾ ਤਾਂ ਖੱਤਰੀਆਂ ਨੇ ਲੜਨਾ ਸੀ, ਦੂਸਰੇ ਤਾਂ ਇਹ ਸਮਝਦੇ ਸੀ ਅਸੀਂ ਤਾਂ ਹੈਗੇ ਭੇਡਾਂ, ਭੇਡਾਂ ਤੋਂ ਤਾਂ ਉਨ ਲੈਣੀ ਓ ਲੈਣੀ ਹੈ, ਚਾਹੇ ਮਾਲਕਾ ਹੋਵੇ ਚਾਹੇ ਉਹ ਹੋਵੇ। ਕੋਈ ਇੰਟਰਸਟ ਨਹੀਂ ਸੀ ਉਹਨਾਂ ਨੂੰ ਆਪਣੀ ਆਜ਼ਾਦੀ ਦੇ ਅੰਦਰ। ਬਾਕੀ ਆਦਮੀ ਜਿਹੜਾ ਸੀਗਾ ਇਹ ਰੁਹਾਨ ਅੰਦਰੋਂ ਇੰਨਾ ਹੀਣਾ ਹੋ ਚੁੱਕਿਆ ਸੀ, ਸੱਚਮੁੱਚ ਮੰਨ ਚੁੱਕਿਆ ਸੀ ਕਿ ਮੈਂ ਨੀਵਾਂ, ਮੈਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ। ਨੇਚੇ ਜਿਹੜੇ ਸੀ ਉਹ ਕਿਸੇ ਇੱਕ ਦੇ ਉੱਤੇ ਨਹੀਂ ਸੀ, ਬਿਲਕੁਲ ਹਨੇਰਾ ਹੈ ਸਾਧ ਸਿੰਘ ਜੀ, ਕਦੇ ਵਿਚਾਰ ਕੇ ਦੇਖਿਓ। ਹੁਣ ਤਾਂ ਗੱਲਾਂ ਹੀ ਹੋਰ ਨੇ, ਨਾ ਸਾਨੂੰ ਪਤਾ ਲੱਗ ਸਕੇ। ਕਹਿੰਦੇ ਨੇਚੇ ਇੰਨੇ ਟੁੱਟੇ ਹੋਏ ਸੀ, ਕਈ ਹਨੂਮਾਨ, ਕਈ ਭੈਰੋਂ ਦੇ, ਕਈ ਪਰਬਤ ਵਾਲੀ ਨੈਣਾ ਦੇ, ਕਈ ਵੈਸ਼ਨਵ ਦੇਵੀ ਜਵਾਲਾ ਦੇ, ਫਿਰ ਢੋਲ ਟਮੱਕਾ ਸਰਵਰ ਦਾ, ਅਤੇ ਹਿਰਸ ਬਾਬੇ ਨਾਨਕ ਦੀ। ਤੁਰੇ ਜਾਂਦੇ, ਸਾਡੇ ਬਾਬਾ ਜੀ ਦੱਸਦੇ ਸੀ ਕਿ ਜਦ ਅਸੀਂ ਨੈਣਾ ਦੇਵੀ ਨੂੰ ਜਾਇਆ ਕਰਦੇ ਸੀ, ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਸੀ ਪਿੰਡਾਂ ਦੇ, ਜਾਂ ਤਾਂ ਸਰਵਰ ਨੂੰ ਮੰਨਦੇ ਸੀ ਜਾਂ ਦੇਵੀਆਂ ਨੂੰ ਮੰਨਦੇ ਸੀ, ਵਿਚਾਲੇ ਹੋਰ ਨਹੀਂ ਸੀ ਕਿਸੇ ਨੂੰ ਮੰਨਦੇ। ਕਹਿੰਦੇ ਜਾਂਦੇ ਹੋਏ ਜਾਂ ਆਨੰਦਪੁਰ ਸਾਹਿਬ ਕੋਲੋਂ ਲੰਘਣਾ, ਮੁੜਦੇ ਹੋਏ ਆਉਣਾ, ਕਹਿਣਾ ਬਾਈ ਬਾਬਿਆਂ ਨੂੰ ਵੀ ਮੱਥਾ ਟੇਕ ਚੱਲੀਏ, ਇਹਨੂੰ ਵੀ ਮੰਨ ਲੈਣਾ। ਪੰਜ ਪੀਰੀਏ ਲੋਕ ਸੀਗੇ, ਇੱਕ ਨੂੰ ਨਹੀਂ ਸੀ ਮੰਨਦੇ ਕਿਸੇ ਨੂੰ। ਸੋ ਐਸੇ ਟੁੱਟੇ ਹੋਏ ਨੇਚੇ, ਉਹਨਾਂ ਨੂੰ ਨਾ ਪਰਮੇਸ਼ਰ ਦਾ ਗਿਆਨ, ਗਿਆਨ ਕੇਵਲ ਬ੍ਰਾਹਮਣਾਂ ਕੋਲ ਸੀਮਿਤ ਹੋ ਕੇ ਰਹਿ ਗਿਆ, ਖੱਤਰੀਆਂ ਕੋਲ ਲੜਾਈ ਪੜਾਈ ਰਹਿ ਗਈ, ਪੈਸਾ ਰਹਿ ਗਿਆ, ਸ਼ਕਤੀ ਰਹਿ ਗਈ। ਸੋ ਇਸ ਤਰ੍ਹਾਂ ਦੇ ਨਾਲ ਨੇਚੇ ਟੁੱਟੇ ਹੋਏ ਸੀ। ਗੁਰੂ ਮਹਾਰਾਜ ਨੇ ਇਸੇ ਟੁੱਟੇ ਹੋਏ ਵਰਗ ਨੂੰ ਜਿਸ ਵਕਤ ਏਕ ਓਂਕਾਰ ਦਾ ਸੰਦੇਸ਼ ਦਿੱਤਾ, ਇਹ ਸਮਝਾਇਆ ਕਿ ਪਿਆਰਿਓ ਸਾਰੀ ਸ੍ਰਿਸ਼ਟੀ ਦਾ ਮਾਲਿਕ ਇੱਕ ਹੈ, ਉਹਨੂੰ ਪਛਾਣੋ, ਹੋਰ ਨਾ ਕਿਸੇ ਨੂੰ ਮੰਨੋ। ਕੋਈ ਦੇਵੀ ਦੇਵਤਾ ਨਹੀਂ ਜਿਹਨੇ ਸੰਸਾਰ ਬਣਾਇਆ, ਕੋਈ ਬੈਲ ਨਹੀਂ ਹੈ ਜਿਹੜਾ ਇਹਦਾ ਬੋਝ ਚੱਕ ਕੇ ਰੱਖਦਾ। ਇਹ ਤਾਂ ਧਰਮ ਧਰਮ ਹੈ, ਧੌਲ ਧਰਮ, ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂ। ਨਾ ਡਰੋ ਇਹਨਾਂ ਚੀਜ਼ਾਂ ਤੋਂ, ਤੁਸੀਂ ਪਰਮੇਸ਼ਵਰ ਦਾ ਭਜਨ ਕਰੋ। ਕੋਈ ਜਾਤ ਪਾਤ ਨਹੀਂ ਹੈ, ਮਨੁੱਖ ਸਭ ਬਰਾਬਰ ਨੇ, ਕੋਈ ਵੀ ਜੀਵ ਹੀਣਾ ਨਹੀਂ ਹੈ, ਸਾਰੇ ਹੀ ਪੰਜ ਤੱਤ ਤੋਂ ਬਣੇ ਹੋਏ ਨੇ। ਇਸ ਕਰਕੇ ਦਿਮਾਗ ਚੋਂ ਕੱਢ ਦੋ ਖਿਆਲ ਬਈ ਅਸੀਂ ਨੀਵੇਂ ਹਾਂ, ਸੁਰਤ ਉੱਚੀ ਕਰ ਦਿੱਤੀ, ਸੋਝੀ ਦੇ ਦਿੱਤੀ, ਸੁਰਤ ਉੱਚੀ ਹੋ ਗਈ। ਨਾਲ ਮਹਾਰਾਜ ਨੇ ਦੱਸਿਆ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਨੌਵੇਂ ਪਾਤਸ਼ਾਹ ਤੱਕ ਕਿ ਬੰਦਾ ਮਰਿਆ ਨਹੀਂ ਕਰਦਾ ਕਦੇ ਵੀ, ਸਰੀਰ ਬਦਲਦਾ। ਜਿਵੇਂ ਇੱਕ ਕੱਪੜਾ ਉਤਾਰ ਦਈਏ, ਦੂਸਰਾ ਪਾ ਲਈਏ, ਉਹਦੇ ਨਾਲ ਪਾਉਣ ਵਾਲਾ ਤਾਂ ਨਹੀਂ ਨਾ ਮਰਦਾ ਹੈ, ਕੱਪੜਾ ਪਾਟਦਾ, ਕੱਪੜਾ ਮਰ ਗਿਆ। ਇਹ ਪੰਜ ਤੱਤ ਦਾ ਕੱਪੜਾ ਮਿਲਦਾ ਸਾਨੂੰ, ਇਹਦੇ ਵਿੱਚ ਜਿਹੜਾ ਜੀਵ ਹੈ ਉਹ ਨਹੀਂ ਕਦੇ ਮਰਿਆ ਕਰਦਾ, ਮਰਨ ਹਾਰੇ ਜੀਰਾ ਨੇ। ਇਸ ਕਰਕੇ ਮੌਤ ਦਾ ਜਿਹੜਾ ਭੈ ਹੈ ਕੱਢ ਦੋ ਦਿਲ ਦੇ ਵਿੱਚੋਂ। ਮੌਤ ਕੋਈ ਚੀਜ਼ ਨਹੀਂ ਹੈ, ਮੌਤ ਦਾ ਬੰਦਗੀ ਕਰਨ ਵਾਲਿਆਂ ਵਾਸਤੇ ਆਨੰਦ ਦਾ ਸੋਮਾ ਹੈ, ਆਨੰਦ ਪ੍ਰਾਪਤੀ ਦਾ ਇੱਕ ਰਸਤਾ ਹੈ, ਜਿਸ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ।
ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ,
ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਉਂਕਿ ਮਨੁੱਖ ਨੂੰ ਸਭ ਤੋਂ ਜ਼ਿਆਦਾ ਡਰ ਮੌਤ ਦਾ ਲੱਗਦਾ, ਜੇ ਮੌਤ ਹੈ ਫਤਿਹ ਕਰ ਲਈ ਜਾਵੇ ਫਿਰ ਡਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਰਦਾ ਕੀ ਹੈ, ਹਉਮੈ ਮਰਿਆ ਕਰਦੀ ਹੈ, ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਮੈ ਪਾਈ ਜਨਮ ਮਰਨ ਉਸੀ ਕੋ ਹੈਰੇ ਉਹ ਆਵਾਜਾਈ। ਸੋ ਗੁਰੂ ਦੀ ਬਾਣੀ ਨੇ ਜਦੋਂ ਸੁਚੇਤ ਕੀਤੇ, ਨਾਮ ਜਪਿਆ, ਬੰਦਗੀ ਕਰੀ, ਉੱਚੀਆਂ ਸੁਰਤਾਂ ਲਿਵ ਦੇ ਵਿੱਚ ਜਾਗ ਪਏ, ਉਸ ਵੇਲੇ ਗੁਰਸਿੱਖ ਜਿਹੜਾ ਸੀ ਅਮਰ ਹੋ ਗਿਆ। ਐਸੀ ਅਵਸਥਾ ਨੌ ਪਾਤਸ਼ਾਹੀਆਂ ਦੇ ਵਿੱਚ ਸਿੱਖ ਦੀ ਉੱਚਤਾ ਹੋਈ, ਸੋਝੀ ਆਈ ਤੇ ਪਤਾ ਲੱਗਿਆ ਵੀ ਇੱਥੇ ਕੋਈ ਜਾਤ ਪਾਤ ਫਜ਼ੂਲ ਚੀਜ਼ਾਂ ਨੇ ਸਾਰੀਆਂ। ਇੱਥੇ ਤਾਂ ਮਨੁੱਖ ਜਿਹੜਾ ਹੈ, ਮਨੁੱਖ ਵੀ ਪਰਮੇਸ਼ਰ ਦਾ ਰੂਪ ਹੈ। ਇਹ ਤਾਂ ਪਰਮੇਸ਼ਰ ਆਪ ਹੀ ਆਪਣਾ ਖੇਲ ਕਰ ਰਿਹਾ। ਨਿਰੰਕਾਰ ਆਕਾਰ ਹੋਏ, ਏਕੰਕਾਰ ਪਾਰਸਦਾਇਆ। ਨਿਰੰਕਾਰ ਨੇ ਜਦੋਂ ਆਕਾਰ ਧਾਰਿਆ, ਉਸ ਵੇਲੇ ਉਹਦਾ ਨਾਂ ਏਕੰਕਾਰ ਹੋਇਆ। ਏਕੰਕਾਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਹੈ। ਏਕੰਕਾਰੋਂ ਸ਼ਬਦ ਧੁਨ, ਫਿਰ ਇਹ ਤੋਂ ਸ਼ਬਦ ਦੀ ਧੁਨ ਹੋਈ। ਉਹ ਸ਼ਬਦ ਦੀ ਧੁਨ ਤੋਂ ਸਾਰੇ ਹੀ ਆਕਾਰ ਬਣੇ। ਏਕੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ। ਇਹ ਤਾਂ ਸਾਰੇ ਹੀ ਸ਼ਬਦ ਤੋਂ ਬਣੇ ਹੋਏ ਨੇ। ਜਿੰਨੇ ਆਪਾਂ ਦੇਖਦੇ ਹਾਂ ਜੀਵ ਜੰਤੂ ਸਾਰੇ ਇੱਕੋ ਹੀ ਹੈ। ਇਹ ਤਾਂ ਆਪ ਹੀ ਪਰਮੇਸ਼ਰ ਨੇ ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾ, ਦੂਜੀ ਕੁਦਰਤ ਸਾਜੀ ਹੈ। ਕਰਾਸਨ ਡਿੱਠੋ ਚੋ ਆਪਣੇ ਆਪ ਤੋਂ ਆਪ ਹੀ ਪਰਮੇਸ਼ਰ ਨੇ ਪਸਾਰਾ ਕਰਕੇ ਆਪ ਹੀ ਆਪਣੀ ਖੇਲ ਕਰਦਾ। ਆਪੇ ਇੱਕ ਤਾਂ ਅਨੇਕ ਰੂਪ ਤਾਰ ਕੇ ਆਪੇ ਖੇਡੇ ਖੇਡ ਆਪ ਇੱਕੇ ਤੋਂ ਅਨੇਕ ਰੂਪ ਤਾਰ ਕੇ ਆਪੇ ਖੇਡੇ ਖੇਡ ਆਪ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇ ਇੱਕੋ ਹੀ ਵਾਹਿਗੁਰੂ ਹੈ, ਇੱਥੇ ਹੋਰ ਕੋਈ ਹੈ ਨੀ। ਖੋਜਤ 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 ਸੂਝਿਆ ਗੁਰ ਪ੍ਰਸ਼ਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਕਮ ਸੋਈ ਅਸਤੂ। ਆ ਜਿੰਨਾ ਨਜ਼ਰ ਆਉਂਦਾ ਇਹ ਵੀ ਪਰਮੇਸ਼ਰ ਹੈ, ਜਿਹੜਾ ਬਿਲਕੁਲ ਸੂਖਸ਼ਮ ਹੈ ਉਹ ਵੀ ਹੈ, ਉਸੇ ਤੋਂ ਫੈਲਾਅ ਹੁੰਦਾ, ਫੈਲਾਅ ਤੋਂ ਸੂਖਸ਼ਮ ਹੋ ਜਾਂਦਾ। ਸੋ ਐਸੇ ਸੂਝਵਾਨ ਜਿਹੜੇ ਗੁਰਸਿੱਖ ਸੀ, ਉਹ ਗੁਰੂ ਦੇ ਨਾਲ ਬੇਅੰਤ ਪਿਆਰ ਕਰਦੇ ਸੀ, ਤਨ ਮਨ ਵਾਰਦੇ ਸੀ ਉਹਨਾਂ ਤੇ, ਕਿਉਂਕਿ ਪਿਆਰ ਦੀ ਜਿਹੜੀ ਖੇਡ ਹੈ ਗੱਲਾਂ ਬਾਤਾਂ ਨਾਲ ਨਹੀਂ ਹੋਇਆ ਕਰਦੀ। ਜੇ ਕੋਈ ਗੱਲਾਂ ਨਾਲ ਕਹੇ ਮੈਂ ਤੁਹਾਨੂੰ ਪਿਆਰ ਕਰਦਾ, ਉਹ ਕੇਵਲ ਗੱਲਾਂ ਨੇ, ਲੇਕਿਨ ਪਿਆਰ ਦਾ ਤਾਂ ਬਹੁਤ ਵੱਡਾ ਮੁੱਲ ਲਿਖਿਆ ਮਹਾਰਾਜ ਜੀ ਨੇ।
ਸੀਸ ਤਲੀ ਤੇ ਕਰਨਾ ਪੈਂਦਾ ਪਿਆਰ,
ਦੋ ਤਰ੍ਹਾਂ ਦੇ ਨਾਲ ਸਰੀਰਕ ਰੂਪ ਦੇ ਅੰਦਰ ਵੀ ਤੇ ਨਾਲ ਆਪਣਾ ਜੋ ਮਨੌਤ ਹੈ ਹਉਮੈ ਦੀ ਉਹਦੇ ਵੀ, ਜੇ ਪਿਆਰ ਕਰਨਾ ਆਪਣਾ ਵਜੂਦ ਨਹੀਂ ਰਿਹਾ ਕਰਦਾ, ਉਹ ਬੰਦਾ ਦੂਸਰੇ ਵਾਸਤੇ ਜਿਉਂਦਾ। ਪਿਆਰ ਦੇ ਵਿੱਚ ਦੋ ਨਹੀਂ ਹੋਇਆ ਕਰਦੇ, ਇੱਕ ਹੋਇਆ ਕਰਦਾ। ਤਾਂ ਲੀਨਤਾ ਹੁੰਦੀ ਹੈ, ਜੇ ਦੋ ਹੋਣ ਫਿਰ ਲੀਨਤਾ ਹੀ ਨਹੀਂ ਹੋਇਆ ਕਰੀ। ਇਸ ਤਰ੍ਹਾਂ ਦੇ ਨਾਲ ਗੁਰਸਿੱਖੀ ਦੇ ਅੰਦਰ ਗੁਰੂ ਵਾਸਤੇ ਬੇਅੰਤ ਪਿਆਰ ਸੀ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪਨੇ ਦੇਖਿਆ ਵੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਿਸੇ ਦਾ ਕੁਛ ਵਿਗਾੜਦੇ ਨਹੀਂ ਸੀ, ਨਾ ਕਿਸੇ ਰਾਜੇ ਦੇ ਖਿਲਾਫ਼ ਕੁਛ ਕਹਿੰਦੇ ਸੀ। ਲੰਗਰ ਲੱਗੇ ਹੋਏ ਸੀ ਥਾਂ ਥਾਂ ਤੇ। ਜਦੋਂ ਲਾਹੌਰ ਦੇ ਅੰਦਰ ਬਿਮਾਰੀ ਪਈ ਉਸ ਵੇਲੇ ਆਪਨੇ ਇੰਨੇ ਮੁਰਦੇ ਹੋ ਗਏ ਕਿ ਕੋਈ ਦੱਬਣ ਵਾਲਾ ਨਾ ਰਿਹਾ ਜਾਂ ਸਾੜਨ ਵਾਲਾ ਨਾ ਰਿਹਾ। ਉਸ ਵੇਲੇ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਪਿਆਰਿਓ ਸੇਵਾ ਕਰੋ ਜਨਤਾ ਦੀ। ਆਪ ਮੂਹਰੇ ਲੱਗੇ ਤੇ ਪਿੱਛੇ ਸੰਗਤਾਂ ਲੱਗੀਆਂ ਤੇ ਜਾ ਕੇ ਗਲੀਆਂ ਦੀਆਂ ਗਲੀਆਂ ਜੋ ਮਰੇ ਹੋਏ ਬੰਦਿਆਂ ਨਾਲ ਭਰੀਆਂ ਪਈਆਂ ਸੀ, ਪਲੇਗ ਦੇ ਬਿਮਾਰ ਸੀ, ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਗੁਰਸਿੱਖਾਂ ਨੇ ਕਿਸੇ ਦਾ ਸੰਸਕਾਰ ਕਰਿਆ, ਕਿਸੇ ਨੂੰ ਕਬਰਾਂ ਪੱਟ ਪੱਟ ਕੇ ਦੱਬਿਆ, ਕਿਸੇ ਦਾ ਬੁਰਾ ਤਾਂ ਨਹੀਂ ਸੀ ਨਾ ਕਰਦੇ। ਜਿਸ ਵਾਰ ਪੰਜਾਬ ਦੇ ਅੰਦਰ ਕਾਲ ਪੈ ਗਿਆ ਉਸ ਵੇਲੇ ਅਕਬਰ ਨੇ ਆ ਕੇ, ਪੰਜਾਬ ਉਸ ਵੇਲੇ ਸ਼ੁਰੂ ਹੋ ਜਾਇਆ ਕਰਦਾ ਸੀ ਦਿੱਲੀ ਤੋਂ, ਪਿਸ਼ਾਵਰ ਤੇ ਉੱਪਰ ਲੰਘ ਜਾਂਦਾ ਸੀ, ਅਫਗਾਨਿਸਤਾਨ ਦੇ ਨਾਲ ਜਾ ਲੱਗਦਾ ਸੀ। ਉਸ ਵੇਲੇ ਸੇਵਾ ਕਰਨੀ ਚਾਹੀ ਕਿ ਮੈਂ ਕੋਈ ਦੱਸੋ ਆ ਮੈਂ ਸੇਵਾ ਕੀ ਕਰਾਂ। ਮਹਾਰਾਜ ਕਹਿੰਦੇ ਅਕਬਰ ਬਾਦਸ਼ਾਹ ਜੇ ਸੇਵਾ ਕਰਨੀ ਹੈ ਤਾਂ ਇੱਕ ਤਾਂ ਅਨਾਜ ਭੇਜ ਦੇ ਪੰਜਾਬ ਵਾਸਤੇ, ਭੁੱਖਾ ਨਾ ਕੋਈ ਮਰੇ, ਦੂਸਰਾ ਇਹ ਹੈ ਕਿ ਇਹਨਾਂ ਤੋਂ ਮਾਮਲਾ ਨਾ ਲੈ। ਇਹ ਵੀ ਕੋਈ ਐਸੀ ਬਾਤ ਨਹੀਂ ਸੀ ਜਿਹਦੇ ਨਾਲ ਗੁਰੂ ਮਹਾਰਾਜ ਦੇ ਖਿਲਾਫ਼ ਕੋਈ ਹੋ ਜਾਂਦਾ। ਖਿਲਾਫ ਗੱਲ ਕਿਹੜੀ ਸੀ, ਗੁਰੂ ਮਹਾਰਾਜ ਜਾਤ ਪਾਤ ਨੂੰ ਨਹੀਂ ਸੀ ਮੰਨਦੇ, ਉਹ ਤੀਰਥਾਂ ਨੂੰ ਮਹੱਤਤਾ ਨਹੀਂ ਸੀ ਦਿੰਦੇ। ਉਹ ਕਹਿੰਦੇ ਤੀਰਥਾਂ ਤੇ ਲੁੱਟ ਮੱਚੀ ਪਈ ਹੈ, ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ, ਤੀਰਥ ਤਾਂ ਨਾਮ ਹੈ, ਸਭ ਤੋਂ ਵੱਡਾ, ਸਭ ਤੋਂ ਵੱਡੀ ਜਿਹੜਾ ਤੀਰਥ ਹੈ ਜਿਸ ਥਾਂ ਦੇ ਉੱਤੇ ਸਤਸੰਗ ਹੋ ਰਿਹਾ ਹੋਵੇ ਉਥੋਂ ਵੱਡਾ ਤੀਰਥ ਦੁਨੀਆਂ ਤੇ ਕੋਈ ਹੁੰਦਾ ਹੀ ਨਹੀਂ। ਹਰ ਕੀ ਕਥਾ ਹੋਤ ਹੈ ਜਾਂ ਜਿੱਥੇ ਹਰੀ ਦੀ ਕਥਾ ਹੁੰਦੀ ਹੈ ਗੰਗਾ ਵੀ ਚੱਲ ਆਵਤ, ਗੰਗਾ ਕੀ ਸਾਰੇ ਠਾਟ ਤੀਰਥਾਂ ਦੇ ਦੇਵਤੇ ਉਥੇ ਆ ਕੇ ਆਪਣਾ ਆਪਣਾ ਖੋਲ ਕੇ ਬਹਿ ਜਾਂਦੇ ਨੇ ਜਿਵੇਂ ਦੁਕਾਨਾਂ ਖੋਲਦੇ ਨੇ। ਨਾਲੇ ਕਹਿੰਦੇ ਆ ਵੀ ਕਿਸੇ ਨੇ ਕੋਈ ਮੰਗ ਮੰਗੀ ਤਾਂ ਮੈਂ ਛੇਤੀ ਦੇ ਕੇ ਦੇ ਦੂੰ, ਕਿਉਂਕਿ ਇਦੋਂ ਬੜਾ ਤੀਰਥ ਨਹੀਂ ਕੋਈ ਹੋਇਆ ਕਰਦਾ ਸਤਸੰਗ ਤੋਂ ਵੱਡਾ। ਸਤਸੰਗ ਦੀ ਤਾਂ ਧੂੜ ਲੋਚਦੇ ਨੇ, ਤੀਰਥ ਕਹਿੰਦੇ ਨੇ ਕਿ ਜੇ ਸਤਸੰਗ ਦੀ ਧੂੜ ਉੜ ਕੇ ਹਨੇਰੀ ਦੇ ਨਾਲ ਸਾਡੇ ਚ ਆ ਕੇ ਪੈ ਜਾਵੇ ਨਾ ਤਾਂ ਵੀ ਸਾਡੇ ਪਾਪ ਲੈ ਜਾਂਦੇ। ਜਿਹੜੇ ਸਤਸੰਗ ਕਰਦੇ ਆ ਮਹਾਤਮਾ ਉਹਨਾਂ ਦੇ ਬਾਰੇ ਵਾਰ ਵਾਰ ਬੇਨਤੀਆਂ ਕਰਦੇ ਆ, ਹੇ ਪ੍ਰਭੂ ਕਿਸੇ ਆਪਣੇ ਪਿਆਰੇ ਦੀ ਧੂੜ ਦੇ, ਸਾਡੇ ਵਿੱਚ ਬਹੁਤ ਜ਼ਿਆਦਾ ਪਾਪ ਭਰ ਗਏ, ਕਿਰਪਾ ਕਰ। ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਉਂ ਕਰਦੇ ਨੇ, ਕਿਉਂਕਿ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਇਹ ਗੱਲਾਂ ਲੁੱਟ ਖਸੁੱਟ ਜੋ ਚੱਲ ਰਹੀ ਸੀ ਗੁਰੂ ਮਹਾਰਾਜ ਨੇ ਜਦ ਪ੍ਰਕਾਸ਼ ਕਰ ਦਿੱਤਾ, ਅੰਦਰ ਚਾਨਣਾ ਹੋ ਗਿਆ ਸਾਰਿਆਂ ਦੇ, ਉਹ ਬੰਦ ਹੋ ਗਈ, ਕਬਰਾਂ ਤੇ ਕੋਈ ਨਾ ਜਾਵੇ, ਤੀਰਥਾਂ ਦੇ ਉੱਤੇ ਜਾਣ ਤੋਂ ਘੱਟ ਕੇ ਨਾਮ ਸਤਸੰਗ ਤੇ ਬਹੁਤੇ ਆਉਣ ਲੱਗ ਗਏ। ਜਿਹੜਾ ਐਵੇਂ ਹੀ ਸਾੜਸਤੀਆਂ ਚੜੀਆਂ ਰਹਿੰਦੀਆਂ ਸੀ ਉਹ ਗੁਰਸਿੱਖਾਂ ਨੇ ਕਿਹਾ ਬਈ ਇਹ ਤਾਂ ਸਬਰ ਸਗਨ ਸਗਨ ਉਸ ਨੂੰ ਲੱਗਦੇ ਨੇ ਜਿਹੜਾ ਨਾਮ ਤੋਂ ਭੁੱਲਿਆ ਹੋਇਆ, ਜਿਹੜਾ ਨਾਮ ਜਪਦਾ ਉਹਦੇ ਤਾਂ ਕਰੋੜਾਂ ਬਦਸਗਨ ਜਿਹੜੇ ਨੇ ਉਹ ਕੁਛ ਕਰ ਨਹੀਂ ਸਕਦੇ, ਵਿਗਾੜ ਨਹੀਂ ਸਕਦੇ। ਪ੍ਰਭ ਸਿਮਰਤ ਕਛ ਵਿਘਨ ਨਾ ਲੱਗ, ਵਿਘਨ ਲੱਗਦੇ ਹੀ ਉਹਨੂੰ ਨੇ ਕੋਟ ਵਿਘਨ ਤਿਸ ਲੱਗਦੇ ਜਿਸ ਨੂੰ ਵਿਸਰੈ ਨਾ। ਤੀਰਥਾਂ ਤੇ ਜਾਣ ਤੋਂ ਹਟ ਕੇ ਵੀ ਨਾਮ ਨਾਲੋਂ ਵੱਡਾ ਤਾਂ ਤੀਰਥ ਨਹੀਂ, ਸਤਸੰਗ ਤਾਂ ਐਡਾ ਬੜਾ ਤੀਰਥ ਹੈ, ਵਾਹਿਗੁਰੂ ਵੀ ਉਹਦੇ ਵਿੱਚ ਆ ਕੇ ਬੈਠ ਜਾਂਦਾ। ਸਾਰੇ ਠਾਠ ਤੀਰਥਾਂ ਦੇ ਦੇਵਤੇ ਬੈਠ ਜਾਂਦੇ ਨੇ, ਸਾਰੇ ਦੇਵਤੇ ਬੈਠ ਜਾਂਦੇ। ਇੱਕ ਵਾਰੀ ਮੈਂ ਇਹ ਬਚਨ ਕਰਦਾ ਸੀ, ਰਤਨਗੜ੍ਹ ਹੈ ਪਿੰਡ ਆਦ ਮਰਿੰਡੇ ਦੇ ਕੋਲ, ਮੇਰੇ ਮੂੰਹੋਂ ਨਿਕਲ ਗਿਆ ਮਹਾ ਮੰਗੋ ਕੀ ਮੰਗਦੇ ਆ, ਪਤਾ ਨਹੀਂ ਕਿਸੇ ਨੇ ਸੁਣਿਆ ਜਾਂ ਨਾ ਸੁਣਿਆ। ਮੈਂ ਕਿਹਾ ਤੀਰਥ ਹੈ ਵੱਡਾ, ਮੰਗ ਲਓ ਜੇ ਕਿਸੇ ਦੇ ਮੰਗਿਆ ਜਾਂਦਾ। ਕਿੰਨੇ ਦਿਨ ਲੰਘ ਗਏ, ਇੱਕ ਮਾਈ ਆਈ ਰੁਮਾਲਾ ਉਹਨੇ ਰੱਖਿਆ ਹੋਇਆ 50 ਰੁਪਈਏ। ਮੈਂ ਕਿਹਾ ਬੀਬੀ ਇਹ ਕਾਹਦੇ ਵਾਸਤੇ ਲਿਆਈ ਹੈ? ਕਹਿੰਦੀ ਜੀ ਤੁਸੀਂ ਸਤਸੰਗ ਚ ਕਿਹਾ ਸੀ ਕਰਦੇ ਕਰਦੇ ਮੰਗ ਲਓ ਕੀ ਮੰਗਦੇ ਹੋ ਤੁਹਾਨੂੰ ਮਿਲ ਜਾਏਗਾ। ਕਹਿੰਦੀ ਮੈਂ ਕਿਹਾ ਵੀ ਮੇਰਾ ਦਮਾ ਹਟ ਜਾਵੇ, 20 ਸਾਲ ਪੁਰਾਣਾ ਸੀ। ਕਹਿੰਦੀ ਉਹ ਹਟ ਗਿਆ, ਮੈਨੂੰ ਦਮਾ ਮੁੜ ਕੇ ਹੋਇਆ ਹੀ ਨਹੀਂ। ਹੁਣ ਇੱਕ ਨੇ ਤਾਂ ਸਾਥ ਇਕੱਠ ਹੋਣਾ ਹਜ਼ਾਰਾਂ ਦਾ, ਸਾਰਿਆਂ ਨੂੰ ਤਾਂ ਸਮਝ ਪਈ ਨਾ ਗੱਲ, ਇੱਕ ਨੂੰ ਸਮਝ ਪੈ ਗਈ ਉਹਨੇ ਮੰਨ ਲਿਆ। ਫਿਰ ਇਦੋਂ ਬੜਾ ਤੀਰਥ ਕਿਹੜਾ ਜਿੱਥੋਂ ਸਾਰੀਆਂ ਬਿਮਾਰੀਆਂ ਹਟ ਜਾਣ, ਸਾਰਾ ਕੁਛ ਪਾਪਾਂ ਦਾ ਜਿਹੜਾ ਬੇਅੰਤ ਬੋਝ ਪਿਆ ਹੋਇਆ ਲਹਿ ਜਾਵੇ। ਸੋ ਇਹਨਾਂ ਆਦਰਸ਼ਾਂ ਕਰਕੇ ਇਹ ਲੋਕ ਜਿਹੜੇ ਕੱਟੜ ਟਾਈਪ ਦੇ ਸੀ, ਜਿਨ੍ਹਾਂ ਦੀ ਰੋਜੀ ਬੰਦ ਹੁੰਦੀ ਸੀ, ਉਹ ਖਿਲਾਫ਼ ਹੋਏ ਤਾਂ ਬਾਦਸ਼ਾਹ ਨੂੰ ਚੁੱਕਿਆ। ਬਾਦਸ਼ਾਹ ਪਹਿਲਾਂ ਹੀ ਇਹ ਚਾਹੁੰਦਾ ਸੀ ਜਹਾਂਗੀਰ, ਤੇ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਵਿਦ ਟੌਰਚਰ। ਬਹੁਤ ਤਸੀਹੇ ਦੇ ਕੇ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਹੁਣ ਸ਼ਾਂਤਮਈ ਦੀ ਹੱਦ ਹੋ ਗਈ, ਹੁਣ ਸ਼ਸਤਰ ਚੱਕਣੇ ਪੈਣੇ ਆ। ਤੂੰ ਕਰ ਅਜ ਹਵਾ ਹੀਲ ਤੇ ਦਰਗਜਸ ਹਲਾਲ ਅਸਤ ਬੁਰਦਨ ਬਸ਼ਮ ਸ਼ੇਰੇ ਦਸਤ। ਹਥਿਆਰ ਉਸ ਵੇਲੇ ਬੰਦਾ ਚੱਕਦਾ ਜਦ ਇਹਨੂੰ ਪਤਾ ਲੱਗ ਜਾਵੇ ਵੀ ਹੁਣ ਨਹੀਂ ਬਚ ਸਕਦੇ। ਕੌਮ ਹਥਿਆਰ ਉਸ ਵੇਲੇ ਚੱਕਦੀ ਹੈ ਜਿਸ ਵਕਤ ਇਹ ਪਤਾ ਲੱਗ ਜਾਵੇ ਵੀ ਹੁਣ ਸਾਡੇ ਬਚਣ ਦਾ ਕੋਈ ਸਾਧਨ ਨਹੀਂ ਹੈ। ਲੇਕਿਨ ਉਹਦੇ ਵਾਸਤੇ ਤਿਆਰ ਹੋ ਤਾਂ ਸ਼ਸਤਰ ਕੰਮ ਦਿੰਦਾ, ਨਹੀਂ ਤਾਂ ਸ਼ਸਤਰ ਕੰਮੇ ਨਹੀਂ ਦਿੰਦਾ। ਜਿਹੜਾ ਸ਼ਸਤਰ ਦੂਸਰੇ ਨੂੰ ਡਰਾਉਣ ਵਾਸਤੇ ਚੱਕਣਾ ਹੈ, ਉਹ ਮਹਾਰਾਜ ਕਹਿੰਦੇ ਨਹੀਂ ਪਿਆਰੇ, ਉਹ ਬਿਲਕੁਲ ਗਲਤ ਹੈ। ਪੈ ਕਹੂੰ ਕੋ ਦੇਤ ਨਹਿ ਪੈ ਮਾਨਤਾ, ਨਾ ਡਰ ਮੰਨਣਾ ਨਾ ਕਿਸੇ ਨੂੰ ਦੇਣਾ, ਤੇ ਹਿਰਦੇ ਤੋਂ ਕਹਿਣਾ ਸ਼ਸਤਰ ਧਾਰੀ ਹੋ ਕੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਰ। ਡਰਾਉਣੇ ਨਹੀਂ ਹੈ, ਦੂਜੇ ਅੱਗੇ ਵਾਹਿਗੁਰੂ ਨੇ ਤਾਕਤ ਦੇ ਦਿੱਤੀ ਤਾਂ ਉਹਨਾਂ ਦੇ ਭਰੇ ਵਾਸਤੇ ਵਰਤੋ, ਉਹਨਾਂ ਨੂੰ ਬਚਾਓ ਮਾੜੇ ਬੰਦਿਆਂ ਤੋਂ। ਜੇ ਤੁਹਾਡੇ ਚ ਜ਼ੋਰ ਹੈ, ਰਾਜਸੀ ਜ਼ੋਰ ਹੈ, ਪੈਸੇ ਦਾ ਜ਼ੋਰ ਹੈ, ਬੁੱਧੀ ਦਾ ਜ਼ੋਰ ਹੈ, ਸਰੀਰ ਦਾ ਜ਼ੋਰ ਹੈ, ਤਾਂ ਇਹਨੂੰ ਗਰੀਬਾਂ ਤੇ ਨਾ ਵਰਤੋ। ਜਿਹੜੇ ਗਰੀਬਾਂ ਨੂੰ ਤੰਗ ਕਰਦੇ ਆ ਉਹਨਾਂ ਨਾਲ ਗੱਲ ਕਰੋ, ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ। ਸਿੱਖ ਦਾ ਤਾਂ ਆਦਰਸ਼ ਹੀ ਬੜਾ ਉੱਚਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ, ਗੁਰੂ 6ਵੇਂ ਪਾਤਸ਼ਾਹ ਨੇ ਸ਼ਸਤਰ ਚੁੱਕੇ, ਟ੍ਰੇਨਿੰਗ ਦਿੱਤੀ ਹੈ, ਹੱਲਾ ਨਹੀਂ ਕਿਸੇ ਦੇ ਵੀ ਕਰਿਆ। ਗੁਰੂ ਮਹਾਰਾਜ ਨੇ 8 ਅਸੂਲ ਕਾਇਮ ਕਰੇ ਸੀ, ਇਹ ਵੀ ਧਿਆਨ ਨਾਲ ਸੁਣ ਲਓ। ਮਹਾਰਾਜ ਨੇ ਕਿਹਾ ਭਾਈ ਜੇ ਤੇਜ ਵਧਾਉਣਾ ਹੈ, ਪਹਿਲਾਂ ਤਾਂ ਇਹ ਹੈ ਵੀ ਐਵੇਂ ਜਣੇ ਖਣੇ ਨੂੰ ਨਹੀਂ ਮਾਰਨਾ। ਯੁੱਧ ਦੇ ਅੰਦਰ ਜਿਸ ਵਾਰ ਸਾਹਮਣੇ ਆਉਂਦਾ ਹੈ, ਪਹਿਲਾਂ ਟਾਲੋ ਜਿੰਨਾ ਟਾਲ ਸਕਦੇ ਹੋ। ਲੜਾਈ ਕੋਈ ਅੱਛੀ ਚੀਜ਼ ਨਹੀਂ ਹੁੰਦੀ, ਇਹ ਨਹੀਂ ਵੀ ਫਟਾਫਟ ਲੜਨਾ ਸ਼ੁਰੂ ਕਰ ਦਿਓ। ਲੜਾਈ ਟਾਲੋ, ਲੜਾਈ ਨਾਲ ਕੋਈ ਮਸਲਾ ਹੱਲ ਨਹੀਂ ਅੱਜ ਤੱਕ ਹੋਇਆ, ਜੋ ਵੀ ਹੋਇਆ ਗੱਲਬਾਤ ਨਾਲ ਤੇ ਪਿਆਰ ਨਾਲ। ਫੇਰ ਜੇ ਗੱਲ ਪੈ ਗਈ ਆ ਕੇ ਲੜਾਈ, ਤਾਂ ਸੂਰਮਿਆਂ ਮੰਗਣ ਲੜੋ, ਹਥਿਆਰ ਟੁੱਟ ਗਿਆ ਉਹਦੇ ਤੇ ਵਾਰ ਨਾ ਕਰੋ। ਪਹਿਲੀ ਗੱਲ ਸਾਨੂੰ ਇਹ ਦੱਸੀ, ਇਹ ਨਹੀਂ ਇੱਕ ਘਾਤ ਲਾ ਕੇ ਹੱਲਾ ਨਾ ਕਰੋ। ਦੱਸ ਦਿਓ ਪਹਿਲਾਂ ਵੀ ਹੁਣ ਅਸੀਂ ਸਾਰੇ ਹਥਿਆਰ ਵਰਤਾਂਗੇ, ਆਪ ਸਾਵਧਾਨ ਰਹੋ, ਤੁਸੀਂ ਸੁੱਤੇ ਪਏ ਨੂੰ ਨਾ ਮਾਰੋ। ਤੀਸਰਾ ਇਹ ਸੀ, ਚੌਥਾ ਸੀ ਬਿਰਧ ਦੇ ਉੱਤੇ ਹਮਲਾ ਨਾ ਕਰੋ, ਚੌਥਾ ਇਸਤਰੀ ਦੇ ਉੱਤੇ ਕਿਸੇ ਤਰੀਕੇ ਨਾਲ ਵੀ ਹੱਥ ਨਾ ਹਟਾਓ, ਪੰਜਵਾਂ ਸੀ ਬੱਚੇ ਦੇ ਉੱਤੇ ਬਿਲਕੁਲ ਸ਼ਸਤਰ ਨਹੀਂ ਚਲਾਉਣਾ, ਛੇਵਾਂ ਸੀ ਜਿਹੜਾ ਬਿਮਾਰ ਹੋ ਗਿਆ ਤੁਹਾਡਾ ਦੁਸ਼ਮਣ ਹੈ ਉਹਦੇ ਤੇ ਹੱਲਾ ਨਾ ਕਰੋ, ਤਗੜਾ ਹੋ ਲੈਣ ਦਿਓ। ਸੱਤਵਾਂ ਸੀ ਜਿਹੜਾ ਸ਼ਰਨ ਆ ਗਿਆ ਉਹਦੇ ਉੱਤੇ ਨਾ ਹੱਲਾ ਕਰੋ, ਉਹਨੂੰ ਸ਼ਰਨ ਦੇਵੋ, ਉਹਨੂੰ ਨਹੀਂ ਵੀ ਕੋਲ ਆ ਗਿਆ ਤੇ ਹੁਣ ਇਹਦਾ ਗਲ ਵੱਢ ਦਿਓ। ਬੜੇ ਅਸੂਲ ਮਹਾਰਾਜ ਨੇ ਯੁੱਧ ਦੇ ਅੰਦਰ ਦੱਸੇ ਸੀ ਵੀ ਜੇ ਕੋਈ ਸੂਰਮਾ ਇਹਦੀ ਵਿਰੋਧਤਾ ਕਰਦਾ ਹੈ ਉਹਦਾ ਤੇਜ ਹਾਰ ਜਾਏਗਾ। ਸੋ ਉਹ ਕੋਈ ਲੜਾਈ ਨਹੀਂ ਸੀ, ਡਿਫੈਂਸ ਸੀ ਆਪਣੀ, ਕਿਸੇ ਦੇ ਉੱਤੇ ਹੱਲਾ ਨਹੀਂ ਕਰਿਆ, ਕਿਸੇ ਦਾ ਕੋਈ ਮਕਾਨ ਨਹੀਂ ਰੋਕਿਆ, ਕੋਈ ਜ਼ਮੀਨ ਨਹੀਂ ਰੋਕੀ। ਇੱਥੇ ਤੱਕ ਸ਼ਾਂਤੀ ਸੀ ਕਿ ਗੁਰੂ ਮਹਾਰਾਜ ਇਸ ਵਾਰ ਕਰਤਾਰਪੁਰ ਦੀ ਨਿਉਂ ਰੱਖੀ ਤਾਂ ਉੱਥੇ ਕਰਮਚੰਦ ਨਾਮ ਦਾ ਇੱਕ ਪ੍ਰੇਮੀ ਆ ਗਿਆ, ਜੋ ਚੰਦੂ ਦਾ ਕੋਈ ਰਿਸ਼ਤੇਦਾਰ ਸੀ। ਉਹਨੇ ਗੁਰੂ ਮਹਾਰਾਜ ਨੂੰ 100 ਗਾਲ ਕੱਢੀ ਸਾਰੀ ਸੰਗਤ ਦੇ ਸਾਹਮਣੇ, ਭਾਈ ਵਿਧੀ ਚੰਦ ਵਰਗੇ ਜਿਹੜੇ ਸੀ ਡੌਲੇ ਫੜਕਣ ਉਹਨਾਂ ਦੇ, ਟਿਕਿਆ ਨਾ ਜਾਵੇ ਮਹਾਰਾਜ ਹੱਥ ਕਰ ਦੇਣ ਵੀ ਬੈਠੋ ਬੈਠੋ ਨਾਲੇ ਸਮਝਾਉਣ। ਕਹਿੰਦੇ ਕਿਉਂ ਆਈਆਂ ਜਿਹਾ ਗੱਲਾਂ ਕਰਦਾ? ਅਖੀਰ ਜਦ ਹਟਿਆ ਹੀ ਨਾ ਮਹਾਰਾਜ, ਕਹਿੰਦੇ ਵੀ ਤੇਰੇ ਨਾਲ ਤਾਂ ਗੱਲ ਕਰਨੀ ਉਹ ਗਲਤ ਹੈ, ਤੂੰ ਤਾਂ ਕਿਸੇ ਗੱਲ ਤੇ ਆਉਂਦਾ। ਬਾਹਰ ਚਲਿਆ ਗਿਆ ਸਿੰਘਾਂ ਚ, ਉੱਥੇ ਜਾ ਕੇ ਲੱਗਿਆ ਕਰਨ। ਕਹਿੰਦਾ ਗੁਰੂ ਬੋਲ ਸਕਿਆ ਮੇਰੇ ਬਰਾਬਰ? ਉਹ ਭਾਈ ਵਿਧੀ ਚੰਦ ਨੇ ਮੋਢੇ ਤੇ ਚੱਕਿਆ, ਚੱਕ ਕੇ ਵਿਆਸਾ ਛੱਡ ਦਿੱਤਾ। ਕਹਿੰਦਾ ਲੈ ਤੈਨੂੰ ਅਸੀਂ ਦਿਖਾ ਦਿੰਦੇ ਹਾਂ ਗੱਲ। ਇੰਨੀ ਸ਼ਾਂਤੀ ਸੀ ਮਹਾਰਾਜ, ਕਹਿੰਦੇ ਵੀ ਜਦੋਂ ਕੋਈ ਹੀਲਾ ਬਹਾਨਾ ਨਾ ਬਾਕੀ ਬਚੇ ਫੇਰ ਤਾਂ ਸ਼ਸਤਰ ਚੱਕ ਲਈਦਾ, ਇਹ ਨੀ ਵੀ ਐਵੇਂ ਡਰਾਈ ਜਾਓ ਸ਼ਸਤਰਾਂ ਨੂੰ। ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ, ਅੱਠਵੇਂ ਨੇ, ਨੌਵੇਂ ਨੇ, ਨੌਵੇਂ ਪਾਤਸ਼ਾਹ ਨੇ ਫੇਰ ਬਲੀਦਾਨ ਦਿੱਤਾ। ਉਸ ਵੇਲੇ ਗੁਰੂ ਦਸਵੇਂ ਪਾਤਸ਼ਾਹ ਨੇ ਚੰਗਿਆਈ ਦੀ ਰਾਖੀ ਕਰਨ ਵਾਸਤੇ, ਸੰਤਾਂ ਦੀ ਰਾਖੀ ਕਰਨ ਵਾਸਤੇ ਸੰਤਾਂ ਦੇ ਅੰਦਰ ਸਿਪਾਹੀਅਤ ਲਿਆਂਦੀ। ਕਈ ਪ੍ਰੇਮੀ ਕਹਿੰਦੇ ਆ ਵੀ ਸੰਤਾਂ ਦੀ ਰਾਖੀ ਵਾਸਤੇ ਖਾਲਸਾ ਬਣਾਇਆ। ਖਾਲਸਾ ਤਾਂ ਹੁੰਦਾ ਹੀ ਸੰਤ ਹੈ, ਖਾਲਸਾ ਹੋਰ ਨਹੀਂ ਹੁੰਦਾ। ਖਾਲਸਾ ਕੋਈ ਆਮ ਬੰਦਾ ਤਾਂ ਹੁੰਦਾ ਹੀ ਨਹੀਂ, ਉਹ ਤਾਂ ਸੰਤ ਨੂੰ ਸਿਪਾਹੀ ਬਣਾਇਆ। ਸਿਪਾਹੀ ਸੰਤਾਂ ਦੀ ਰਾਖੀ ਵਾਸਤੇ ਨਹੀਂ ਬਣਾਏ ਹੈਗੇ। ਸੰਤਾਂ ਦੀ ਰਾਖੀ ਕੌਣ ਕਰੇ? ਸੰਤਾਂ ਦਾ ਤਾਂ ਰਾਖਾ ਵਾਹਿਗੁਰੂ ਹੁੰਦਾ। ਵਾਹਿਗੁਰੂ ਜੀ ਦੇ ਬਲ ਹੋਵੇ ਉਹਦੀ ਕਦੇ ਹਾਰ ਨਹੀਂ ਹੋਇਆ ਕਰਦੀ। ਉਸ ਵੇਲੇ ਗੁਰੂ ਮਹਾਰਾਜ ਨੇ ਚੇਂਜ ਕਰ ਦਿੱਤਾ। ਪਹਿਲਾਂ ਚਰਨਾ ਮ੍ਰਿਤ ਦੇ ਨਾਲ ਨਾਮ ਦਿੰਦੇ ਸੀ। ਮਹਾਰਾਜ ਨੇ ਕਿਹਾ ਨਹੀਂ, ਹੁਣ ਚਰਨਾ ਮ੍ਰਿਤ ਨਾਲ ਨਹੀਂ ਨਾਮ ਦੇਣਾ, ਹੁਣ ਖੰਡੇ ਦੇ ਨਾਲ ਨਾਮ ਦੇਣਾ, ਲੇਕਿਨ ਦੇਣਾ ਤੇਜ ਕਰਾਰ ਹੈ, ਐਵੇਂ ਪਤਲਾ ਜਿਹਾ ਨਹੀਂ ਗੱਲ ਕਰਨੀ। ਸਹਿਜੇ ਰਚੋ ਖਾਲਸਾ, ਖਾਲਸਾ ਦੀ ਰਚਨਾ ਸਹਿਜੇ ਹੋਈ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਐਸਾ ਹੁਕਮ ਦਿੱਤਾ ਕਿ ਇਸ ਵਿਸਾਖੀ ਦੇ ਉੱਤੇ ਸਾਰੀ ਸੰਗਤ ਆਵੇ। ਪਹਿਲਾਂ ਆਪ ਤਪ ਕਰਦੇ ਰਹੇ 9 ਮਹੀਨੇ, ਜਿਸ ਵਕਤ ਆਏ ਹੁਕਮ ਗਿਆ ਸਾਰੇ ਇੰਡੀਆ ਭਰ ਚ। ਉਸ ਵੇਲੇ ਬੰਗਾਲ ਤੋਂ ਵੀ, ਲੰਕਾ ਤੋਂ ਵੀ, ਮਦਰਾਸ ਤੋਂ, ਉੜੀਸਾ ਤੋਂ, ਹਰ ਥਾਵਾਂ ਤੇ ਭੀੜਾਂ ਚੱਲ ਪਈਆਂ ਤੇ ਜਿਉਂ ਜਿਉਂ ਵਿਸਾਖੀ ਨੇੜੇ ਆਉਂਦੀ ਗਈ ਸੰਗਤਾਂ ਦਾ ਇਕੱਠ ਹੁੰਦਾ ਗਿਆ। ਅੱਜ 30 ਮਾਰਚ 1999 ਨੂੰ ਗੁਰੂ ਮਹਾਰਾਜ ਨੇ ਪ੍ਰਬੰਧ ਕਰਿਆ, ਸੰਗਤ ਕੇਸਗੜ੍ਹ ਸਾਹਿਬ ਦੀ ਜੋ ਢੇਰੀ ਹੈ ਉੱਚਾ ਥਾਂ, ਉਹ ਸਾਰੀ ਦੇ ਉੱਤੇ ਬੰਦੋਬਸਤ ਕਰਿਆ ਵੀ ਇੱਥੇ ਸੰਗਤ ਬੈਠ ਜੇ। ਇਤਿਹਾਸ ਸਾਰੇ ਲਿਖਦੇ ਨੇ, ਕਈ ਤਾਂ ਲਿਖਦੇ ਆ ਵੀ 80,000 ਸਿੱਖ ਆ ਗਏ ਸੀ ਉੱਥੇ। ਕਈ ਇਹ ਲਿਖਦੇ ਨੇ ਵੀ ਉੱਥੇ ਥੋੜੇ ਸੀ, 6 ਬਹੁਤ ਜ਼ਿਆਦੇ। ਉਸ ਵੇਲੇ ਸਾਰੇ ਇੰਤਜ਼ਾਰ ਕਰ ਰਹੇ ਨੇ ਵੀ ਗੁਰੂ ਸਾਹਿਬ ਅੱਜ ਕੀ ਦੱਸਣਗੇ, ਕਿਉਂਕਿ ਇਹ ਗੱਲ ਹੋ ਗਈ ਸੀ ਕਿ ਗੁਰੂ ਸਾਹਿਬ ਨੇ ਕੋਈ ਨਵਾਂ ਪ੍ਰੋਗਰਾਮ ਦੇਣਾ, ਕੋਈ ਐਸੀ ਬੁਨਿਆਦੀ ਚੇਂਜ ਲਿਆਉਣੀ ਹੈ ਸਿੱਖੀ ਦੇ ਅੰਦਰ ਜੋ ਸਾਰੀ ਦੁਨੀਆਂ ਨੂੰ ਹੈਰਾਨ ਕਰ ਦੇਗੀ। ਉਸ ਵੇਲੇ ਆਪ ਆ ਕੇ ਤਖ਼ਤ ਤੇ ਬੈਠ ਜਾਂਦੇ ਨੇ। ਰਾਜੀ ਸਿੰਘ ਜਿਹੜੇ ਨੇ ਕੀਰਤਨ ਕਰਦੇ ਨੇ, ਸੰਗਤਾਂ ਆਉਂਦੀਆਂ, ਨਮਸਕਾਰ ਕਰ ਕਰਕੇ ਬੈਠਦੀਆਂ ਜਾਂਦੀਆਂ। ਅਚਾਨਕ ਗੁਰੂ ਮਹਾਰਾਜ ਆਪਣੇ ਸਿੰਘਾਸਨ ਦੇ ਉੱਤੇ ਖੜੇ ਹੋ ਜਾਂਦੇ, ਸ੍ਰੀ ਸਾਹਿਬ ਕੱਢ ਲੈਂਦੇ ਨੇ, ਹੱਥ ਵਿੱਚ ਲੈ ਲੈਂਦੇ, ਨੰਗੀ ਸ੍ਰੀ ਸਾਹਿਬ ਹਵਾ ਚ ਘੁਮਾਉਂਦੇ ਤੇ ਨਾਲ ਉੱਚੀ ਆਵਾਜ਼ ਨਾਲ ਕਹਿੰਦੇ ਹੈ ਕਿ ਪਿਆਰਿਓ, ਆਜ਼ਾਦੀ ਦੇ ਹਮਨ ਵਾਸਤੇ ਸਾਨੂੰ ਘਿਓ ਦੀ ਲੋੜ ਨਹੀਂ ਹੈ, ਤੂਫ ਦੀ ਲੋੜ ਨਹੀਂ ਹੈ, ਉਹਦੇ ਵਿੱਚ ਅਸੀਂ ਸਭ ਤੋਂ ਆਪਣੇ ਕਿਸੇ ਪਿਆਰੇ ਸਿੱਖ ਦਾ ਦੇ ਸੀਸ ਦੀ ਬਲੀਦਾਨ ਦੇਣਾ ਚਾਹੁੰਦੇ, ਉਹਦਾ ਖੂਨ ਪਾਉਣਾ ਚਾਹੁੰਦੇ ਹਾਂ ਉਸ ਯੱਗ ਦੇ ਅੰਦਰ, ਇਸ ਕਰਕੇ ਉੱਠੋ ਕੋਈ ਪਿਆਰਾ ਸਿੱਖ ਸਾਡਾ ਜਿਹੜਾ ਆਪਣਾ ਬਲੀਦਾਨ ਦੇ। ਇਤਿਹਾਸਾ ਚਾਹੁੰਦਾ ਹੈ ਕਿ ਗੁਰੂ ਮਹਾਰਾਜ ਨੇ ਇੱਕ ਵਾਰੀ ਕਿਹਾ, ਚਾਰੇ ਪਾਸੇ ਦੇਖਿਆ, ਸਨਾਟਾ ਛਾ ਗਿਆ ਤੇ ਕੋਈ ਨਾ ਉੱਠੇ। ਸੁਣਦੇ ਆਉਂਦੇ ਹਾਂ ਆਪਾਂ ਪਹਿਲਾਂ ਤੋਂ, ਲਿਖਦੇ ਗੱਲ ਬਿਲਕੁਲ ਗਲਤ ਹੈ ਸਾਧ ਸਿੰਘ ਜੀ, ਕਿਉਂਕਿ ਸਿੱਖੀ ਇੰਨੀ ਉੱਚੀ ਹੋ ਚੁੱਕੀ ਸੀ ਕਿ ਸਿੱਖ ਨੂੰ ਪਤਾ ਲੱਗ ਚੁੱਕਿਆ ਸੀ ਕਿ ਮੌਤ ਦੇ ਨਾਲ ਮੌਤ ਨਹੀਂ ਹੋਇਆ ਕਰਦੀ, ਮੌਤ ਦੇ ਬਾਅਦ ਜੀਵਨ ਪ੍ਰਾਪਤ ਹੋਇਆ ਕਰਦਾ, ਸਦਾ ਦਾ ਜੀਵਨ। ਦੂਸਰਾ ਇਹ ਸੀ ਕਿ ਉਹ ਜਿਉਂਦੇ ਜਿਉਂਦੇ ਜੀਵਨ ਮੁਕਤ ਹੋ ਗਏ ਸੀ। ਪ੍ਰਭ ਕੀ ਆਗਿਆ ਆਤਮ ਰਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀ ਵਿਓ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਕਾਟੀ। ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਜਾਨ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ। ਜਿਹਨੇ ਮੌਤ ਨੂੰ ਫਤਿਹ ਕਰ ਲਿਆ ਸੀ, ਜਿਹਨਾਂ ਨੇ ਮੌਤ ਫਤਿਹ ਕਰ ਲਈ, ਫਿਰ ਉਹ ਡਰਦੇ ਹੋਰ ਇਹਨੂੰ ਮਨੋਰੰਜਨ ਬਣਾਉਣ ਵਾਸਤੇ ਜੀ ਸਾਰਿਆਂ ਦੇ ਮੂੰਹ ਪੀਲੇ ਹੋ ਗਏ। ਇਹੋ ਜਿਹੇ ਗੁਰਸਿੱਖ ਸੀਗੇ ਪੀਲੇ ਮੂੰਹਾਂ ਨੇ, ਇਤਿਹਾਸ ਗਲਤ ਹੈ, ਆਪਣੇ ਮਨ ਦੇ ਨਾਲ ਲਿਖਦੇ ਨੇ, ਚੜ੍ਹਦੀ ਕਲਾ ਵਾਲਾ ਇਤਿਹਾਸ ਨਹੀਂ ਹੈ। ਜਿਸ ਵਕਤ ਗੁਰੂ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਸੱਦਾ ਲਲਕਾਰ ਖਤਮ ਹੋਈ, ਉਸੇ ਵੇਲੇ ਕਾਲੀ ਦੇ ਨਾਲ ਲਾਹੌਰ ਦੇ ਭਾਈ ਦਿਆ ਸਿੰਘ, ਜਿਨ੍ਹਾਂ ਦੀ ਜਾਤੀ ਖੱਤਰੀ ਸੀ, ਸੋਫਤੀ ਖੱਤਰੀ, ਆਪ ਆ ਕੇ ਅੱਗੇ ਵਧ ਕੇ ਗੁਰੂ ਮਹਾਰਾਜ ਦੇ ਕੋਲ ਇਸ ਤਰ੍ਹਾਂ ਦੀ ਬੇਨਤੀ ਕਰਦੇ ਨੇ। ਪ੍ਰਭ ਸਭ ਕੁਛ ਤੇਰਾ ਜੀ ਮੈਂ ਕੁਛ ਨਹੀਂ, ਮੈਂ ਕੁਛ ਹੇ ਪ੍ਰਭੂ ਮੈਂ ਤਾਂ ਹਾਏ ਨੀ, ਤੂੰ ਆਪੇ ਹੀ ਆਪਣੇ ਖੇਲ ਕਰਦਾ। ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਨਗਰ ਮੈਂ ਆਪ ਬਾਹਰ ਪੁਨਾਪਨ, ਪ੍ਰਭ ਮੇਰੇ ਕੋ ਸਗਲ ਵਸੇਰ। ਆਪੇ ਹੀ ਰਾਜਨ ਆਪੇ ਹੀ ਰਾਇਆ, ਜੈ ਜੈ ਪੇਖੋ ਤੈ ਤੈ ਨੇਰਾ। ਹੇ ਪ੍ਰਭੂ ਮੈਂ ਤਾਂ ਹਾਏ ਕੁਛ ਨੀ, ਇਹ ਸੀਸ ਵੀ ਤੇਰਾ ਹੈ, ਪੰਜ ਤੱਤ ਤੇਰੇ ਨੇ, ਪੰਜਾਂ ਤੱਤਾਂ ਤੋਂ ਬਣਿਆ ਹੋਇਆ ਸਰੀਰ ਤੇਰਾ, ਸਰੀਰ ਨਾਲ ਸੀਸ ਹੈ ਇਹ ਵੀ ਤੇਰਾ। ਨਾ ਮੇਰਾ ਮਨ ਹੈ, ਨਾ ਮੇਰਾ ਮੇਰੀ ਬੁੱਧੀ ਹੈ, ਨਾ ਮੇਰਾ ਅੰਤਸ਼ਕਰਨ ਹੈ, ਤੇ ਨਾ ਮੇਰੀ ਮਾਇਆ ਹੈ। ਇਹ ਤਾਂ ਤੂੰ ਹੀ ਹੈ ਖੇਲਦਾ, ਨੇਕਾਂ ਨੂੰ ਪਹੁੰਚੋਗੇ, ਆਪਣੀ ਚੀਜ਼ ਆਪੇ ਹੀ ਲੈ ਲੈ। ਕਿਉਂਕਿ ਭਾਈ ਦਿਆ ਸਿੰਘ ਜੀ ਪੂਰਨ ਯੋਗੀ ਸੀਗੇ, ਰਾਜ ਯੋਗ ਦੇ ਪੂਰਨ ਗਿਆਤਾ ਸੀ, ਜਿਹਨੂੰ ਸ਼ਬਦ ਸੁਪਤ ਯੋਗ ਕਹਿੰਦੇ ਨੇ, ਉਹਦੇ ਪੂਰੇ ਸੀਗੇ। ਭਗਤੀ ਯੋਗ ਵਿੱਚ ਆਪ ਪੂਰੇ ਸੀ, ਬ੍ਰਹਮ ਗਿਆਨ ਵਿੱਚ ਆਪ ਪੂਰੇ ਸੀ, ਬੇਅੰਤ ਸ਼ਕਤੀਆਂ ਦੇ ਮਾਲਕ ਸੀ। ਜੇ ਗੱਲ ਕਹੋ ਜੀ, ਗੁਰੂ ਸਾਹਿਬ ਨੇ ਤਿੰਨ ਵਾਰੀ ਕਿਹਾ ਜੀ ਕੋਈ ਨਾ ਉੱਠਿਆ, ਅਖੀਰ ਫਿਰ ਭਾਈ ਦਿਆ ਸਿੰਘ ਜੀ ਕੰਬਦੇ ਕੰਬਦੇ ਆਏ। ਉਹਨਾਂ ਨੂੰ ਆਪ ਹੀ ਨਹੀਂ ਪਤਾ ਸਿੱਖੀ ਕੀ ਹੁੰਦੀ ਹੈ। ਜੇ ਇੰਨੀ ਉਹ ਕਮਜ਼ੋਰ ਸਿੱਖੀ 200 ਸਾਲ ਤੇ ਬਾਅਦ ਸੀ, ਤਾਂ ਫਿਰ ਫਾਇਦਾ ਕੀ ਹੋਇਆ ਨੌ ਗੁਰੂਆਂ ਦੇ ਉਪਦੇਸ਼ ਦਾ? ਉਹ ਤਾਂ ਪੂਰਨ ਸਿਖਰ ਜਾ ਚੁੱਕੀ ਸੀ ਸਿੱਖੀ, ਲਿਵ ਵਿੱਚ ਰਹਿਣ ਵਾਲੇ ਗੁਰਸਿੱਖ ਸੀਗੇ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਆਪਦਾ ਸੀਸ ਲਿਆ, ਦੂਸਰੇ ਵਾਰੀ ਫੇਰ ਆਵਾਜ਼ ਦਿੱਤੀ। ਦੂਸਰੀ ਆਵਾਜ਼ ਦੇ ਉੱਤੇ ਭਾਈ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਦੇ ਜੱਟ ਜਾਤੀ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਨੇ ਆ ਕੇ ਗੁਰੂ ਮਹਾਰਾਜ ਕੋਲ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਨੇ। ਤਨ ਵੀ ਤੇਰਾ ਮਨ ਵੀ ਤੇਰਾ ਦੇਖੇ ਲਾਲਾ ਮਾਨ ਤੇਰਾ ਤਨ ਵੀ ਤੇਰਾ ਦੇਖੇ ਲਾਲਾ ਮਾਨ ਕਿਛ ਨ ਜਿਉਂ ਜਿਉਂ ਰਾਖੇ ਤਿਉਂ ਤਿਉਂ ਰਹਿਣਾ ਤੇਰਾ ਦੀਆ ਖਾਏ। ਹੇ ਪ੍ਰਭੂ, ਅਸੀਂ ਤਾਂ ਤੇਰੇ ਹੀ ਹਾਂ, ਸਾਡੇ ਕੋਲ ਤਾਂ ਕੋਈ ਵੱਖਰੀ ਚੀਜ਼ ਆਇਆ ਨਹੀਂ ਜਿਹੜੀ ਤੈਨੂੰ ਦੇਈਏ। ਸਹਿਸਾ ਚੜ੍ਹਦੀ ਕਲਾ ਦੇ ਨਾਲ ਆਪ ਆਏ। ਉਹਦੇ ਬਾਅਦ ਤੀਸਰੀ ਆਵਾਜ਼ ਦਿੱਤੀ ਭਾਈ ਹਿੰਮਤ ਸਿੰਘ ਜੀ ਜਗਨਨਾਥ ਦੇ ਤੀਵਰ ਜਾਤ ਵਾਲੇ, ਉਹ ਆਏ। ਚੌਥੀ ਆਵਾਜ਼ ਦਿੱਤੀ ਭਾਈ ਮੋਹਕਮ ਚੰਦ ਜੀ ਦੁਆਰਕਾ ਵਾਲੇ ਛੀਂਬਾ ਜਾਤੀ ਦੇ, ਉਹ ਆਏ। ਪੰਜਵੀਂ ਆਵਾਜ਼ ਦਿੱਤੇ ਭਾਈ ਸਾਹਿਬ ਚੰਦ ਜੀ ਬਿਦਰ ਸ਼ਹਿਰ ਦੇ ਰਹਿਣ ਵਾਲੇ ਤੇ ਨਾਈ ਜਾਤ ਦੇ ਆਪਦੇ ਪਾਸ ਆਉਂਦੇ ਹੈ। ਉਹਦੇ ਬਾਅਦ ਗੁਰੂ ਮਹਾਰਾਜ ਤੰਬੂ ਚ ਲੈ ਗਏ। ਆਪਨੇ ਨਵੇਂ ਵਸਤਰ ਪਹਿਨਾ ਕੇ ਅੰਮ੍ਰਿਤ ਦਾ ਅੰਮ੍ਰਿਤ ਤਿਆਰ ਕਰਿਆ, ਬਾਟਾ ਤਿਆਰ ਕਰਿਆ। ਸਾਰੇ ਦੇਖਦੇ ਨੇ, ਉਸ ਵੇਲੇ ਇੰਤਜ਼ਾਰ ਕਰਦੇ ਨੇ ਵੀ ਗੁਰੂ ਮਹਾਰਾਜ ਫੇਰ ਮੰਗਣ ਸੀਸ। ਇੱਕ ਤੋਂ ਇੱਕ ਮੂਹਰੇ ਹੋ ਕੇ ਸੀਸ ਦੇਣ ਨੂੰ ਤਿਆਰ ਸੀ। ਬਾਕੀ ਬਹੁਤ ਦੁਨੀਆਂ ਹੁੰਦੀ ਹੈ, ਕੱਚੇ ਪਿੱਲੇ ਵੀ ਆਏ ਹੁੰਦੇ ਨੇ, ਵਿਸਾਖੀ ਦੇਖਣ ਵਾਲੇ ਵੀ ਆਏ ਹੁੰਦੇ ਨੇ, ਬਾਲ ਬੱਚਿਆਂ ਨੂੰ ਪਿਆਰ ਕਰਨ ਵਾਲੇ ਵੀ ਆਏ ਹੁੰਦੇ ਨੇ। ਉਹਨਾਂ ਦੇ ਸਰੀਰ ਕੰਬਦੇ ਸੀ ਵੀ ਹੋ ਕੀ ਰਿਹਾ ਹੈ। ਸੋ ਆਪ ਨੇ ਅੰਮ੍ਰਿਤ ਤਿਆਰ ਕਰਕੇ ਇੱਕ ਨਵਾਂ ਮੋੜ ਦੇ ਦਿੱਤਾ। ਕਈ ਪ੍ਰੇਮੀ ਇਸ ਘਟਨਾਵਾਂ ਨੂੰ ਬੜੇ ਹੋਰ ਤਰੀਕੇ ਨਾਲ ਦੱਸਦੇ ਨੇ। ਮੈਂ ਇਹ ਸੰਸੇ ਨੇ ਕੁਝ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਤੇ। ਪਹਿਲੇ ਤਾਂ ਉਹ ਨੇ ਜਿਹੜੇ ਕਹਿੰਦੇ ਨੇ ਕਿ ਗੁਰੂ ਮਹਾਰਾਜ ਨੇ ਤੰਬੂ ਲਾਇਆ ਹੋਇਆ ਸੀ, ਉਹਦੇ ਵਿੱਚ ਪੰਜ ਬੱਕਰੇ ਬੰਨੇ ਹੋਏ ਸੀ, ਸਿੱਖ ਨੂੰ ਬਾਂਹ ਤੋਂ ਫੜ ਕੇ ਅੰਦਰ ਲੈ ਜਾਂਦੇ ਸੀ ਤੇ ਅੰਦਰ ਜਾ ਕੇ ਬੱਕਰੇ ਦੀ ਗਰਦਨ ਵੱਢ ਦਿੰਦੇ ਸੀ ਤੇ ਉਹ ਬੱਕਰਾ ਮਰ ਜਾਂਦਾ ਸੀ, ਉਹਦਾ ਖੂਨ ਬਾਹਰ ਆਉਂਦਾ। ਹੁਣ ਇਹਦੇ ਉੱਤੇ ਵਿਚਾਰ ਕਰੋ ਵੀ ਖੜਕਾ ਹੁੰਦਾ ਸੀ, ਇੱਥੇ ਬੱਕਰਾ ਵੜ ਕੇ ਦੇਖ ਲਓ ਜੇ ਭੋਰਾ ਜਾਈ ਖੜਕਾ ਹੋ ਜੇ, ਮੂੰਹ ਬੰਨਿਆ ਹੋਵੇ ਇੱਥੇ ਨੇੜੇ ਜੇ ਵੱਡੀ ਜਾਓ ਤਾਂ 80,000 ਬੰਦਾ ਬੈਠਾ ਹੈ, ਫਰਲਾਂਗ ਭਰ ਚ ਬੰਦੇ ਬੈਠੇ ਨੇ, ਤੇ ਗੁਰੂ ਮਹਾਰਾਜ ਦੇ ਤਖ਼ਤ ਤੋਂ ਕਿੰਨੀ ਦੂਰ ਬੈਠੇ ਨੇ, ਪਿੱਛੇ ਤੰਬੂ ਲੱਗਿਆ ਹੋਵੇ ਇੱਥੋਂ ਐਡੀ ਇੱਧਰ ਬੱਕਰਾ ਵੱਢ ਦੋ, ਕਿਸੇ ਨੂੰ ਸੁਣਦਾ ਵੀ ਉਹ ਖੜਾਕਾ ਕਰਦੇ ਤੇ ਹੁੰਦਾ, ਕੱਚੀ ਧਰਤੀ ਤੇ ਤਾਂ ਹੁੰਦਾ ਹੀ ਨਹੀਂ ਹੈ, ਪੱਕੀ ਤੇ ਸਿੱਟ ਲਓ ਤਾਂ ਨਹੀਂ ਜਾਂਦਾ, ਕਹਿਣਾ ਵੀ ਖੜਕਾ ਹੋਇਆ ਜੀ, ਖੂਨ ਦੀ ਤਾਰ ਬਾਹਰ ਆਈ ਤੰਬੂ ਤੋਂ, ਮਾਰ ਕੇ ਦੇਖ ਲਓ ਜੇ ਕਦੇ ਚੱਲ ਜਾਵੇ, ਥੋੜੀ ਜਿਹੀ ਚੱਲ ਕੇ ਰੁਕ ਜਾਂਦੀ ਹੈ। ਦੂਸਰੇ ਉਹ ਕੋਈ ਗੱਲ ਵੀ ਨਹੀਂ ਕਹਿੰਦੇ, ਇਹਦੇ ਵਿੱਚ ਬੜਾ ਭਾਰਾ ਫਰਕ ਪੈ ਗਿਆ ਬਈ, ਗੁਰੂ ਮਹਾਰਾਜ ਜੇ ਬੱਕਰੇ ਹੁੰਦੇ ਤਾਂ ਪਿੱਛੋਂ ਲਿਖਦੇ ਵੀ ਉਹ ਬੱਕਰਿਆਂ ਨੂੰ ਕੀ ਕਰਿਆ, ਚੱਕੇ ਸਿੱਟੇ ਜਾਂ ਕੀ ਕਰਿਆ, ਇਹਨਾਂ ਦਾ ਵੀ ਨੇਚਾ ਹਿੱਲ ਜਾਂਦਾ ਵੀ ਗੁਰੂ ਐਵੇਂ ਹੀ ਸੀਗਾ, ਡਰਾਮਾ ਕਰਿਆ ਸੀ, ਐਸੀ ਬਾਤ ਨਹੀਂ ਹੈ, ਉਹ ਸੀਸ ਸੱਚਮੁੱਚ ਲਏ ਸੀ। ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਤੰਬੂ ਦੇ ਅੰਦਰ ਜਦ ਮਹਾਰਾਜ ਨੇ ਤੰਬੂਏ ਕਨਾਰ ਤੇ ਲਾਤੀ ਤੇ ਉਹਦੇ ਅੰਦਰ ਸਾਡਾ ਝਾਕਣ ਦਾ ਹੱਕ ਹੀ ਨਹੀਂ ਹੈਗਾ, ਜੋ ਕੌਤਕ ਹੋਇਆ ਹੋਇਆ, ਜਿਸ ਵਕਤ ਗੁਰੂ ਮਹਾਰਾਜ ਆਪ ਸੰਸਾਰ ਤੋਂ ਜਾਣ ਲੱਗੇ ਉਸ ਵੇਲੇ ਉਹਨਾਂ ਨੇ ਚਿਖਾ ਦੇ ਦੁਆਲੇ ਕਨਾਤ ਲਾ ਦਿੱਤੀ। ਉਹ ਕਨਾਤ ਚ ਕੀ ਹੋਇਆ ਅੱਜ ਤੱਕ ਨਹੀਂ ਕਿਸੇ ਨੂੰ ਪਤਾ ਹੈ। ਇੱਕ ਤਾਂ ਉਹ ਖਿਆਲ ਹੈ ਕਿ ਗੁਰੂ ਮਹਾਰਾਜ ਜੀ ਚਿਖਾ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਆਪਣੀ ਯੋਗ ਅਗਨ ਦੇ ਨਾਲ ਚਿਖਾ ਦੇ ਵਿੱਚ ਆਪਣਾ ਸਰੀਰ ਭਸਮ ਕਰ ਦਿੱਤਾ। ਨਾਲ ਹੀ ਉਹਨਾਂ ਦਾ ਇਹ ਹੈ ਕਿ ਜਦੋਂ ਚਿਖਾ ਫੋਲੀ, ਛੋਟੀ ਕੁਰਬਾਨ ਤੋਂ ਗਾਹਾਂ ਕੋਈ ਹੱਥੇ ਨਾ ਆਇਆ, ਸ਼ਸਤਰ ਸਵਾ ਮਣ ਪਾਏ ਹੋਏ ਸੀ, ਉਹ ਲੋਹਾ ਕਿੱਥੇ ਚਲੇ ਗਏ ਜੇ ਢਲ ਜਾਂਦਾ, ਅਬਲਾ ਤਾਂ ਚਿਖਾ ਵਿੱਚ ਢਲਦਾ ਹੀ ਨਹੀਂ ਹੁੰਦਾ, ਕੁਰਬਾਨ ਰੱਖ ਕੇ ਦੇ ਲਓ ਚਿਖਾ ਕਦੇ ਵੀ ਨਹੀਂ ਢਲਦੀ, ਜੇ ਢਲ ਵੀ ਜਾਵੇ ਤਾਂ ਸਵਾਹ ਵਿੱਚ ਰਹਿ ਜਾਂਦਾ, ਇਕੱਠਾ ਹੋਜੂਗਾ ਸਵਾਹ ਵਿੱਚ, ਜੋ ਲੋਹਾ ਜਲਦਾ ਹੈ ਕਿਤੇ, ਇੱਥੇ ਸੈਂਕੜੇ ਹਜ਼ਾਰਾਂ ਅੱਗਾਂ ਦਿੰਦੇ ਨੇ ਜਿਹੜੇ ਆ ਕੁਸ਼ਤਾ ਬਣਾਉਂਦੇ, ਫਲਾਦ ਦਾ ਮਸਾਂ ਜਾ ਕੇ ਕਿਤੇ ਫੁੱਟਦਾ। ਦੂਸਰੇ ਉਹਨੇ ਜਿਹੜੇ ਕਹਿੰਦੇ ਵੀ ਗੁਰੂ ਮਹਾਰਾਜ ਹਨੇਰਾ ਸੀਗਾ, ਹਨੇਰੇ ਦੇ ਵਿੱਚ ਆਪ ਘੋੜਾ ਲੈ ਕੇ ਚਲੇ ਗਏ ਤੇ ਜੰਗਲ ਵਿੱਚ ਮਿਲੇ ਜਾ ਕੇ, ਉਹਦੇ ਬਾਅਦ ਪੂਨੇ ਸਤਾਰੇ ਦੇ ਕਿਲੇ ਵਿੱਚੋਂ ਬਾਲਾ ਰਾਓ ਤੇ ਬਾਜੀ ਰਾਓ ਦੋ ਮਰੱਟਾ ਸਰਦਾਰਾਂ ਨੂੰ ਕੱਢਿਆ, ਤੀਜਿਆਂ ਨੇ ਕਹਿ ਦਿੱਤਾ ਵੀ ਨਹੀਂ, ਗੁਰੂ ਮਹਾਰਾਜ ਨੂੰ ਤਾਂ ਬਾਕਾਇਦਾ ਅਰਥੀ ਤੇ ਪਾ ਕੇ ਲੈ ਕੇ ਗਏ, ਭਗਵਾਨ ਕੱਢਿਆ ਤੇ ਉਹਨਾਂ ਦਾ ਸੰਸਕਾਰ ਕਰਿਆ ਬਾਕਾਇਦਾ, ਉਹਨਾਂ ਨੇ ਝਗੜਾ ਹੀ ਮੁਕਾ ਤਾ ਵੀ ਕੱਲ ਨੂੰ ਕੋਈ ਗੱਲਾਂ ਹੋਣਗੀਆਂ, ਵਾਹਿਗੁਰੂ ਜਾਣੇ, ਸਮਰੱਥ ਪੁਰਸ਼ਾਂ ਦਾ ਪਤਾ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਦਾ ਜਦ ਸੰਸਕਾਰ ਕਰਨ ਲੱਗੇ ਝਗੜਾ ਪੈ ਗਿਆ, ਹਿੰਦੂ ਕਹਿੰਦੇ ਅਸੀਂ ਸੰਸਕਾਰ ਕਰਨਾ, ਮੁਸਲਮਾਨ ਕਹਿੰਦੇ ਅਸੀਂ ਦਫਨਾਉਣਾ, ਅਸੀਂ ਤਾਂ ਜ਼ਿਆਰਤ ਬਣਾਉਣੀ ਹੈ, ਉਹਨਾਂ ਦਾ ਮਕਬਰਾ ਬਣਾਉਣਾ, ਉਹ ਕਹਿੰਦੇ ਅਸੀਂ ਸਮਾਧ ਬਣਾਉਣੀ ਹੈ। ਅਖੀਰ ਕੱਪੜਾ ਪਾ ਕੇ ਫੁੱਲ ਰੱਖ ਦਿੱਤੇ, ਸਾਰੇ ਹੈਰਾਨ ਹੋ ਗਏ ਵੀ ਉੱਥੇ ਕੁਛ ਵੀ ਨਹੀਂ, ਇੱਕ ਕੱਪੜਾ ਤੇ ਫੁੱਲ ਨੇ, ਅੱਧੇ ਫੁੱਲ ਉਹਨਾਂ ਨੇ ਲੈ ਲਏ, ਅੱਧੇ ਉਹਨਾਂ ਨੇ, ਅੱਧਾ ਕੱਪੜਾ ਉਹਨਾਂ ਨੇ ਪਾਲ ਲਿਆ, ਇੱਕ ਨੇ ਕਬਰ ਬਣਾਤੀ, ਇੱਕ ਨੇ ਮੜੀ ਬਣਾਤੀ। ਬਾਬਾ ਬੁੱਢਾ ਜੀ ਕਹਿੰਦੇ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਗਏ ਨੇ, ਉਹਦਾ ਗੁਰੂ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਪ੍ਰਵੇਸ਼ ਕਰ ਗਏ, ਸਰੀਰ ਅਲੋਪ ਕਰਤਾ। ਪਹਿਲਾਂ ਕਿੰਨੀਆਂ ਸਾਖੀਆਂ ਆਉਂਦੀਆਂ ਜਾਂ ਗੁਰੂ ਮਹਾਰਾਜ ਨੇ ਸਰੀਰ ਅਲੋਪ ਕਰਤਾ ਆਪੇ ਹੀ, ਉਹ ਗੁਰੂਆਂ ਨੂੰ ਸਮਰੱਥ ਨਹੀਂ ਸਮਝਦੇ, ਮਨੁੱਖ ਵਾਂਗੂ ਸਮਝਦੇ ਸੀ। ਇੱਕ ਮੌਕੇ ਤੇ ਜੋ ਬੰਦਾ ਸੀ ਉਹਦਾ ਉਹਨੇ ਵੀ ਕੁਛ ਲਿਖਿਆ, ਉਹ ਇੱਕ ਬ੍ਰਾਹਮਣ ਸੀ, ਉਹ ਮੁਸਲਮਾਨ ਹੋਇਆ ਸੀ, ਉਹਦਾ ਨਾਂ ਸੀ ਅਬੁਲ ਤਰਾਨੀ। ਉਹ ਔਰੰਗਜ਼ੇਬ ਨੇ ਖੁਫੀਆ ਪੁਲਿਸ ਚ ਇੱਥੇ ਭੇਜਿਆ ਹੋਇਆ ਸੀ ਵੀ ਆਨੰਦਪੁਰ ਸਾਹਿਬ ਦੀਆਂ ਸਾਰੀਆਂ ਖਬਰਾਂ ਮੈਨੂੰ ਦਿਆ ਕਰ। ਉਹ ਜਾਸੂਸ ਸੀਗਾ, ਖੁਫੀਆ ਪੁਲਿਸ ਦਾ ਆਫੀਸਰ ਸੀ ਤੇ ਉਹ ਹਮੇਸ਼ਾ ਹੀ ਰੋਜ਼ ਦੀ ਰੋਜ਼ ਰਿਪੋਰਟਾਂ ਭੇਜਦਾ ਸੀ। ਪਹਿਲਾਂ ਵੀ ਆਇਆ ਸੀ ਗੋਲਕੰਡੇ ਦਾ, ਉਹ ਵੀ ਬੜੀ ਦੇਰ ਤੱਕ ਰਿਹਾ। ਇਹ ਵੀ ਅਬੁਲ ਤਰਾਨੀ ਜਿਹੜਾ ਬ੍ਰਾਹਮਣ ਸੀਗਾ, ਮੁਸਲਮਾਨ ਹੋਇਆ ਹੋਇਆ, ਇਹ ਬ੍ਰਾਹਮਣ ਬਣ ਕੇ ਖਬਰਾਂ ਭੇਜਦਾ ਸੀ। ਇਹਨੇ ਜਿਹੜੀ ਔਰੰਗਜ਼ੇਬ ਨੂੰ ਰਿਪੋਰਟ ਉਸ ਦਿਨ ਦੀ ਭੇਜੀ, ਉਹ ਇੱਕ ਲਿਖਾਰੀ ਹੋਇਆ, ਉਹਦਾ ਨਾਂ ਸੀ ਬਖਸ਼ੀ ਸਿੰਘ ਆਦਲ, ਉਹਦੀ ਕਿਤਾਬ ਪਈ ਹੈ ਲਿਖੀ ਹੋਈ, ਜਿਹਦੇ ਵਿੱਚ ਉਹਨੇ ਉਹਦਾ ਹਵਾਲਾ ਦੇ ਕੇ ਲਿਖਿਆ ਕਿ ਉਸਨੇ ਅਬੁਲ ਤਰਾਨੀ ਨੇ ਔਰੰਗਜ਼ੇਬ ਨੂੰ ਜੋ ਰਿਪੋਰਟ ਭੇਜੀ ਹੈ ਉਹਦੇ ਵਿੱਚ ਉਹ ਲਿਖਦਾ ਹੈ ਕਿ ਗੁਰੂ ਨੇ ਜਿਸ ਵਕਤ ਆਵਾਜ਼ ਦਿੱਤੀ, ਕਹਿਣ ਲੱਗੇ ਇੱਕ ਸਿੱਖ ਇਕਦਮ, ਮੈਂ ਦੇਖਦਾ ਕਿ ਇਕਦਮ ਕਹਿੰਦਾ ਉੱਤੇ ਚੜ ਗਿਆ, ਉਹਨੇ ਜੇ ਜਿਕ ਨਹੀਂ ਕਰੀ, ਕੰਬਿਆ ਨਹੀਂ ਹੈ, ਕਹਿੰਦਾ ਇਕਦਮ ਚਲਿਆ ਗਿਆ ਕਾਲੀ ਦੇ ਨਾਲ ਉੱਠ ਕੇ। ਗੁਰੂ ਨੇ ਉਸੇ ਵੇਲੇ ਸਾਰਿਆਂ ਦੇ ਸਾਹਮਣੇ ਉਹਦਾ ਸੀਸ ਕੱਟਤਾ, ਕਹਿੰਦਾ ਮੇਰੇ ਤੇ ਦਹਿਸ਼ਤ ਪੈ ਗਈ, ਮੈਂ ਡਰ ਗਿਆ। ਇਹਨੇ ਨੂੰ ਦੂਜੀ ਆਵਾਜ਼ ਦਿੱਤੀ, ਦੂਜਾ ਚਲਿਆ ਗਿਆ, ਕਹਿੰਦੇ ਉਹਦਾ ਵੀ ਕੱਟਤਾ ਤੇ ਨਾਲੇ ਉੱਤੇ ਚਾਦਰ ਦੇ ਤੀ। ਤੀਸਰਾ ਗਿਆ, ਕਹਿੰਦਾ ਤੀਸਰੇ ਦਾ ਵੀ, ਚੌਥੇ ਦਾ, ਪੰਜਵੇਂ ਦਾ। ਕਹਿੰਦਾ ਮੈਂ ਘਬਰਾ ਕੇ ਮੈਂ ਇਹ ਨਹੀਂ ਦੇਖ ਸਕਿਆ ਬਈ ਗਾਹਾਂ ਕਿਸ ਤਰ੍ਹਾਂ ਹੋਇਆ। ਕਹਿੰਦਾ ਜੋ ਮੈਂ ਦੇਖਿਆ ਉਹ ਇਹ ਦੇਖਿਆ ਕਿ ਗੁਰੂ ਨੇ ਬੈਠ ਕੇ ਕੋਈ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। ਪਾਣੀ ਦਾ ਇੱਕ ਕੜਾਹੀ ਲਈ, ਕਹਿੰਦਾ ਉਹਨੇ ਜਿਹਦੇ ਕੁੰਡੇ ਨਹੀਂ ਸੀਗੇ, ਕੁੰਡਿਆਂ ਤੋਂ ਬਗੈਰ ਕੜਾਹੀ, ਬਾਟੇ ਨੂੰ ਕੜਾਹੀ ਲਿਖਦਾ ਸੀ। ਕਹਿੰਦਾ ਗੁਰੂ ਪੜ੍ਹਨ ਲੱਗ ਗਿਆ ਬਹੁਤ ਤੇਜ਼ੀ ਦੇ ਵਿੱਚ, ਚਿਹਰੇ ਵੱਲ ਝਾਕਿਆ ਨਾ ਜਾਵੇ, ਕਹਿੰਦਾ ਉਹਨਾਂ ਦੇ। ਕਹਿੰਦਾ ਉਸੇ ਵੇਲੇ ਇੱਕ ਮਾਈ ਆਈ, ਕਹਿੰਦੇ ਉਹਨੇ ਆ ਕੇ ਕੁਛ ਪਾਇਆ ਪਾਣੀ ਦੇ ਵਿੱਚ, ਮੈਨੂੰ ਨਹੀਂ ਪਤਾ ਵੀ ਕੀ ਪਾਇਆ, ਕੁਛ ਪਾਇਆ ਕਹਿੰਦਾ। ਉਹਦੇ ਬਾਅਦ ਕਹਿੰਦਾ ਉਹ ਆਵੇ ਹਯਾਤ ਬਣਾ ਲਿਆ, ਸਾਰਿਆਂ ਚ ਮਸ਼ਹੂਰ ਸੀ ਵੀ ਆਵੇ ਹਯਾਤ ਅੰਮ੍ਰਿਤ ਬਣਾ ਤਾ। ਕਹਿੰਦੇ ਉਹ ਗੁਰੂ ਨੇ ਛਿੱਟੇ ਲਏ ਤੇ ਪਹਿਲਾ ਬੰਦਾ ਜਿਹੜਾ ਕੱਟਿਆ ਸੀ ਉਹਦਾ ਸਿਰ ਨਾਲ ਜੋੜ ਕੇ ਛਿੱਟੇ ਮਾਰੇ, ਉਹਦੇ ਪੰਜ ਅੱਖਾਂ ਚ ਪੰਜ ਸਿਰ ਦੇ ਵਿੱਚ, ਤੇ ਉਹਦੇ ਬਾਅਦ ਉਹਨੇ ਜਿਸ ਵਾਰ ਸਿਰ ਵੱਲ ਖੜੇ ਹੋ ਕੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਮੈਂ ਹੈਰਾਨ ਹੋ ਗਿਆ, ਉਹ ਕੱਟਿਆ ਹੋਇਆ ਆਦਮੀ ਉੱਠ ਕੇ ਖੜਾ ਹੋ ਗਿਆ। ਕਹਿੰਦਾ ਇਸੇ ਤਰ੍ਹਾਂ ਦੂਸਰਾ, ਇਸੇ ਤਰ੍ਹਾਂ ਤੀਸਰਾ, ਇਸ ਤਰ੍ਹਾਂ ਚੌਥਾ। ਕਹਿੰਦਾ ਇੰਨਾ ਵਿਸਮਾਦ ਹੋ ਗਿਆ ਸੰਗਤ, ਖੁਸ਼ੀਆਂ ਹੋ ਗਈਆਂ ਕਿ ਗੁਰੂ ਮਹਾਰਾਜ ਨੇ ਕਿਹਾ ਜਾ ਕੌਤਕ ਕਰਕੇ ਦਿਖਾਤਾ ਸੰਗਤ ਚ। ਮੈਂ ਹੈਰਾਨ ਆ ਤੇ 20,000 ਬੰਦੇ ਨੇ ਉਸੇ ਵੇਲੇ ਹੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਏ, ਕਿਉਂਕਿ ਉਹਦੇ ਚ ਵੱਡੀ ਰੁਕਾਵਟ ਇਹ ਸੀ ਬਈ ਜਾਤ ਪਾਤ ਦਾ ਝਗੜਾ ਸੀ, ਉੱਚੀਆਂ ਜਾਤਾਂ ਵਾਲੇ ਛੋਟੀਆਂ ਨਾਲ ਨਹੀਂ ਸੀ ਬੈਠ ਕੇ ਖਾਂਦੇ। ਕਹਿੰਦੇ ਉਹਨਾਂ ਨੇ ਇੱਕੋ ਬਾਟੇ ਚ ਛਕਾਤਾ ਸਾਰਿਆਂ ਨੂੰ। ਇਹ ਵੱਡੀ ਕਰਾਮਾਤ ਮੈਂ ਦੇਖੀ, ਪਰ ਕਹਿੰਦਾ ਹੋਈ ਤਾਂ ਜਦ ਗੁਰੂ ਦਾ ਇਹੋ ਜਿਹਾ ਕੌਤਕ ਦੇਖਿਆ। ਹੁਣ ਜਦ ਅਸੀਂ ਬਾਣੀ ਦੇ ਨਾਲ ਵਿਚਾਰ ਕਰੀਏ ਬਈ ਕੀ ਗੁਰੂ ਇੱਕ ਮਨੁੱਖ ਸੀਗਾ ਸਧਾਰਨ ਸਾਡੇ ਵਰਗਾ, ਜਾਂ ਇਹ ਸਮਝ ਲਓ ਚਲਾਕ ਮਨੁੱਖ ਸੀ ਕਿ ਉਹਨੇ ਇੱਕ ਨਾਟਕ ਰਚਿਆ ਤੰਬੂ ਦੇ ਅੰਦਰ ਵੱਖਰੇ ਲਿਆ ਤੇ। ਸ਼ਕਤੀ ਤਾਂ ਹੈ ਨਹੀਂ, ਪਰ ਗੁਰਬਾਣੀ ਇਹ ਕਹਿੰਦੀ ਹੈ ਪਿਆਰਿਓ ਗੁਰੂ ਨੂੰ ਐਵੇਂ ਮਨੁੱਖ ਨਾ ਸਮਝੋ। ਅਕਾਲ ਪੁਰਖ ਨੇ ਗੁਰੂ ਨਾਨਕ ਨੂੰ ਕਿਹਾ ਹੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ। ਹੁਣ ਜੇ ਪਰਮੇਸ਼ਰ ਵਿੱਚ ਸ਼ਕਤੀ ਓ ਨਹੀਂ ਹੈ ਤਾਂ ਪਰਮੇਸ਼ਰ ਦਾ ਫਾਇਦਾ ਕੀ? ਉਹ ਤਾਂ ਇੱਕ ਫੁਰਨੇ ਦੇ ਨਾਲ ਸੰਸਾਰ ਰਚ ਦਿੱਤਾ, ਹਰਨ ਭਰਨ ਜਾ ਕਰ ਨੇਤਰ ਫੋੜ, ਅੱਖ ਚਮਕਣ ਜਿੰਨੇ ਚਿਰ ਚ ਸੰਸਾਰ ਬਣਾ ਸਕਦਾ, ਅੱਖ ਚਮਕਣ ਜਿੰਨੇ ਸਿਰ ਚ ਇੱਥੇ ਕੁਝ ਨਹੀਂ ਹੋਏਗਾ। ਉਹ ਇੰਨੀਆਂ ਸ਼ਕਤ ਆਪ ਏ ਸ਼ਕਤੀ ਹੈ, ਜਿਹੜੀ ਸ਼ਕਤੀਆਂ ਦਾ ਮਾਲਕ ਤਾਂ ਅਸੀਂ ਤਾਂ ਕਹੀਏ ਜੇ ਸ਼ਕਤੀ ਹੋਰ ਹੋਵੇ, ਉਹ ਤਾਂ ਆਪ ਏ ਸ਼ਕਤੀ ਦਾ ਰੂਪ ਹੈ। ਸੋ ਐਸਾ ਗੁਰੂ ਉਹਨੂੰ ਇਹੋ ਜਿਹਾ ਦਿਖਾ ਦੇਣਾ, ਫਿਰ ਇਹੋ ਜਿਹਾ ਅਸਰ ਨਹੀਂ ਸੀ ਹੁੰਦਾ ਸਾਧ ਸੰਗਤ ਜੀ, ਬਿਲਕੁਲ ਨਹੀਂ ਸੀ ਹੋਣਾ, ਪਿੱਛੋਂ ਪਤਾ ਲੱਗ ਜਾਣਾ ਸੀ, ਗੱਲ ਨਹੀਂ ਸੀ। ਉਹ ਤਾਂ ਗੁਰੂ ਮਹਾਰਾਜ ਨੇ ਸਾਹਮਣੇ ਕਰੀ ਹੈ ਜੋ ਬਾਤ ਵੀ ਕਰੀ। ਕਈ ਪ੍ਰੇਮੀ ਖਿਆਲ ਕਰਦੇ ਨੇ ਕਮਜ਼ੋਰ ਨੇਚਿਆਂ ਵਾਲੇ ਵੀ ਐ ਹੋ ਸਕਦਾ, ਉਹ ਤਾਂ ਗੁਰੂਆਂ ਦੀ ਬਾਤ ਹੈ। ਬਾਬਾ ਫਰੀਦ ਜਦ ਤਪ ਕਰਕੇ ਵਾਪਸ ਆਉਂਦਾ ਪਹਿਲੀ ਵਾਰੀ 12 ਸਾਲ ਬਾਅਦ, ਦਰਖਤ ਦੇ ਹੇਠ ਬੈਠਾ, ਚਿੜੀਆਂ ਰੌਲਾ ਪਾਈ ਜਾਂਦੀਆਂ, ਤਪ ਕਰਕੇ ਮਨ ਚ ਕ੍ਰੋਧ ਵਧਿਆ ਹੋਇਆ ਸੀ, ਉੱਤੇ ਨੂੰ ਦੇਖਿਆ, ਕਹਿੰਦਾ ਮਰ ਬਣ ਜਾਓ ਚਿੜੀਓ, ਸਾਰੀਆਂ ਹੀ ਮਰ ਗਈਆਂ। ਖਿਆਲ ਆਇਆ ਵੀ ਐਵੇਂ ਚਹਿ ਚਹਾਉਂਦੇ ਪੰਛੀ ਮੈਂ ਮਾਰ ਦਿੱਤੇ, ਮੈਨੂੰ ਕੀ ਮਿਲਿਆ। ਮੈਂ ਇੱਕ ਨਿਗਾਹ ਕਰੀ ਸਾਰੀਆਂ ਵੱਲ, ਕਹਿੰਦਾ ਉੜ ਬਣ ਜਾਓ ਚਿੜੀ, ਸਾਰੀਆਂ ਹੀ ਉੜ ਗਈਆਂ। ਨਾਮਦੇਵ ਜੀ ਜਮਨਾ ਦੇ ਕੰਧੇ ਬੈਠੇ ਨੇ, ਬ੍ਰਾਹਮਣ ਦੀ ਅਰਥੀ ਜਾ ਰਹੀ ਹੈ ਨੌਜਵਾਨ ਦੀ, ਸਤੀ ਹੋਣ ਵਾਸਤੇ ਬੀਬੀ ਸ਼ਿੰਗਾਰ ਸ਼ਿੰਗਾਰ ਲਾ ਕੇ ਪੂਰੇ ਵਸਤਰ ਪਹਿਨ ਕੇ ਜਾ ਰਹੀ ਹੈ। ਨਾਮਦੇਵ ਜੀ ਨੂੰ ਨਮਸਕਾਰ ਕਰਨ ਆਈ, ਆਪਦੇ ਨੇਤਰ ਬੰਦ ਸੀ, ਕਾਇ ਰਸ ਦੇ ਵਿੱਚ ਆਪਦੀ ਸੁਰਤ ਲੱਗੀ ਹੋਈ ਸੀ। ਜਦੋਂ ਗਹਿਣਿਆਂ ਦਾ ਖੜਾਕ ਹੋਇਆ ਨੇਤਰ ਖੋਲੇ ਤੇ ਨਾਲ ਦੀ ਨਾਲ ਬਚਨ ਮੁਖ ਚੋਂ ਨਿਕਲ ਗਿਆ, ਬੇਟਾ ਸੁਹਾਗ ਮਾਣ। ਬੀਬੀ ਨੇ ਬਚਨ ਫੜ ਲਿਆ, ਬਾਬਾ ਜੀ ਮੇਰਾ ਸੁਹਾਗ ਤਾਂ ਅਰਥੀ ਤੇ ਪਿਆ, ਸਾਧੂ ਦਾ ਹੋ ਗਿਆ ਬਚਨ। ਸਸੋ ਪੰਜ ਦੇ ਵਿੱਚ ਪੈ ਗਏ, ਅੰਦਰੋਂ ਆਵਾਜ਼ ਆਈ ਕਹਿੰਦੇ ਨਾਮਦੇਵ ਘਬਰਾ ਨਾ, ਮੋਢੇ ਤੋਂ ਫੜ ਕੇ ਕਹਿੰਦੇ ਰਾਮ ਕੌਰ, ਕਹਿ ਰਾਮ ਬਈ ਉੱਠ। ਨਾਮਦੇਵ ਨੇ ਮੋਢੇ ਤੋਂ ਫੜਿਆ, ਉੱਠ ਕੇ ਕਹਿ ਦਿੱਤਾ। ਕੀ ਨਤੀਜਾ ਕੀ ਹੋਇਆ? ਸੁਲਤਾਨ ਨੇ ਬੁਲਾ ਕੇ ਗਊ ਮਾਰ ਕੇ ਕਿਹਾ ਵੀ ਜਿਉਂਦੀ ਕਰ। ਉਹ ਕਹਿੰਦੇ ਮੈਂ ਤਾਂ ਨਹੀਂ ਸੀ ਕਰਿਆ, ਉਹ ਤਾਂ ਪ੍ਰਭੂ ਨੇ ਕਰਿਆ। ਮਤਲਬ ਕਿ ਉਹਨਾਂ ਨੇ ਉਹ ਬ੍ਰਾਹਮਣ ਦਾ ਲੜਕਾ ਜਿਉਂਦਾ ਕਰਤਾ ਫੜ ਕੇ। ਬਾਬੇ ਅਟਲ ਦੀ ਵਾਰੀ ਰਾਤ ਨੂੰ ਬੱਚਿਆਂ ਨਾਲ ਖੇਡਦੇ ਹੋਏ ਰਹਿ ਗਈ ਮੋੜ ਦੇ ਸਿਰ। ਰਾਤ ਨੂੰ ਉਹਦੇ ਸੱਪ ਲੜ ਗਿਆ, ਖੇਲ ਸ਼ੁਰੂ ਹੋ ਗਈ, ਬਾਰੀ ਦੇਣ ਆਇਆ ਨਾ। ਬਾਬਾ ਜੀ ਕਹਿੰਦੇ ਬੁਲਾਓ ਉਹਨੂੰ। ਕਹਿੰਦੀ ਉਹ ਤਾਂ ਆਉਂਦਾ ਨੀ, ਕਰਦੇ ਆਈ ਕਹਿ ਛੱਡਣ ਵੀ ਬਾਬਾ ਜੀ ਆ ਕੇ ਲੈ ਜਾਣ। ਜਦ ਬਾਬਾ ਟਲ ਗਏ ਤਾਂ ਉਹ ਮਰਿਆ ਪਿਆ, ਖੂੰਡੀ ਗਲ ਚ ਪਾ ਕੇ। ਕਹਿੰਦੇ ਬਾਰੀ ਦੇਣ ਦੇ ਬਹਾਨਾ ਕਰਦਾ, ਬਾਰੀ ਦੇਣ ਦਾ ਮਾਰਿਆ ਕਹਿੰਦੇ ਬਹਾਨਾ ਕਰੀ ਪਿਆ ਉੱਠ। ਕਹਿੰਦੇ ਬਾਰੀ ਦੇ ਇਤਿਹਾਸ ਚਾਹੁੰਦਾ ਕਿ ਗੁਰੂ ਛੇਵੇਂ ਪਾਤਸ਼ਾਹ ਨੇ ਪਸੰਦ ਨਾ ਕਰੀ, ਗੱਲ ਅਖੀਰ ਸ੍ਰੀ ਛੱਡਣਾ ਪਿਆ। ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਲ ਪਤਾ ਲੱਗਿਆ ਵੀ ਇੱਕ ਸ਼ੇਰ ਆ ਗਿਆ, ਪਾੜੀਆਂ ਨੇ ਆ ਕੇ ਹਾਲ ਦੁਹਾਈ ਮਚਾਈ, ਬਾਬਾ ਜੀ ਸ਼ੇਰ ਆ ਗਿਆ, ਸਾਡੀਆਂ ਗਾਈਆਂ ਖਾਂਦਾ। ਬਾਬਾ ਜੀ ਜੰਗਲ ਚਲੇ ਜਾਂਦੇ, ਉੱਥੇ ਕਊ ਫਿਰਦੀ ਸੀ ਸ਼ੇਰ ਵਾਂਗੂ ਚਿੱਤੀਰ ਜਿੱਤੀ, ਦੂਰੋਂ ਸਮਝਿਆ ਵੀ ਸ਼ੇਰ ਹੈ, ਮਾਣ ਮਾਰਿਆ ਗਊ ਮਰ ਗਈ। ਪਹਾੜੀਆਂ ਨੇ ਪਾ ਤਾ ਰੌਲਾ ਵੀ ਸਾਡੀ ਤਾਂ ਗਊ ਮਾਰਤੀ ਇਹਨਾਂ ਨੇ, ਵੀ ਅਸੀਂ ਤਾਂ ਰਾਜੇ ਕੋਲ ਫਰਿਆਦ ਕਰਾਂਗੇ। ਗੁਰੂ ਛੇਵੇਂ ਪਾਤਸ਼ਾਹ ਨੇ ਸ਼ਸਤਰ ਉਤਾਰਤੇ ਸੀ, ਹੁਣ ਸਸੋ ਪੰਜ ਪੈ ਗਏ ਵੀ ਕੀ ਕਰਿਆ ਜਾਵੇ। ਇਹਨਾਂ ਨੇ ਰਾਜੇ ਨੂੰ ਕਹਿਣਾ, ਰਾਜੇ ਨੇ ਸਿਪਾਹੀ ਭੇਜਣੇ ਨੇ, ਬੜਾ ਇਹ ਤਾਂ ਭਚਾਲ ਪੈ ਜਾਣਾ ਗੱਲ ਦਾ। ਗੁਰੂ ਮਹਾਰਾਜ ਨੇ ਸ਼ਸਤਰ ਉਤਾਰਤੇ ਨੇ, ਇੱਕੋ ਹੀ ਤਰੀਕਾ ਦੇਖਿਆ ਵੀ ਹੁਣ ਤਾਂ ਇਹੀ ਹੈ ਕਿ ਗਊ ਜਿਉਂਦੀ ਕਰ ਦਈਏ। ਉਹ ਬਾਣ ਦੇ ਨਾਲ ਆਂਦਰਾਂ ਕੱਟ ਕੇ ਬਾਹਰ ਆ ਗਈਆਂ ਸੀ, ਉੱਥੇ ਆ ਕੇ ਵਾਹਿਗੁਰੂ ਕਹਿ ਕੇ ਛਿੱਟਾ ਮਾਰ ਕੇ ਕਹਿੰਦੇ ਉੱਠ ਖੜੀ ਹੋ, ਉਸੇ ਵੇਲੇ ਖੜੀ ਹੋ ਗਈ। ਗੁਰੂ ਨਾਨਕ ਪਾਤਸ਼ਾਹ ਜਮਨਾ ਦੇ ਕੰਢੇ ਬੈਠੇ ਨੇ ਜਿੱਥੇ ਗੁਰਦੁਆਰਾ ਬਣਿਆ ਹੋਇਆ ਬਾਹਰਲੇ ਪਾਸੇ, ਕੋਲ ਮਹਾਵਤ ਕਾਨਾ ਸੀ, ਅੰਮ੍ਰਿਤ ਵੇਲਾ ਹੋਇਆ। ਉਸ ਵੇਲੇ ਰੋਣ ਦੀ ਆਵਾਜ਼ ਬਹੁਤ ਕੰਨਾਂ ਚ ਆਈ। ਮਹਾਰਾਜ ਕਹਿੰਦੇ ਰੋਂਦੇ ਕਿਉਂ ਨੇ? ਮਰਦਾਨਿਆਂ ਪਤਾ ਲਿਆ, ਜਾ ਕੇ ਪਤਾ ਲਿਆਇਆ ਵੀ ਮਹਾਰਾਜ ਮਹਾਵਤ ਨੇ, ਹਾਥੀ ਮਰ ਗਿਆ ਜਿਹਦੇ ਉੱਤੇ ਸਾਰੇ ਪਰਿਵਾਰ ਨੂੰ ਤਨਖਾਹ ਮਿਲਦੀ ਹੈ, ਉਹ ਬੇਰੁਜ਼ਗਾਰ ਹੋ ਕੇ ਰੋਂਦੇ ਨੇ। ਕਹਿੰਦੇ ਜਾ ਉਹਨਾਂ ਨੂੰ ਕਹੋ ਰੋਣ ਨਾ, ਹਾਥੀ ਤਾਂ ਜਿਉਂਦਾ। ਜਾ ਕੇ ਕਿਹਾ, ਕਹਿੰਦੇ ਰੋਂਦੇ ਕਿਉਂ, ਹਾਥੀ ਤਾਂ ਜਿਉਂਦਾ, ਜਾ ਕੇ ਦੇਖੋ। ਜਦ ਦੇਖਿਆ ਤਾਂ ਹਾਥੀ ਜਿਉਂਦਾ। ਦੂਏ ਦਿਨ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਇੱਕ ਦਰਵੇਸ਼ ਆਇਆ ਹੋਇਆ, ਮਰਿਆ ਹੋਇਆ ਹਾਥੀ ਜਿਉਂਦਾ ਕਰਤਾ। ਉਹ ਆਉਂਦਾ ਆ ਕੇ ਕਹਿੰਦਾ ਦਰਵੇਸ਼ ਸਾਈ, ਮੈਂ ਸੁਣਿਆ ਤਾਂ ਹਾਥੀ ਮਰਿਆ ਹੋਇਆ ਜਿਉਂਦਾ ਕਰਤਾ। ਮਹਾਰਾਜ ਕਹਿੰਦੇ ਬਾਦਸ਼ਾਹ, ਮਾਰਨਾ ਜਵਾਲਣਾ ਪਰਮੇਸ਼ਰ ਦੇ ਹੱਥ ਹੁੰਦਾ, ਫਕੀਰਾਂ ਦੀ ਸਿਰਫ ਦੁਆ ਹੋਇਆ ਕਰਦੀ ਹੈ। ਕਹਿੰਦੇ ਹੁਣ ਮਾਰ ਕੇ ਦਿਖਾਓ। ਉਹ ਕਹਿੰਦੇ ਇਹ ਤਾਂ ਮਰਿਆ ਹੀ ਹੋਇਆ, ਇਹਨੂੰ ਮਾਰਨਾ ਕੀ ਹੈ? ਦੜਾਮ ਕਰਕੇ ਹਾਥੀ ਗਿਰ ਗਿਆ। ਕਹਿੰਦੇ ਹੁਣ ਜਿਉਂਦਾ ਕਰੋ। ਕਹਿੰਦੇ ਹੁਣ ਨਹੀਂ ਜਿਉਂਦਾ ਹੁੰਦਾ। ਕਹਿੰਦੇ ਰੱਬ ਦੀ ਸਿੱਟੀ ਹੋਈ ਨੂੰ ਸੰਤ ਚੁੱਕ ਲਿਆ ਕਰਦੇ, ਸੰਤਾਂ ਦੀ ਸਿੱਟੀ ਹੋਈ ਨੂੰ ਰੱਬ ਨਹੀਂ ਚੁੱਕਦਾ। ਮੇਰੀ ਬੰਦੀ ਭਗਤ ਛਡਾਵੈ, ਬੰਦਾ ਭਗਤ ਨਾ ਛੁਟੈ ਮੋਏ। ਏਕ ਸਮੇਂ ਮੋਕੋ ਗਏ ਬੰਦੇ, ਤੋਫਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਜਿਹੜੇ ਸੰਤ ਹੁੰਦੇ ਨੇ, ਦੇਖ ਤੈਨੂੰ ਕਹਿੰਦੇ ਗੱਲ ਸਮਝਾਈਏ, ਰੱਬ ਦਾ ਮਾਰਿਆ ਹੋਇਆ ਐ ਸਮਝ ਲੈ ਵੀ ਅੱਗ ਦਾ ਕੋਲਾ ਹੈ, ਕੋਲੇ ਨੂੰ ਹੱਥ ਤੇ ਚੱਕ ਲੋ, ਘੁਮਾ ਲੋ ਦੋ ਚਾਰ ਵਾਰੀ, ਹੱਥ ਨਹੀਂ ਜਲਦਾ। ਸੰਤ ਜਿਹੜੇ ਨੇ ਉਹਦੇ ਰੰਗ ਦੇ ਵਿੱਚ ਲਾਲ ਹੋਏ ਹੁੰਦੇ ਨੇ, ਜਿਵੇਂ ਲੋਹਾ ਸੁੱਟਦੀ ਅੱਗ ਦੇ ਵਿੱਚ, ਲਾਲ ਸੁਰਖ ਹੋਵੇ ਉਹਨੂੰ ਹੱਥ ਲਾ ਕੇ ਦਿਖਾਓ, ਅੱਗ ਦੇ ਵਿੱਚ ਹੀ ਹੱਥ ਨੰਗਾ ਲਓਗੇ, ਲੋਹੇ ਨਾਲ ਨਹੀਂ ਟੱਚ ਕਰ ਸਕਦੇ, ਟੱਚ ਕਰਦੀ ਸਾਰ ਜਲਦੀ। ਕਹਿੰਦੇ ਇਸ ਤਰ੍ਹਾਂ ਰੱਬ ਦੀ ਸਿੱਟੀ ਨੂੰ ਸੰਤ ਚਾਹ ਲੈਂਦੇ ਨੇ, ਸੰਤਾਂ ਦੀ ਸਿੱਟੀ ਨੂੰ ਰੱਬ ਨਹੀਂ ਚਾਹੁੰਦਾ, ਰੱਬ ਨਹੀਂ ਉਠਾ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਇੱਕ ਘਟਨਾ ਨਹੀਂ ਸੈਂਕੜੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ, ਕਹਿੰਦੇ ਰੋਣ ਦੀ ਆਵਾਜ਼ ਕਿੱਥੋਂ ਆਉਂਦੀ ਹੈ? ਕਹਿੰਦੇ ਜੀ ਬ੍ਰਾਹਮਣੀ ਦਾ ਲੜਕਾ ਮਰ ਗਿਆ। ਕਹਿੰਦੇ ਜਾਓ ਉਹਨੂੰ ਕਹਿ ਦਿਓ ਉਹ ਜਿਉਂਦਾ ਰੋਵੇ ਨਾ। ਉਹ ਜਿਉਂਦਾ ਹੋ ਗਿਆ। ਮਹਾਰਾਜ ਨੇ ਕਾਲੇ ਬੰਦ ਕਰਤਾ, ਸਾਡੇ ਜਿਉਂਦੇ ਜਿਉਂਦੇ ਕੋਈ ਬੱਚਾ ਨਹੀਂ ਤਾਂ ਮਾਰਨਾ, ਇੱਥੇ ਇੱਥੇ ਨਹੀਂ ਤੈ ਬਣਨਾ ਆ ਕੇ। ਸੋ ਗੁਰੂ ਮਹਾਰਾਜ ਦੇ ਹੁੰਦੇ ਕਾਲੇ ਨਹੀਂ ਉੱਥੇ ਆ ਕੇ ਬਣਿਆ। ਸੋ ਇਸ ਤਰ੍ਹਾਂ ਅਨੇਕਾਂ ਹੀ ਮਿਸਾਲਾਂ ਨੇ। ਸੋ ਜੋ ਦੂਜੀ ਗੱਲ ਕਹਿੰਦਾ ਸੀ ਕੋਈ ਮਾਤਾ ਕੋਈ ਚੀਜ਼ ਲਿਆ ਕੇ ਪਾਈ, ਉਹਦੇ ਬਾਰੇ ਇਤਿਹਾਸ ਲਿਖਦਾ ਹੈ, ਮਾਤਾ ਜੀਤੋ ਜੀ ਨੂੰ ਜਦੋਂ ਜਾ ਕੇ ਦੱਸਿਆ ਬਾਬੇ ਬੁੱਢੇ ਕਿਆ ਨੇ ਬਈ ਐਸਾ ਪੰਥ ਕਰਾਰਾ ਤਿਆਰ ਕਰ ਰਹੇ ਨੇ ਬਈ ਇਹਨੂੰ ਸਾਂਭੂ ਕੌਣ, ਅੰਮ੍ਰਿਤ ਦਾ ਜੋ ਜਲ ਸੀ ਉਹ ਬਾਹਰ ਗਿਰਿਆ, ਕਿਸੇ ਚਿੜਿਆ ਨੇ ਦੋ ਨੇ ਚੁੰਝ ਭਰ ਲਈ, ਕਹਿੰਦੇ ਉਹ ਲੜੀ ਜਾਂਦੇ ਨੇ ਜਾਂਦੇ ਖੂਨ ਖਾਰ ਖੂਨ ਨਿਕਲ ਰਿਹਾ, ਮਾਤਾ ਜੀ ਕੁਛ ਮਿਠਾਸ ਪਾਓ ਇਹਦੇ ਵਿੱਚ। ਉਸ ਵੇਲੇ ਮਾਤਾ ਜੀ ਪਤਾਸ਼ੇ ਲਿਆ ਕੇ ਜਲ ਦੇ ਵਿੱਚ ਮਹਾਰਾਜ ਦੇ ਅੰਮ੍ਰਿਤ ਬਣਦੇ ਬਣਦੇ ਪਾਉਂਦੀ। ਉਸ ਵੇਲੇ ਮਹਾਰਾਜ ਜੀ ਨੇ ਵਚਨ ਕਰਿਆ, ਭਲੋ ਪਿਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮਦੁਰਾਈ, ਨਾ ਤਰ ਪੰਥ ਹੋਤ ਬਡ ਕਰੂਰਾ, ਤੇਜ ਕਰਮ ਕਰ ਕਲੇ ਕਰ ਪੂਰਾ। ਕਹਿੰਦੇ ਨਹੀਂ ਤਾਂ ਬੜੀ ਕਲਾ ਵੱਧ ਜਾਣੀ ਸੀ, ਜਿਹਦੇ ਗਲ ਪੈ ਜਾਂਦੇ ਮਰੇ ਮਰਾਏ ਬਿਨਾਂ ਪਿੱਛੇ ਹਟਣਾ ਹੀ ਨਹੀਂ ਸੀ। ਸੋ ਇਸ ਤਰ੍ਹਾਂ ਦੇ ਨਾਲ ਇਹ ਇੱਕ ਬਹੁਤ ਵੱਡੀ ਘਟਨਾ ਰੂਹਾਨੀ ਇਤਿਹਾਸ ਚ ਵਰਤੀ। ਮਹਾਰਾਜ ਨੇ ਉਹ ਜਲ ਤਿਆਰ ਕਰ ਦਿੱਤਾ ਜਿਹਨੂੰ ਆਵੇ ਹਿਆਤ ਕਹਿੰਦੇ ਨੇ, ਚਿੜੀਆਂ ਪੀ ਲੈਣ ਕਹਿੰਦੇ ਬਾਜਾਂ ਦੇ ਉੱਤੇ ਝਪਟ ਪੈਂਦੀਆਂ, ਮੌਤ ਤੋਂ ਉੱਤੇ ਕਰਦਾ ਕਿਉਂ ਅੰਮ੍ਰਿਤ ਕਹਿੰਦੇ ਹੀ ਉਸ ਨੂੰ ਨੇ ਅੰਮ੍ਰਿਤ ਜਿੱਥੇ ਮੌਤ ਨਾ ਪਹੁੰਚ ਸਕੇ। ਇਸ ਅੰਮ੍ਰਿਤ ਦੇ ਨਾਲ ਸਾਰਾ ਜਿੰਨਾ ਵੀ ਸੀਗਾ ਨਕਸ ਨਿਖਾਰ ਕੌਮ ਦਾ ਮਹਾਰਾਜ ਨੇ ਬਦਲ ਕੇ ਰੱਖਦਾ, ਤੇ ਉਸ ਵੇਲੇ ਆਵਾਜ਼ ਆਉਂਦੀ ਹੈ ਕਿ ਪਿਆਰਿਓ ਆਓ ਤੁਸੀਂ ਸਾਰੇ ਇਸ ਅੰਮ੍ਰਿਤ ਨੂੰ ਪੀਓ, ਪੜੋ ਪਿਆਰ ਨਾਲ।
ਸਤਸੰਗਤ ਨੇਤਾ ਸਤਿ ਸ੍ਰੀ ਅਕਾਲ।
ਉਹ ਲਿਖਦਾ ਹੋਈ ਲਿਖਾਰੀ ਅਬੁਲ ਤਰਾਨੀ ਕਹਿਣ ਲੱਗਿਆ ਬਾਦਸ਼ਾਹ ਮੈਂ ਹੈਰਾਨ ਹੋ ਗਿਆ ਜਦੋਂ ਉਹਨਾਂ ਦੇ ਦੁਬਾਰਾ ਚਿਹਰੇ ਮੇਰੇ ਦੇਖੇ ਕਹਿੰਦਾ ਪਛਾਣੇ ਨਾ ਜਾ ਇਹੋ ਜਿਹਾ ਰੰਗ ਚੜ ਗਿਆ ਲਾਲ ਰੰਗ ਲੱਗ ਗਿਆ ਲਾਲ ਰੰਗ ਤਿਸ ਕੋ ਲਾਗਾ ਜਿਸਕੇ ਬੜਪਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਕਹਿਣ ਲੱਗਾ ਜੀਵ ਜੋਸ਼ ਖਰੋਸ਼ ਫੈਲ ਗਿਆ ਸੰਗਤਾਂ ਦੇ ਅੰਦਰ ਪੈਰ ਨਹੀਂ ਲੱਗਦੇ ਵੀ ਆਵੇ ਹਯਾਤ ਪ੍ਰਗਟ ਕਰ ਦਿੱਤਾ ਜਿਹੜਾ ਮਰਿਆ ਨੂੰ ਜਿਉਂਦੇ ਕਰ ਦੇਵੇ ਐਸਾ ਜਲ ਆ ਗਿਆ ਕਿ ਉਹਦੇ ਚ ਹੁਣ ਵੀ ਸੱਤਿਆ ਹੈ ਜੁੜੇ ਹੋਏ ਪੰਜ ਜਦੋਂ ਇਕੱਠੇ ਹੋ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਗੁਰੂ ਵਰਤਦਾ ਉਹਨਾਂ ਦੇ ਵਿੱਚ ਸਾਧ ਸਿੰਘ ਜੀ ਪਹਿਲਾਂ ਹੀ ਗੁਰੂ ਹੁੰਦਾ ਇਕੱਲੇ ਇਕੱਲੇ ਸਿੱਖ ਚ ਜਦ ਪੰਜ ਹੋ ਜਾਂਦੇ ਨੇ ਫੇਰ ਤਾਂ ਕੋਈ ਸ਼ੱਕੇ ਨਹੀਂ ਰਹਿੰਦਾ ਇੱਕ ਮਿਸਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਜਥੇ ਵਾਲੇ ਸਿੰਘਾਂ ਦੇ ਜਿਹੜਿਆਂ ਤੋਂ ਹੋਏ ਨੇ ਉਹ ਆਪ ਲਿਖਦੇ ਆ ਕਿ ਅੰਮ੍ਰਿਤ ਲੁਧਿਆਣੇ ਅੰਮ੍ਰਿਤ ਛਕਾਉਣ ਲੱਗੇ ਖਾਲਸਾ ਕਾਲਜ ਵਿੱਚ ਸਕੂਲ ਹੁੰਦਾ ਉਹਨਾਂ ਦਿਨਾਂ ਚ ਤੇ ਉਸ ਵੇਲੇ ਪੰਜ ਪਿਆਰੇ ਪੂਰੇ ਨਾ ਹੋਣ ਕਹਿੰਦੇ ਫਿਰ ਆਪਣਾ ਦੱਸਿਆ ਉਹਨਾਂ ਨੇ ਅਸੀਂ ਕਿਹਾ ਵੀ ਅਰਦਾਸ ਕਰੋ ਪੰਜਵੇਂ ਆ ਰਹੇ ਜਦ ਅਰਦਾਸ ਕਰਕੇ ਪਿੱਛੇ ਦੇਖਿਆ ਤਾਂ ਪੰਜਵੇਂ ਵੀ ਖੜੇ ਪੰਜਵੇਂ ਬੀਬੀ ਜੀ ਦੇ ਪਿਤਾ ਜੀ ਖੜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਤੇ ਜਿਸ ਵਕਤ ਅੰਮ੍ਰਿਤ ਛਕਾਉਣ ਲੱਗੇ ਤਾਂ ਬਾਪੂ ਜੀ ਨੇ ਪਹਿਲਾਂ ਬੰਨ ਚੂੜੇ ਸਿਰ ਚ ਪਾਏ ਫੇਰ ਉਹਦੇ ਬਾਅਦ ਪੜਾਏ ਜਦੋਂ ਨੇਤਰਾਂ ਦੇ ਵਿੱਚ ਆਖਰੀ ਚੂੜਾ ਪਾਇਆ ਉਸ ਵੇਲੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਬੋਲ ਨਾ ਹੋਇਆ ਬੱਚੇ ਦੇ ਕਹਿੰਦੇ ਅਸੀਂ ਦੇਖਣ ਲੱਗ ਗਏ ਕੀ ਦੇਖਦੇ ਆ ਬੱਚੇ ਦੀ ਸਮਾਧੀ ਲੱਗ ਗਈ ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਬਈ ਇਹ ਹੁਣ ਕੀ ਹੋਊਗਾ ਕਹਿੰਦੇ ਹੁਣ ਤਾਂ ਨਹੀਂ ਜਰਾ ਜਲਾਲ ਜਾਦੇ ਚ ਆ ਕੇ ਛਿੱਟਾ ਮਾਰ ਦਿੱਤਾ ਜੁੜੇ ਹੋਏ ਹਿਰਦੇ ਤੋਂ ਜਦ ਛਿੱਟਾ ਗਿਆ ਤਾਂ ਉਹ ਪਾਣੀ ਦੇ ਅੰਦਰ ਜਿਵੇਂ ਕਰੰਟ ਬਿਜਲੀ ਦੀ ਹੁੰਦੀ ਹੈ ਠੀਕ ਇਸੇ ਤਰ੍ਹਾਂ ਕਰੰਟ ਸੀ ਉਹ ਬੱਚੇ ਦੀ ਸੁਰਤ ਚੜ ਗਈ ਕਹਿੰਦੇ ਹੁਣ ਤਾਂ 56 ਘੰਟੇ ਤੋਂ ਬਾਅਦ ਇਹਦੀ ਸੁਰਤ ਉਤਰਨੀ ਹੈ ਕਿਉਂਕਿ ਜਲਾਲ ਜਾਦੇ ਦੇ ਵਿੱਚ ਆ ਕੇ ਘਰ ਹੋ ਗਿਆ ਕਹਿੰਦੇ ਅਸੀਂ ਫਿਰ ਪੰਜਾਂ ਪਿਆਰਿਆਂ ਨੂੰ ਕਿਹਾ ਵੀ ਦੇਖੋ ਉਨਾ ਕੁ ਜ਼ੋਰ ਦੋ ਉਨਾ ਕੁ ਬਲ ਦੋ ਜਿੰਨਾ ਕੁ ਇਹ ਸਹਿ ਸਕਣ ਅੰਮ੍ਰਿਤ ਛਕਾਤਾ ਅਖੰਡ ਪਾਠ ਸ਼ੁਰੂ ਹੋ ਗਿਆ ਉਹਦੇ ਬਾਅਦ 48 ਘੰਟੇ ਜਦ ਲੰਘੇ ਤਾਂ ਕੀਰਤਨ ਸ਼ੁਰੂ ਹੋ ਗਿਆ ਭੋਗ ਤੋਂ ਬਾਅਦ ਕੀਰਤਨ ਕਰ ਰਹੇ ਆ ਤੇ ਉਹ ਬੱਚਾ ਉੱਠ ਕੇ ਵੇਟਲੈਸ ਹੋ ਗਿਆ ਉੱਚਾ ਉੱਠ ਗਿਆ, ਲੱਤਾਂ ਖੋਲ ਲਈਆਂ ਜਿਵੇਂ ਮੱਛੀ ਪਾਣੀ ਚ ਤੈਰਦੀ ਹੈ, ਸੰਗਤਾਂ ਦੇ ਉੱਤੇ ਤੈਰਨ ਲੱਗ ਗਿਆ। ਸਾਡੇ ਉੱਤੇ ਦੀ ਹੋ ਕੇ ਬਾਜਿਆਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਲੰਮਾ ਪੈ ਗਿਆ। ਬਾਪੂ ਜੀ ਉੱਠ ਕੇ ਆਏ, ਆ ਕੇ ਕਹਿਣ ਲੱਗੇ ਭਾਈ ਸਾਹਿਬ ਇਹਦੀ ਰੂਹ ਇਸ ਵੇਲੇ ਨਿਰੰਕਾਰ ਦੇ ਦਰਵਾਜ਼ੇ ਅੱਗੇ ਖੜੀ ਸੰਜੋਗ ਮੰਗ ਰਹੀ ਹੈ, ਆਪ ਕਿਰਪਾ ਕਰਕੇ ਲਾਵਾਂ ਦਾ ਕੀਰਤਨ ਸ਼ੁਰੂ ਕਰ ਦਿਓ। ਇਹ ਲਾਵਾਂ ਸੰਜੋਗ ਵਾਸਤੇ ਨੇ, ਰੂਹ ਦੇ ਆਪਾਂ ਕੰਮ ਲੈਂਦੇ ਹਾਂ ਵਿਆਹ ਸ਼ਾਦੀਆਂ ਦਾ। ਉਸ ਵੇਲੇ ਭਾਈ ਸਾਹਿਬ ਕਹਿੰਦੇ ਅਸੀਂ ਲਾਵਾਂ ਦਾ ਕੀਰਤਨ ਕਰ ਦਿੱਤਾ, ਬੱਚਾ ਜਿਹੜਾ ਸੀ ਕਹਿੰਦੇ ਉਹ ਲੰਮਾ ਪਿਆ ਮਹਾਰਾਜ ਦੇ ਅੱਗੇ ਉੱਠਿਆ, ਉੱਠ ਕੇ ਜਦ ਧਰਤੀ ਤੇ ਪੈਰ ਲਾਵੇ ਪੈਰ ਨਾ ਲੱਗੇ ਉੱਤੇ ਹੀ ਰਹਿ ਜਾਵੇ, ਵੇਟਲੈਸ ਹੋ ਗਿਆ। ਹੌਲੀ ਹੌਲੀ ਕਹਿੰਦੇ ਧਰਤੀ ਤੇ ਪੈਰ ਉਹਦੇ ਲੱਗੇ। ਆਹ ਕੱਲ ਦੀਆਂ ਗੱਲਾਂ ਨੇ, ਬਹੁਤੇ ਨਹੀਂ ਫਰਕ ਪਿਆ। ਆ ਬੀਬੀ ਵੀ ਬੈਠੀ ਹੈ ਤੇ ਪਿੰਡ ਵਾਲਿਆਂ ਨੂੰ ਵੀ ਪਤਾ ਸਾਰਿਆਂ ਨੂੰ ਵੀ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਸੀ। ਉਹ ਐਸਾ ਤਾਂ ਨਹੀਂ ਹੈ, ਇੱਥੇ ਅਸੀਂ ਕਹਿੰਦੇ ਹਾਂ ਵੀ ਜਪਜੀ ਸਾਹਿਬ ਦੇ ਪਾਠ ਕਰ ਲਓ ਤੁਸੀਂ ਰਾਜੀ ਹੋ ਜਾਓਗੇ, ਇੱਕ ਚਿੱਤ ਹੋ ਕੇ ਕਰ ਲਓ ਜਲ ਸਾਹਮਣੇ ਰੱਖ ਕੇ। ਉਹ ਜਲ ਸਾਹਮਣੇ ਰੱਖ ਕੇ ਕਰਦੇ ਨੇ, ਕਿਰਪਾਨ ਫੇਰਦੇ ਨੇ ਹਰ ਪਾਠ ਤੋਂ ਬਾਅਦ ਪੰਜ ਵਾਰੀ। ਨਾ ਡਾਕਟਰ ਕੋਈ ਦਵਾਈ ਦੇਣ ਵਾਲਾ, ਨਾ ਕੋਈ ਦਵਾਈ ਖਾਧੀ ਹੈ, ਤੇ ਰਾਜੀ ਕਿਉਂ ਹੋ ਜਾਂਦੇ ਨੇ? ਕਿਉਂਕਿ ਉਹ ਬਾਣੀ ਦੇ ਵਿੱਚ ਸੱਤਿਆ ਅਹਿਸਾਸ ਹੈ। ਕਿੰਨੇ ਕਿੰਨੇ ਬਿਮਾਰ ਰਾਜੀ ਹੋ ਕੇ ਇੱਥੋਂ ਗਏ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹ ਸੱਤਿਆ ਬਾਣੀ ਦੇ ਅੰਦਰ। ਜਦ ਵਾਹਿਗੁਰੂ ਨਾਲ ਸੁਰਤ ਜੁੜ ਜਾਂਦੀ ਹੈ, ਕਰੰਟ ਆ ਜਾਂਦੀ ਹੈ। ਆਹੀ ਹਾਲ ਅੰਮ੍ਰਿਤ ਹੈ, ਇਹ ਇੱਕ ਐਸੀ ਚੀਜ਼ ਹੈ ਜਿਹਨੂੰ ਅਸੀਂ ਦੱਸ ਨਹੀਂ ਸਕਦੇ। ਇਹ ਅੰਦਰਲੇ ਨਾਮ ਤੱਕ ਪਹੁੰਚ ਜਾਂਦੀ ਹੈ। ਟਿਊਬਵੈਲ ਲੱਗੇ ਹੋਏ ਨੇ ਤੁਹਾਡੇ ਆਲੇ ਦੁਆਲੇ, ਟਿਊਬਵੈਲ ਚੱਲਦਾ ਸੀ, ਇਹਦੇ ਰਿਫਲੈਕਸ ਬਾਲ ਤੋਂ ਹੇਠਾਂ ਦਾ ਪਾਣੀ ਹੁੰਦਾ, ਉੱਤੇ ਨਹੀਂ ਹੁੰਦਾ। ਉੱਤੇ ਜਦ ਅਸੀਂ ਬਾਹਰੋਂ ਪਾਣੀ ਪਾਉਂਦੇ ਹਾਂ ਤੇ ਬਟਨ ਦੱਬਦੇ ਹਾਂ, ਉੱਪਰਲਾ ਪਾਣੀ ਨਿਕਲ ਜਾਂਦਾ, ਉਨਾ ਹੀ ਪਾਣੀ ਨਾਲ ਚੋਂ ਹੇਠੋਂ ਚੜਿਆ ਹੁੰਦਾ। ਫੇਰ ਪਾਉਂਦੇ ਹਾਂ, ਫੇਰ ਇਸ ਤਰ੍ਹਾਂ ਹੀ ਤਿੰਨ ਚਾਰ ਵਾਰੀਆਂ ਚ ਹੀ ਰਿਫਲੈਕਸ ਬਾਲ ਨਾਲ ਪਾਣੀ ਆ ਲੱਗਦਾ। ਉਹਦੇ ਬਾਅਦ ਜਦ ਉੱਪਰਲਾ ਪਾਣੀ ਪਾ ਦਿੰਦੇ ਹਾਂ, ਫੇਰ ਉਹ ਨਾ ਉੱਪਰਲਾ ਖਤਮ ਹੁੰਦਾ ਨਾ ਹੇਠਲਾ ਖਤਮ ਹੁੰਦਾ, ਕਿਉਂਕਿ ਉੱਪਰ ਚੜਿਆ ਆ। ਇਸੇ ਤਰ੍ਹਾਂ ਦੇ ਨਾਲ ਸਾਡੇ ਅੰਦਰ ਵਾਹਿਗੁਰੂ ਦਾ ਨਾਮ ਪਿਆ, ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਨਾਥ, ਕਹਿ ਨਾ ਜਾਈਏ ਚਰਜ ਵਿਸਮਾਰ। ਜਦੋਂ ਸ਼ਕਤੀਸ਼ਾਲ ਤਰੀਕੇ ਦੇ ਨਾਲ ਬਾਹਰੋਂ ਨਾਮ ਦੀ ਦਾਤ ਦਿੱਤੀ ਜਾਂਦੀ ਹੈ, ਉਹ ਇਸੇ ਤਰ੍ਹਾਂ ਦੇ ਨਾਲ ਉਸ ਨਾਮ ਦੇ ਨਾਲ ਉਹਦਾ ਕੰਟੈਕਟ ਹੋ ਜਾਂਦਾ, ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਤੇ ਗੁਰੂ ਮਹਾਰਾਜ ਅੰਮ੍ਰਿਤ ਨੂੰ ਨਾਮ ਇਹ ਦੱਸਦੇ ਨੇ।
ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ
ਗੁਰਮਤ ਪਾਏ ਰਾਮ ਹਮੇ ਮਾਇਆ ਵਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਵਿਖ ਲੈ ਜਾਏਗਾ। ਜਿਹੜੀ ਵਿਓ ਫੈਲੀ ਹੋਈ ਹੈ ਸਾਡੇ ਅੰਦਰ ਹਮੇ ਦੀ, ਉਹਨੂੰ ਲਾਉਣ ਵਾਸਤੇ ਕੇਵਲ ਅੰਮ੍ਰਿਤ ਦੇ ਵਿੱਚ ਸਮਰੱਥਾ ਹੈ, ਜੋ ਇਸ ਨੂੰ ਨਾਮ ਕਹਿੰਦੇ ਆ। ਨਾਮ ਅੰਦਰੋਂ ਪ੍ਰਗਟ ਹੋ ਜਾਂਦਾ, ਨਾਮ ਹਮੇ ਦਾ ਨਾਸ਼ ਕਰ ਦਿੰਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਜਦੋਂ ਛਕਾਇਆ, ਪਹਿਲਿਆਂ ਨੇ ਛਕਿਆ, ਦੂਸਰਿਆਂ ਨੇ, ਤੀਸਰਿਆਂ ਨੇ, ਐਸਾ ਦੱਸਦੇ ਨੇ ਕਿ 20,000 ਉਸੇ ਵੇਲੇ ਅੰਮ੍ਰਿਤਧਾਰੀ ਸਿੰਘ ਹੋ ਗਿਆ। ਉਸ ਵੇਲੇ ਸਾਰਿਆਂ ਨੂੰ ਇਕੱਠੇ ਕਰਕੇ ਮਹਾਰਾਜ ਨੇ ਕਿਹਾ, ਦੇਖੋ ਅੱਜ ਤੋਂ ਬਾਅਦ ਤੁਸੀਂ ਅਕਾਲ ਪੁਰਖ ਤੋਂ, ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਮੰਨਣਾ ਨਹੀਂ ਹੈ, ਉਹ ਤੋਂ ਵੱਡਾ ਕਿਸੇ ਨੂੰ ਨਹੀਂ ਜਾਣਨਾ, ਗੁਰੂ ਨੂੰ ਵਾਹਿਗੁਰੂ ਦਾ ਰੂਪ ਸਮਝਣਾ। ਉਹ ਜਾਗ੍ਰਿਤ ਜੋਤ ਹੈ ਸਾਰੇ ਪਰਿਪੂਰਨ, ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ, ਚਾਰੇ ਪਾਸੇ ਜਿੱਧਰ ਵੀ ਦੇਖਦੇ ਹੋ ਵਾਹਿਗੁਰੂ ਦੀ ਸੱਤਾ, ਵਾਹਿਗੁਰੂ ਦੀ ਆਪ ਫੈਲੇ ਹੋਏ ਨੇ ਸੂਖਸ਼ਮ ਰੂਪ ਦੇ ਅੰਦਰ। ਉਸ ਜੋਤੀ ਨੂੰ ਜਪਣਾ ਵਾਹਿਗੁਰੂ ਵਾਹਿਗੁਰੂ ਕਹਿ ਕੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਆਪਣਾ ਜਿਹੜਾ ਭਰੋਸਾ ਹੈ ਉਹ ਡੋਲਣ ਨਹੀਂ ਦੇਣਾ। ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਤੁਹਾਨੂੰ ਪਿਓਰ ਮੈਨ ਬਣਾ ਦਿੱਤਾ ਹੈ, ਬ੍ਰਹਮ ਗਿਆਨੀ ਬਣਾ ਦਿੱਤਾ ਹੈ, ਤੇ ਅੱਜ ਤੋਂ ਬਾਅਦ ਕਿਸੇ ਮੜੀ ਨੂੰ, ਮਸਾਣੀ ਨੂੰ, ਗੁੱਗੇ ਨੂੰ, ਕਿਸੇ ਨੂੰ ਵੀ ਨਹੀਂ ਤੁਸੀਂ ਮੰਨਣਾ। ਗੁਰੂ ਸਮਰੱਥ ਹੈ ਸਭ ਕੁਝ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅੱਗੇ ਸੀਸ ਨਵਾਉਣਾ ਹੈ, ਬੜੀਆਂ ਮਸਾਣੀਆਂ ਆਪੇ ਹੀ ਬਣਾ ਲੈਣ। ਜਦੋਂ ਇਸ ਇਲਾਕੇ 'ਚ ਮੈਂ ਆਇਆ ਰਾਤ ਨੂੰ ਦੀਵਾਨ ਲਾਉਣ ਜਾਇਆ ਕਰੇ, ਹੈਰਾਨ ਰਹਿ ਗਏ ਵੀ ਪਿੰਡ ਦੇ ਬਾਹਰ ਬੜਾ ਹੀ ਚਾਨਣਾ ਹੁੰਦਾ, ਦੋ ਦੋ ਇੱਟਾਂ ਖੜੀਆਂ ਹੋਣੀਆਂ, ਵਿੱਚ ਦੀਵੇ ਜਲਦੇ ਹੋਣ। ਮੈਂ ਕਿਹਾ ਕਹਿੰਦੇ ਨੇ, ਕਹਿੰਦੇ ਮਾਤਾ ਰਾਣੀਆਂ ਦੇ। ਮੈਂ ਮਾਤਾ ਦਾ ਸਾਰੇ ਸੰਸਾਰ ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਤੋੜ ਲਿਆ ਵੀ ਇਹ ਬਿਮਾਰੀ ਜਿਹੜੀ ਹੈ ਵਾਇਰਸ ਡਿਜ਼ੀਜ਼ ਹੈ। ਕਿਸਾਨਾਂ ਨੂੰ ਪਤਾ ਵਾਇਰਸ ਡਿਜ਼ੀਜ਼ ਕੀ ਹੁੰਦੀ ਹੈ, ਜੇ ਬੀਜ ਦੋ ਨਾ ਸੋਆਬੀਨ 300 ਗਜ ਦੇ ਉੱਤੇ ਕਿਸੇ ਨੇ ਮਾਂ ਦਾ ਖੇਤ ਹੋਵੇ, ਕਿਸੇ ਦਾ ਮਾਂ ਬੀਜੇ ਹੁਣ, ਮਾਂ ਦਾ ਪੱਤਾ ਪੀਲਾ ਹੋ ਜਾਏ 300 ਗਜ ਦੇ ਉੱਤੇ ਆ ਕੇ ਸਾਰੀ ਸੋਆਬੀਨ ਦਾ ਖੇਤ ਬਰਬਾਦ ਹੋ ਜਾਏ। ਕਣਕ ਨੂੰ ਵਾਇਰਸ ਲੱਗ ਜਾਵੇ, ਨੇੜੇ ਦੇ ਖੇਤ ਜਿਹੜੇ ਦੂਰ ਦੇ ਨੇ 20-30 ਗਜ ਦੇ, ਉਹਨਾਂ ਨੂੰ ਵਾਇਰਸ ਨੱਠ ਕੇ ਆ ਕੇ ਲੱਗ ਜਾਂਦੀ। ਇਹ ਉੜਨੇ ਰੋਗ ਨੂੰ ਕਹਿੰਦੇ ਨੇ ਵਾਇਰਸ, ਜਿਹੜਾ ਉੜ ਕੇ ਲੱਗਦਾ। ਇਸੇ ਤਰ੍ਹਾਂ ਜਿਹੜਾ ਇਹ ਸਮਾਲ ਪੌਕਸ ਦਾ ਰੋਗ ਸੀ, ਇਹਦੇ ਜਿਹੜੇ ਕੀਟਾਣੂ ਸੀ ਇੰਨੇ ਸੂਕਸ਼ਮ ਸੀ, ਉਹ ਹਵਾ ਦੇ ਵਿੱਚ ਉੜ ਕੇ ਲੱਗ ਜਾਂਦੇ ਸੀ, ਦੂਰ ਚਲੇ ਜਾਂਦੇ ਸੀ, ਬਹੁਤ ਦੂਰ ਜਾ ਕੇ ਗੱਡੀ ਲੰਘੀ ਜਾਂਦੀ ਹੈ, ਦੇਖੋ ਕਿੰਨਾ ਛੇਤੀ ਅਸਰ ਕਰਦੀ ਸੀ। ਕਾਰ ਜਾ ਰਹੀ ਹੈ ਫੁੱਲ ਸਪੀਡ ਦੇ ਨਾਲ, ਉਹਨੂੰ ਕਾਰ ਨੂੰ ਚਿੰਬੜ ਗਏ, ਕਾਰ ਨੂੰ ਲੱਗ ਗਿਆ ਹੱਥ, ਬੰਦੇ ਨਾਲ ਚਿੰਬੜ ਗਏ, ਬੰਦੇ ਨਾਲ ਚਿੰਬੜੇ ਹੋਏ, ਐਵੇਂ ਜਿਵੇਂ ਹੱਥ ਉੱਤੇ ਦੇ ਬਗੈਰ ਖਾ ਲਿਆ, ਉਹ ਅੰਦਰ ਚਲੇ ਗਏ, ਉਦੋਂ ਵੀ ਮਾਤਾ ਨਿਕਲਿਆ। ਉਹ ਇਹਨਾਂ ਨੇ ਤੋੜ ਲਿਆ ਵੀ ਇਹ ਤਾਂ ਸਭ ਤੋਂ ਖਤਰਨਾਕ ਬਿਮਾਰੀ ਹੈ, ਵੀ ਇਹਦਾ ਇਲਾਜ ਸਾਰੀ ਦੁਨੀਆ ਇਕੱਠੀ ਹੋ ਕੇ ਕਰੋ। ਇੱਕ ਵਾਰੀ ਇੱਥੋਂ ਇੰਡੀਆ ਦੇ ਵਿੱਚ ਮਾਤਾ ਫੈਲ ਗਈ, ਬਹੁਤ ਥੋੜੇ ਸਾਲਾਂ ਦੀ ਗੱਲ ਹੈ। ਬੱਚੇ ਗਏ ਹੋਏ ਸੀ ਬਾਹਰ ਇੰਗਲੈਂਡ ਵਗੈਰਾ, ਚਿੱਠੀਆਂ ਪਾਉਂਦੇ ਹਾਂ ਅਸੀਂ, ਚਿੱਠੀ ਦਾ ਜਵਾਬ ਨਹੀਂ ਆਉਂਦਾ ਕੋਈ ਵੀ। ਪਤਾ ਨਹੀਂ ਕੀ ਹੋ ਗਿਆ, ਚਿੱਠੀਆਂ ਦਾ ਜਵਾਬ ਇਹ ਹੁਣ ਤੇ ਹਟ ਗਿਆ, ਨਾ ਉਧਰੋਂ ਨਾ ਇਧਰੋਂ ਕੁਛ ਵੀ ਨਾ ਪਤਾ ਲੱਗੇ। ਉਹ ਬਾਅਦ ਚ ਪਤਾ ਲੱਗਿਆ ਵੀ ਉਹਨਾਂ ਨੇ ਜਿੰਨੇ ਹਿੰਦੁਸਤਾਨ ਤੋਂ ਗਏ ਹੋਏ ਖਤ ਸੀ ਸਾਰੇ ਇੱਕ ਸਟੋਰ ਦੇ ਵਿੱਚ ਜਮ੍ਹਾਂ ਕਰਤੇ, ਕਿਉਂਕਿ ਇੱਥੇ ਮਾਤਾ ਫੈਲੀ ਹੋਈ ਸੀ। ਉਹਨਾਂ ਨੇ ਕਿਹਾ ਬਿਮਾਰੀ ਆਜੂ ਸਾਡੇ ਦੇਸ਼ ਚ, ਉਹ ਸਾਰੇ ਡਿਸਇਨਫੈਕਟ ਕਰੇ, ਦਵਾਈਆਂ ਲੈਂਦੀਆਂ ਜਿਨ੍ਹਾਂ ਨੇ ਉਹ ਕੀਟਾਣੂ ਮਾਰਨੇ ਸੀ। ਇਹ ਸਾਰੀ ਦੁਨੀਆਂ ਦੇ ਵਿੱਚ ਇਕਦਮ ਐਕਸ਼ਨ ਹੋਣ ਦੇ ਨਾਲ ਇਹ ਹੋਇਆ ਕਿ ਕੋਈ ਬੰਦਾ ਇਹ ਦੱਸ ਦੇਵੇ ਵੀ ਫਲਾਣੇ ਥਾਂ ਸਮਾਲ ਪੌਕਸ ਹੈ, 1000 ਰੁਪਈਆ ਉਹਨਾਂ ਦਿਨਾਂ ਦਾ ਉਸ ਨੂੰ ਮਿਲਦਾ ਸੀ। ਚਿਕਨ ਪੌਕਸ ਤਾਂ ਹੈਗੀ, ਖਸਰਾ ਹੈਗਾ, ਲੇਕਿਨ ਮਾਤਾ ਨਹੀਂ ਹੈ। ਸਾਡੇ ਦੇਸ਼ ਵਿੱਚ ਕੀ ਸੀ, ਅਸੀਂ ਉਹਨੂੰ ਮਾਰ ਗਧੇ ਤੇ ਲਾਲ ਕੱਪੜਾ ਪਾ ਦੇਣਾ, ਬੜਾ ਕੁਛ ਕਰਦੇ ਸੀ, ਊਟ ਪਟਾਂਗ ਗੱਲਾਂ। ਫੇਰ ਇੱਥੇ ਹੀ ਬਸ ਨਹੀਂ, ਜਾ ਕੇ ਦੋ ਇੱਟਾਂ ਖੜੀਆਂ ਕਰੀਆਂ, ਮਾਤਾ ਬੱਚਾ ਛੱਡ ਦੇ ਸਾਡਾ। ਫਿਰ ਮੈਂ ਇੱਥੇ ਕਹਿਣਾ, ਮੈਂ ਕਿਹਾ ਤੁਸੀਂ ਅਜੇ ਵੀ ਮਾਤਾ ਰਾਣੀ ਨੂੰ ਮੰਨਣ ਤੋਂ ਨਹੀਂ ਹਟਦੇ, ਤੁਹਾਨੂੰ ਚਾਹੀਦੀ ਹੈ ਤਾਂ ਅਸੀਂ ਅਰਦਾਸ ਕਰ ਦਿੰਦੇ ਹਾਂ ਵੀ ਸੱਚੇ ਪਾਤਸ਼ਾਹ ਭੇਜ ਦੇ ਮਾਤਾ ਰਾਣੀ ਨੂੰ, ਫੇਰ ਦੇਖੋ ਆਪਣੇ ਬੱਚਿਆਂ ਨੂੰ ਕਿਵੇਂ ਲੁਕਾਉਂਗੇ। ਕਿਉਂ ਯਾਦ ਕਰਦੀ ਹਾਂ, ਵਾਰ ਵਾਰ ਮੈਂ ਬੀਬੀਆਂ ਮੱਥਾ ਟੇਕਦੀਆਂ ਸੀ, ਪਿੰਡਾਂ ਦੇ ਪਿੰਡਾਂ ਚ ਜਾਣਾ ਮੈਂ। ਆਧਾ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਬਿਮਾਰੀ ਗੱਲ ਤੋਂ ਰਹੀ ਹੈ। ਹੋਰ ਵੀ ਬਹੁਤ ਕੁਛ ਸੀ ਇੱਥੇ, ਸੱਪਾਂ ਨੂੰ ਐਵੇਂ ਮੱਥਾ ਟੇਕੀ ਜਾਣਾ। ਉਹ ਗੁੱਗਾ ਚੌਹਾਨ ਹੋਇਆ, ਇੱਕ ਸੱਪ ਨਹੀਂ ਸੀਗਾ, ਉਹ ਬੜਾ ਯੋਧਾ ਸੀਗਾ। ਉਹਨੂੰ ਤਾਂ ਜਾਣਦੇ ਹੀ ਨਹੀਂ ਕੋਈ ਵੀ, ਉਹ ਇੱਕ ਬੜਾ ਜਵਾਨ ਸੀ, ਸੱਪ ਨੂੰ ਇਹ ਗੁੱਗਾ ਕਹੀ ਜਾਂਦੇ, ਅਗਰ ਜੀ ਧਰਤੀ ਚ ਸਮਾ ਗਿਆ। ਉਹਦਾ ਸ਼ਕਤੀ ਸੀਗੀ, ਜਗਦੇਵ ਦਾ ਮਿੱਤਰ ਸੀ, ਜਰਗ ਵਾਲੇ ਦਾ, ਉਹ ਜਗਦੇਵ ਸੀਗਾ ਔਲਖ ਗੋਦ ਦਾ। ਉਹ ਜਦੋਂ ਜਗਦੇਵ ਚੜਾਈ ਕਰ ਗਿਆ, ਛਪਾਰ ਆ ਕੇ ਉਹਨੇ ਪੁੱਛਿਆ ਵੀ ਮੇਰਾ ਮਿੱਤਰ ਕਿੱਥੇ ਹੈ, ਕਹਿੰਦੇ ਜੀ ਉਹ ਤਾਂ ਐਂ ਕਹਿਦਾ ਵੀ ਆ ਪਿਆ। ਉਸੇ ਵੇਲੇ ਅਲੋਪ ਹੋ ਕੇ ਉਹਨੇ ਵੀ ਸਰੀਰ ਛੱਡਤਾ, ਉਸ ਵੇਲੇ ਤੋਂ ਕਰ ਲਿਆ ਵੀ ਉਹ ਤਾਂ ਜੀ ਧਰਤੀ ਸਮਾ ਗਿਆ, ਧਰਤੀ ਚ ਰਹਿੰਦਾ ਸੱਪ, ਸੱਪ ਕਰਕੇ ਮੰਨਣ ਲੱਗ ਗਏ। ਅਈਆਂ ਜਿਹਾ ਮਨੌਤਾ ਸੀ ਇੱਥੇ ਬੇਅੰਤ, ਇੱਕ ਨਹੀਂ ਕਬਰ ਨੂੰ ਮਰੇ ਹੋਏ ਨੂੰ ਮੰਨਦੇ ਸੀ। ਅਹਿਮਦ ਨਾਂ ਸੀਗਾ ਇਹਦਾ, ਜਿਹਨੂੰ ਮੰਨਦੇ ਸੀ ਸਾਰੇ ਲੋਕ ਸਰਵਰ ਨੂੰ। ਉਹ ਭਰਾਵਾਂ ਨੇ ਕੱਢ ਦਿੱਤਾ, ਉਹ ਚਲਿਆ ਗਿਆ। ਕਰਾਮਾਤੀ ਸੀਗਾ, ਕਰਾਮਾਤੀ ਆ ਜਾ ਸੀ ਨੁਕਸਾਨ ਕਰੀ ਜਾਣਾ, ਮੰਤਰ ਕੋਈ ਵੀ ਸਿੱਧ ਕਰ ਲਓ, ਆਪਣੇ ਤਾਂ ਗੁਰੂ ਘਰ ਚ ਇਜਾਜ਼ਤ ਨਹੀਂ ਹੈ ਵੀ ਇਹੋ ਜਿਹੇ ਮੰਤਰ ਸਿੱਧ ਕਰੋ ਜਿਹਦੇ ਨਾਲ ਦੂਏ ਦਾ ਨੁਕਸਾਨ ਹੋ ਜੇ। ਬਹੁਤ ਮਾੜੀ ਗੱਲ ਕਰੀ ਹੈ ਜਿਹੜਾ ਇਹ ਗੱਲ ਕਰਦਾ, ਨਾਟਕ ਚੇਟ ਕੀਏ ਇੱਕ ਗਾਜਾ, ਪ੍ਰਭ ਲੋਗਨ ਕੋ ਆਵਤ ਲਾਜਾ। ਉਹ ਕਰਦਾ ਸੀ, ਉਹਦੇ ਐਸੇ ਏਜੈਂਟ ਰੱਖੇ ਹੋਏ ਸੀ, ਸਾਰੇ ਪੰਜਾਬ ਦੇ ਜੱਟ ਉਹਨੂੰ ਮੰਨਣ ਲੱਗ ਗਏ, ਪਿੰਡਾਂ ਦੇ ਪਿੰਡ ਮੰਨਣ ਲੱਗ ਗਏ ਸਾਰੀਆਂ ਜਾਤਾਂ। ਕੋਈ ਗੁਰੂ ਦੀ ਬਾਤ ਇਹ ਨਾ ਸੁਣੇ, ਉਧਰ ਨੂੰ ਇਹ ਸੰਗ ਬਣਾ ਬਣਾ ਤੁਰੀ ਜਾਂਦੇ ਸੀ। ਮਹਾਰਾਜ ਨੇ ਕਿਹਾ ਇਹ ਜਿਉਂਦਾ ਆਪਦੀ ਰਾਖੀ ਨਾ ਕਰ ਸਕਿਆ, ਭਰਾਵਾਂ ਨੇ ਵੱਢ ਦਿੱਤਾ ਤੇ ਉਹਨੂੰ ਚੱਕ ਕੇ ਦੱਬ ਦਿੱਤਾ, ਉਹ ਤੁਹਾਡੀ ਰਾਖੀ ਕੀ ਕਰੂ ਮਰਿਆ ਹੋਇਆ। ਤੁਸੀਂ ਜਿਉਂਦੇ ਗੁਰੂ ਨੂੰ ਮੰਨੋ, ਗੁਰੂ ਸਮਰੱਥ ਹੈ। ਬੜੀ ਮੁਸ਼ਕਲ ਦੇ ਨਾਲ ਇਹ ਸਮਝਾਇਆ, ਸੋ ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ ਪਿਆਰਿਓ ਹੁਣ ਤੁਹਾਨੂੰ ਅਕਾਲ ਪੁਰਖ ਦੇ ਲੜ ਲਾ ਤਾ, ਹੁਣ ਨਾ ਸੀਸ ਨਵਾਇਓ ਇਹਨਾਂ ਮਰਿਆ ਹੋਇਆਂ ਦੇ ਅੱਗੇ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਥ ਗੋਰ ਮੜੀ ਮੱਠ ਪੂਲ ਨਾ ਮਨ। ਆ ਹੁਣੇ ਮੈਨੂੰ ਇੱਕ ਬੀਬੀ ਕਹਿੰਦੀ ਸੀ, ਕਹਿੰਦੀ ਮੈਨੂੰ ਕਹਿੰਦੇ ਨੇ ਜੀ ਮਾਤਾ ਰਾਣੀ ਨੂੰ ਜਾ ਕੇ ਮੱਥਾ ਟੇਕ ਕੇ ਆ ਤਾਂ ਰਾਜੀ ਹੋਏਗੀ। ਮਾ ਦੇਖੀ ਇਹਦੀ ਗਲਤੀ ਨਾ ਕਰੀ, ਡਾਕਟਰ ਤੇ ਦਵਾਈ ਲੈ ਲੈ, ਡਾਕਟਰ ਸਾਹਿਬ ਬੈਠੇ ਨੇ ਇੱਥੇ, ਡੱਠੇ ਹੀ ਜਾਵਾਂਗੇ ਅਸੀਂ, ਮਾੜੀ ਜੀ ਗੱਲ ਹੋ ਜੇ ਮੈਂ ਦੁੱਧ ਨਾ ਦੇਵੇ ਜਦੇ ਤੁਰ ਪੈਂਦੇ। ਉਹ ਗੁਰੂ ਨਾਲ ਪਿਆਰ ਕਾਹਦਾ ਹੋਇਆ ਪਿਆਰੇ, ਉਹ ਗੁਰੂ ਨਾਲ ਪਿਆਰ ਜੇ ਪਾਉਣਾ ਗੁਰੂ ਨੇ ਦੁੱਧ ਵੀ ਦੇ ਦੇਣਾ, ਸਭ ਕੁਛ ਮਿਲਦਾ, ਦੁੱਧ ਨਹੀਂ ਹੁੰਦਾ। ਮੈਂ ਪੰਜ ਸਿੰਘਾਂ ਨੂੰ ਬੁਲਾਓ, ਬੁਲਾ ਕੇ ਉਹਨਾਂ ਦਾ ਆਦਰ ਸਤਿਕਾਰ ਕਰੋ ਜਿਵੇਂ ਗੁਰੂ ਦਾ ਕਰੀਦਾ, ਉਹਨਾਂ ਦੇ ਚਰਨ ਧੋਆਓ, ਹੱਥ ਧੋਆਓ, ਉਹ ਜਾਲ ਆਪਣੀਆਂ ਮੱਝਾਂ ਨੂੰ ਬੁਲਾ ਦਿਓ, ਅਰਦਾਸ ਕਰਾ ਦਿਓ, ਗੁਰੂ ਦਸਵੇਂ ਪਾਤਸ਼ਾਹ ਦਾ ਬਚਨ ਹੈ ਜਿੱਥੇ ਪੰਜ ਹੋਣਗੇ ਉੱਥੇ ਮੈਂ ਆਊਂਗਾ। ਉਹ ਛੱਡ ਕਿਵੇਂ ਜਾਣਗੇ ਸਾਨੂੰ, ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ, ਮੈਂ ਤੇ ਸਕੇਰੀ, ਮੈਂ ਤੇ ਇਹਦੀ ਸੰਭਾਲ ਕਰਨੀ ਹੈ। ਇਹ ਬਚਨ ਕਹਿ ਕੇ ਗੁਰੂ ਸਾਹਿਬ ਜਾ ਨਹੀਂ ਸਕਦੇ ਸਾਡੇ ਵਿੱਚੋਂ। ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰਤ ਸਿਮਰ ਤੇ ਸਦਾ ਸੰਭਾਲ। ਗਲਤੀ ਸਾਡੀ ਹੈ, ਸਾਡੇ ਕਨੈਕਸ਼ਨ ਜਿਹੜੇ ਨੇ ਟੁੱਟੇ ਹੋਏ ਨੇ, ਜੁੜਦੇ ਨੇ ਗੁਰੂ ਨਾਲ। ਗੁਰੂ ਦਾ ਰਹਿਮਤਾਂ ਲਈ ਖੜਾ ਹੈ, ਬਖਸ਼ਿਸ਼ਾਂ ਲਈ ਖੜਾ। ਤੀਰਥ ਕੀ ਹੈ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰੇ, ਉਹ ਵਰਤ ਗੋਰ ਮੜੀ ਮੱਠ ਪੂਲ ਨਾ ਮਨ, ਤੀਰਥ ਦਾਨ ਦਿਆ ਤਬ ਸੰਜ, ਏਕ ਬਿਨਾ ਨਾ ਏਕ ਪਛਾਣ। ਇਹਨਾਂ ਦੇ ਭੁਲੇਖਿਆਂ ਚ ਨਾ ਪਿਓ, ਤੀਰ ਸਭ ਤੋਂ ਵੱਡਾ ਨਾਮ ਹੈ, ਐਵੇਂ ਨਾ ਜਾਇਓ ਵੀ ਉਹ ਤੀਰਥ ਤੇ ਜਾ ਆਈਏ, ਉੱਥੇ ਜਾ ਕੇ ਗਤੀ ਕਰਾ ਦਈਏ। ਗਤੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਹੈ। ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸਾ ਤਾਏ ਖਾਲਸ ਜਾਣਾ, ਜਦੋਂ ਬ੍ਰਹਮ ਗਿਆਨ ਹੋ ਗਿਆ ਅੰਦਰ, ਵਾਹਿਗੁਰੂ ਪ੍ਰਗਟ ਹੋ ਗਿਆ ਅੰਦਰੋਂ, ਉਸ ਵੇਲੇ ਉਹਨੂੰ ਖਾਲਸਾ ਕਹਿੰਦੇ ਨੇ। ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਜਿਸਨੂੰ ਆਪਣੇ ਆਤਮਾਨ ਦੀ ਸੋਝੀ ਹੋ ਗਈ, ਆਤਮ ਗਿਆਨ ਜਿਸ ਦੇ ਅੰਦਰ ਪ੍ਰਗਟ ਹੋ ਗਿਆ, ਮਹਾਰਾਜ ਕਹਿੰਦੇ ਪਿਆਰੇ ਹੋ ਮੇਰੇ ਵਿੱਚ ਵਾਹਿਗੁਰੂ ਵਿੱਚ ਤੇ ਉਹਦੇ ਵਿੱਚ ਭੇਦ ਨਾ ਜਾਣ। ਖਾਲਸਾ ਐ ਤਾਂ ਨਹੀਂ ਹੁੰਦਾ ਮਗਰ ਨਾਂ ਲਿਖ ਲਓ ਫਲਾਣਾ ਸਿੰਘ ਖਾਲਸਾ, ਝੂਠ ਬੋਲਦਾ ਹੋਵੇ, ਛਲ ਕਰਦਾ ਹੋਵੇ, ਮਾਇਆ ਦਾ ਲੋਭੀ, ਉਹ ਖਾਲਸਾ ਕਿੱਥੋਂ ਹੋ ਜੂ? ਖਾਲਸਾ ਤਾਂ ਉਹ ਹੈ ਜਿਹਦੇ ਅੰਦਰ ਜੋਤ ਪ੍ਰਗਟ ਹੋ ਗਈ। ਮਹਾਰਾਜ ਕਹਿੰਦੇ ਉਹਨੂੰ ਮਾਮੂਲੀ ਨਾ ਸਮਝਿਓ,
ਮੇਰਾ ਜੀ ਰੂਪ ਹੈ ਖਾਲਸਾ ਮੇਰਾ ਪਿਆਰੇ, ਮੇਰਾ ਜੀ ਰੂਪ ਹੈ ਖਾਲਸਾ ਮੇਰਾ ਪਿਆਰੇ। ਮੇਰਾ
ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਵਾਸ। ਜਿਹੜਾ ਇਸ ਤਰ੍ਹਾਂ ਦਾ ਖਾਲਸਾ ਹੋਏਗਾ ਆਤਮ ਰਸ ਨੂੰ ਜਾਣਨ ਵਾਲਾ, ਮਹਾਰਾਜ ਕਹਿੰਦੇ ਪਿਆਰੇ ਉਹਦੇ ਵਿੱਚ ਮੇਰਾ ਨਿਵਾਸ ਹੋਏਗਾ, ਉਹ ਗੁਰਸਿੱਖ ਦੇ ਵਿੱਚ ਮੇਰਾ ਨਿਵਾਸ ਹੋਏਗਾ, ਮੈਂ ਰਹਿੰਦਾ ਹੋਊਂਗਾ ਉਸ ਗੁਰਸਿੱਖ ਦੇ। ਜਿਨ੍ਹਾਂ ਨਾਲ ਵਿਸਰੇ ਨਾਮ ਸੇਖ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ ਆ, ਉਹ ਤਾਂ ਰੱਬ ਵਰਗੇ ਹੁੰਦੇ ਨੇ। ਮੈਂ ਉਹਦੇ ਨਾਲ ਰਹਿਣਾ, ਖਾਲਸਾ ਮੇਰਾ ਮੁੱਖ ਹੈ ਅੰਗਾ, ਖਾਲਸੇ ਕੇ ਹਾਂ ਸਦ ਸਦ ਸੰਗਾ, ਹਮੇਸ਼ਾ ਹਮੇਸ਼ਾ ਵਾਸਤੇ ਮੈਂ ਉਹਦੇ ਸੰਗ ਰਹਾਂਗਾ। ਸੋ ਜਿਹਦਾ ਸੰਗ ਗੁਰੂ ਰਿਹਾ, ਖਾਲਸਾ ਪਦ ਜਿਹਨੂੰ ਪ੍ਰਾਪਤ ਹੋ ਗਿਆ, ਉਹਨੂੰ ਮਹਾਰਾਜ ਇਸ ਤਰ੍ਹਾਂ ਸੰਬੋਧਨ ਕਰਦੇ ਨੇ, ਦਿੱਤਾ ਖਾਲਸਾ ਤੈਨੂੰ ਤੇਜ ਖਾਲਸਾ। ਅਕਾਲ ਪੁਰਖ ਕੀ ਫੌਜ, ਅਕਾਲ ਪੁਰਖ ਦੀ ਫੌਜ ਫਿਰ ਹਿੰਦੁਸਤਾਨ ਦੀ ਤਾਂ ਨਹੀਂ ਹੈ, ਨਾ ਪਾਕਿਸਤਾਨ ਦੀ ਹੈ, ਨਾ ਅਫਗਾਨਿਸਤਾਨ ਦੀ ਹੈ, ਸਾਰੇ ਵਰਲਡ ਵਾਸਤੇ ਇੱਕ ਆਰਗੇਨਾਈਜੇਸ਼ਨ ਹੈ ਸ਼ੁੱਧ ਬੰਦਿਆਂ ਦੀ, ਜਿਹਦਾ ਫਰਜ਼ ਹੈ ਕਿ ਸਾਰੀ ਦੁਨੀਆਂ ਨੂੰ ਨਿਗਾਹ ਚ ਲਿਆ ਕੇ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਰਤ ਕਬਲ। ਕਿਸੇ ਥਾਂ ਵੀ ਦੁਖੀ ਹੈ ਕੋਈ ਬੰਦਾ, ਉਹਦੇ ਦੁੱਖ ਦੇ ਵਿੱਚ ਹਾਜ਼ਰ ਹੋਣਾ, ਜਾ ਕੇ ਹੜ ਆ ਗਏ ਉਹਨਾਂ ਦੇ ਵਾਸਤੇ, ਭੂਚਾਲ ਆ ਗਏ ਉੱਥੇ ਉਹਨੇ ਜਾਣਾ, ਬਿਮਾਰੀਆਂ ਪੈ ਗਈਆਂ ਉੱਥੇ ਉਹਨੇ ਜਾਣਾ, ਕੋਈ ਅਨਿਆਂ ਹੋ ਰਿਹਾ ਉੱਥੇ ਬੇਨਤੀ ਕਰਨ ਜਾਣਾ ਉਸਨੇ ਵੀ, ਨਾ ਇਹ ਗੱਲ ਤੁਹਾਡੀ ਗਲਤ ਹੈ ਨਾ ਗਲਤ। ਕੋਈ ਲੜਾਈ ਝਗੜੇ ਹੋ ਰਹੇ ਨੇ ਪਿੰਡ ਦੇ ਅੰਦਰ, ਇਹਦੀ ਡਿਊਟੀ ਹੈ ਗੁਰਸਿੱਖ ਦੀ ਹੱਥ ਬੰਨ ਕੇ ਪਿਆਰ ਨਾਲ ਸਮਝਾ ਕੇ ਸ਼ਾਂਤੀ ਪਿੰਡ ਵਿੱਚ ਪੈਦਾ ਕਰਨੀ, ਪਾਰਟੀਆਂ ਤੋਂ ਦੂਰ ਰਹਿਣਾ, ਕਿਉਂਕਿ ਫੌਜ ਹੈ ਅਕਾਲ ਪੁਰਖ ਦੀ। ਪ੍ਰਗਟਿਓ ਖਾਲਸਾ ਅਕਾਲ ਪੁਰਖ ਕੀ ਮੌਜ, ਜਿੰਨਾ ਚਿਰ ਇਹਦੇ ਆਦਰਸ਼ ਉੱਚੇ ਰਹਿਣਗੇ, ਜਦ ਤੱਕ ਇਹ ਬਾਣੀ ਨਾਲ ਜੁੜਿਆ ਰਹੇਗਾ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਦੱਸੀਆਂ ਹੋਈਆਂ ਰਹਿਤਾਂ ਦੇ ਵਿੱਚ ਇਹ ਪਰਪੱਕ ਰਹੇਗਾ। ਗੁਰੂ ਗ੍ਰੰਥ ਸਾਹਿਬ ਦੀ ਰਹਿਤ ਕੀ ਕਹਿੰਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਕਹਿੰਦੀ ਹੈ ਬੁਰੇ ਦਾ ਬੁਰਾ ਕਰ ਨਾ, ਬੁਰਿਆਂ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ। ਕਿਸੇ ਦੇ ਨਾਲ ਜੇ ਤੇਰੀ ਨਰਾਜ਼ੀ ਆ ਗਈ ਨਾ, ਤੇਰਾ ਬੁਰਾ ਕਰਦਾ ਅਗਲੇ ਨੇ, ਆਪਦੇ ਮਨ ਵਿੱਚ ਉਹਦੇ ਵਾਸਤੇ ਬੁਰਾ ਖਿਆਲ ਨਾ ਰੱਖ। ਤੈਨੂੰ ਵਾਹਿਗੁਰੂ ਦੇਵੇਗਾ ਕੀ, ਦੇਹੀ ਰੋਗ ਨਾ ਲੱਗ ਗਈ। ਦੇਹੀ ਨੂੰ ਰੋਗ ਨਹੀਂ ਲੱਗੇਗਾ, ਕਿਉਂਕਿ ਅੱਧੀ ਦੁਨੀਆ ਤਾਂ ਈਰਖਾ ਨਾਲ ਬਿਮਾਰ ਹੋਈ ਹੋਈ ਹੈ। ਈਰਖਾ ਬਹੁਤ ਵੱਡਾ ਰੋਗ ਹੈ, ਜਿਵੇਂ ਸਿਉਂਕ ਦਰਖਤ ਨੂੰ ਲੱਗਦੀ ਹੈ, ਐ ਈਰਖਾ ਮਨੁੱਖ ਨੂੰ ਲੱਗਦੀ ਹੈ। ਕਹਿੰਦੇ ਦਵਾਈ ਨਹੀਂ ਲੱਗਦੀ, ਦਵਾਈ ਕੀ ਲੱਗਣੀ ਹੈ, ਈਰਖਾ ਚਲੀ ਜਾਂਦੀ ਹੈ। ਬਹੁਤੇ ਚਿੰਤਾ ਦੇ ਰੋਗੀ ਨੇ, ਬਹੁਤੇ ਬੈਰ ਦੇ ਰੋਗੀ ਨੇ, ਬਹੁਤੇ ਕ੍ਰੋਧ ਦੇ ਰੋਗੀ ਨੇ। ਮਹਾਰਾਜ ਕਹਿੰਦੇ ਇਹ ਗੱਲਾਂ ਛੱਡ ਦੇ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਪਹਿਲੇ ਜ਼ਮਾਨਿਆਂ ਦੇ ਅੰਦਰ ਮੈਨੂੰ ਆਪਣੇ ਪਿੰਡ ਦੀ ਇੱਕ ਗੱਲ ਯਾਦ ਆਉਂਦੀ ਹੈ, ਉਹ ਇਹ ਹੁੰਦੀ ਵੀ ਚਾਹੇ ਕੋਈ ਰੌਲਾ ਪੈ ਗਿਆ, ਮੁਕੱਦਮਾ ਵੀ ਚੱਲ ਰਿਹਾ, ਪਰ ਇੱਕ ਗੱਲ ਕਰ ਦਿੰਦੇ ਸੀ, ਵੈਰ ਇੰਨਾ ਗਹਿਰਾ ਨਹੀਂ ਸੀ ਰੱਖਦੇ ਵੀ ਕਿਸੇ ਨਾਲ ਇੰਨਾ ਗਹਿਰਾ ਪੈ ਜਾਵੇ ਵੀ ਉਹਦਾ ਨੁਕਸਾਨ ਹੋਵੇ। ਉਹ ਰਿਸ਼ਤਾ ਆਉਣਾ ਆਪਣੇ ਰਿਸ਼ਤੇਦਾਰਾਂ ਚੋਂ ਰਿਸ਼ਤੇਦਾਰੀ ਕਰਾ ਦੇਣੀ ਉਹਨਾਂ ਦੀ, ਜਿਹਦੇ ਨਾਲ ਝਗੜਾ ਹੈ ਮੁੰਡਾ ਮੰਗ ਦੇਣਾ ਉਹਦਾ, ਵੀ ਕੁਛ ਜਿਹੜਾ ਗੁੱਸਾ ਘੱਟ ਜਾਵੇ, ਮੇਲ ਮਿਲਾਪ ਬਣ ਜਾਵੇ। ਦੂਜੇ ਦਾ ਭਲਾ ਕਰਦੇ ਸੀ, ਬੁਰਾ ਨਹੀਂ ਸੀ ਕਰਦੇ ਬਿਲਕੁਲ। ਬਚਪਨ ਤੱਕ ਮੈਂ ਦੇਖਦਾ ਰਿਹਾ ਬਜ਼ੁਰਗਾਂ ਨੂੰ, ਇਸੇ ਕਰਕੇ ਉਹ ਪਿੰਡ ਦੇ ਵਿੱਚ ਪਾਰਟੀਬਾਜ਼ੀਆਂ ਨਹੀਂ, ਝਗੜੇ ਨਹੀਂ ਹੈ, ਲੜਾਈਆਂ ਨਹੀਂ ਹੈ। ਸੋ ਇਹ ਗੁਰੂ ਸਾਹਿਬ ਦਾ ਅਸੂਲ ਹੈ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਏ, ਸਭ ਬਰਕਤਾਂ ਤੇਰੇ ਪੱਲੇ ਚ ਆ ਜਾਣੀ। ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬਰਮ ਸੰਭਾਲ, ਵੈਰ ਨਾ ਕਰ, ਕਿਉਂਕਿ ਵਾਹਿਗੁਰੂ ਹੈ ਸਭ ਦੇ ਅੰਦਰ। ਐਸੀਆਂ ਰਹਿਤਾਂ ਤੇ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਮੇਰਾ ਸਿੱਖ ਰਹੇਗਾ, ਦੁਨੀਆ ਸਤਿਕਾਰ ਦੇ ਨਾਲ ਇਹਨੂੰ ਸੀਸ ਨਵਾਏਗੀ, ਪਰ ਜਦੋਂ ਇਹ ਈਰਖਾ ਦੇ ਵਿੱਚ ਆ ਫਸ ਗਿਆ, ਪਾਰਟੀਆਂ ਦੇ ਵਿੱਚ ਆ ਫਸ ਗਿਆ, ਬੈਰ ਕਰਨ ਲੱਗ ਗਿਆ, ਫਿਰ ਮੈਂ ਨਹੀਂ ਇਹਦਾ ਵਿਸ਼ਵਾਸ ਕਰਨਾ। ਫਿਰ ਜਿਹੇ ਜੇ ਆਮ ਮਨੁੱਖ ਜਿਹਾ ਜਾਏ, ਬਾਹਰੋਂ ਰਹਿ ਜਾਏਗਾ, ਬਾਹਰੋਂ ਤਾਂ ਨਜ਼ਰ ਆਊ, ਅੰਦਰ ਨਹੀਂ ਕੁਛ। ਇੱਕ ਵਾਰੀ ਗੁਰੂ ਮਹਾਰਾਜ ਨੇ, ਭਾਈ ਬਚਿੱਤਰ ਸਿੰਘ ਜੀ ਨੇ ਇੱਕ ਸ਼ੇਰ ਮਾਰਿਆ ਵੱਡਾ, ਮਹਾਰਾਜ ਕੋਲ ਖੱਲ ਲਿਆਇਆ। ਮਹਾਰਾਜ ਕਹਿੰਦੇ ਵੀ ਇਹਦੀ ਖੱਲ ਸਾਵਧਾਨੀ ਨਾ ਲਾਈਏ? ਕਹਿੰਦੇ ਹਾਂ ਮਹਾਰਾਜ, ਬਿਲਕੁਲ ਸ਼ੇਰ ਲੱਗਦਾ ਜੇ ਕੜਾ ਜੀ। ਕਹਿੰਦੇ ਐਂ ਕਰੋ, ਕੋਈ ਗਧਾ ਫੜ ਕੇ ਉਹਦੇ ਉੱਤੇ ਚਾੜ ਦਿਓ। ਇੱਕ ਵੱਡੇ ਕੱਦ ਦਾ ਗਧਾ ਸੀ, ਉਹਦੇ ਉੱਤੇ ਚਾੜਤੀ, ਉਹ ਚਾੜੀ ਤਾਂ ਬਾਹਰ ਨੂੰ ਨਿਕਲ ਗਿਆ ਗਧਾ। ਉਹ ਫਸਲਾਂ ਚ ਬੜੇ, ਕੋਈ ਰੋਕੇ ਹੀ ਨਾ, ਸਭ ਲੱਠ ਗਏ, ਕੋਈ ਨੇੜੇ ਨਾ ਹੋਏ, ਜਿੱਧਰ ਨੂੰ ਜਾਵੇ ਨੱਠ ਜਾਣ ਸਾਰੇ। ਉਹ ਫਸਲਾਂ ਚ ਰਹਿਣ ਲੱਗ ਗਿਆ, ਜਿਹੜਾ ਗਧੇ ਵਾਲਾ ਸੀ ਉਹ ਟੋਲਦਾ ਫਿਰੇ, ਇਹਨੂੰ ਲੱਭਿਆ ਨਾ। ਅਖੀਰ ਮਹਾਰਾਜ ਕੋਲ ਸ਼ਿਕਾਇਤ ਹੋਈ, ਸੱਚੇ ਪਾਤਸ਼ਾਹ ਖੇਤੀਆਂ ਦੀ ਸੰਭਾਲ ਤਾਂ ਜਾਂਦੀ ਰਹੀ, ਇੱਕ ਸ਼ੇਰ ਆਇਆ ਹੋਇਆ ਖੇਤਾਂ ਚ ਰਹਿੰਦਾ। ਮਹਾਰਾਜ ਕਹਿੰਦੇ ਤੁਸੀਂ ਇੰਨੇ ਬੰਦੇ ਹੋ, ਇਕੱਠੇ ਹੋ ਕੇ ਕੱਢ ਦੋ। ਕਹਿੰਦੇ ਮਹਾਰਾਜ, ਉਹਦਾ ਤਾਂ ਕੱਦੇ ਐਡਾ ਜਿਹਦੇ ਤੇ ਪੈ ਗਿਆ, ਉਹ ਤਾਂ ਬਚਦਾ ਨੀ। ਇਹ ਗੁਰਸਿੱਖ ਨੂੰ ਕਹਿਣ ਲੱਗੇ ਵੀ ਜਾ ਚਾਰ ਡੰਡੇ ਮਾਰ ਉਹਦੇ। ਉਹ ਗਿਆ ਜਾ ਕੇ ਗੁਰੂ ਦਾ ਹੁਕਮ ਮੰਨਿਆ ਵੀ ਕੋਈ ਕੌਤਕ ਹੈ। ਪੰਜ ਦਸ ਡੰਡੇ ਮਾਰੇ, ਨੱਠਿਆ, ਨੱਠ ਕੇ ਆ ਕੇ ਆਪਣੇ ਘਰ ਆ ਗਿਆ। ਉੱਥੇ ਗਧੇ ਜਿਹੜੇ ਖੜੇ ਸੀ ਪੈਖੜ ਤੜਾਈ ਜਾਣ, ਉਹ ਜਿਹੜਾ ਉਹਦਾ ਮਾਲਕ ਸੀ ਨੱਠ ਕੇ ਕੁੰਡਾ ਲਾ ਲਿਆ। ਕਹਿੰਦਾ ਬਈ ਲੈ, ਕਹਿੰਦਾ ਸ਼ੇਰ ਆ ਵੜਿਆ, ਅੱਜ ਨਹੀਂ ਮੇਰਾ ਗਧਾ ਬਚਣਾ ਕੋਈ। ਉੱਥੇ ਪਈ ਸੀ ਸਵਾਹ, ਸਵਾਹ ਦੇ ਉੱਤੇ ਲਿਟਣ ਲੱਗ ਕੇ ਹੀਚਕੂ ਹੀਚਕੂ ਕਰਨ ਲੱਗ ਗਿਆ। ਉਹ ਜਦ ਕਰਿਆ, ਉਹਨੂੰ ਪਤਾ ਲੱਗ ਗਿਆ ਮੇਰੇ ਵਾਲਾ ਹੀ ਗਧਾ ਹੈ। ਤਾਂ ਗਧੇ ਵੀ ਹਟ ਗਏ, ਉਹ ਖੱਲ ਲਾ ਲਈ, ਗਧੇ ਨੂੰ ਕੁੱਟਿਆ। ਕਹਿੰਦਾ ਬੜੇ ਦਿਨ ਤੂੰ ਤਾਂ ਕਹਿੰਦਾ ਲੁਕਿਆ ਰਿਹਾ, ਮਹਾਰਾਜ ਕੋਲ ਆਇਆ, ਬੜਾ ਹਾਸਾ ਪਿਆ ਸਭ ਦੇ ਅੰਦਰ। ਕਹਿੰਦੇ ਸੱਚੇ ਪਾਤਸ਼ਾਹ, ਸਾਨੂੰ ਕੁਛ ਸਮਝਾ ਦਿਓ, ਇਹ ਗੱਲ ਕੀ ਹੈ, ਕੋਈ ਡਰਾਮਾ ਕਰਿਆ ਹੈ ਕਿ ਜਾਂ ਕੋਈ ਕੌਤਕ ਹੈ? ਮਹਾਰਾਜ ਕਹਿੰਦੇ ਪਿਆਰਿਓ, ਤੁਹਾਨੂੰ ਅਸੀਂ ਤੇਜ ਦੇਤਾ, ਤੁਹਾਨੂੰ ਇੱਕ ਉੱਚਾ ਕਰੈਕਟਰ ਦਿੱਤਾ ਹੈ, ਤੁਹਾਡੀ ਕਦਰ ਰਹੇਗੀ ਸੰਸਾਰ ਦੇ ਅੰਦਰ। ਪਰ ਜਦ ਤੁਹਾਡੇ ਗੁਣ ਖਤਮ ਹੋ ਜਾਣਗੇ, ਤੁਹਾਡੇ ਅੰਦਰੋਂ ਨਾਮ ਦੀ ਕਮਜ਼ੋਰੀ ਆਜੂ, ਬਾਣੀ ਨਹੀਂ ਪੜੋਗੇ, ਵਿਸ਼ੇ ਵਿਕਾਰਾਂ ਚ ਪੈ ਜਾਓਗੇ, ਸੰਸਾਰ ਨੂੰ ਪਤਾ ਲੱਗ ਜੂ ਵੀ ਇਹ ਤਾਂ ਉਪਰੋਂ ਸ਼ੇਰ ਆ, ਅੰਦਰੋਂ ਖੋਤਾ ਹੈ। ਕਹਿੰਦੇ ਫਿਰ ਨੀ ਤੁਹਾਨੂੰ ਕਿਸੇ ਨੇ ਵਿਚਣਾ, ਤੁਹਾਡੀ ਬੇਇੱਜ਼ਤੀ ਹੋਏਗੀ, ਇਨਸਲਟ ਹੋਏਗੀ। ਸੋ ਇਸ ਕਰਕੇ ਜਬ ਲਗ ਰਹੇ ਖਾਲਸਾ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪਤ। ਸੋ ਇਸ ਤਰ੍ਹਾਂ ਗੁਰੂ ਦਸ਼ਮੇਸ਼ ਪਿਤਾ ਨੇ ਅੱਜ ਦੇ ਦਿਨ ਸਾਨੂੰ ਬਹੁਤ ਉਪਦੇਸ਼ ਦਿੱਤੇ ਵੀ ਜਾਤ ਪਾਤ ਦਾ ਭੇਦ ਨਹੀਂ ਮੰਨਣਾ ਪਿਆਰਿਓ। ਇਹ ਤਾਂ ਅਬੁਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਤਾਂ ਇੱਕ ਨੂਰ ਜੋ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਜਾਤ ਪਾਤ ਮਨੁੱਖ ਨੇ ਬਣਾਈ ਹੈ ਵੀ ਆ ਫਲਾਣਾ ਜੀ ਆ ਫਲਾਣਾ, ਸਭ ਨੂੰ ਭਰਾ ਕਰਕੇ ਮੰਨਣਾ, ਉੱਚਾ ਨੀਵਾਂ ਨਹੀਂ ਮਰਨਾ। ਮਤ ਉੱਚੀ ਰੱਖਣੀ ਹੈ, ਮਨ ਹਮੇਸ਼ਾ ਨੀਵਾਂ ਰਹਿਣ ਰੱਖਣਾ। ਹੰਕਾਰ ਦੀ ਬਾਤ ਨਹੀਂ ਕਹਿਣੀ, ਨਿਮਰਤਾ ਦੀ ਬਾਤ ਹਮੇਸ਼ਾ ਕਹਿਣਾ। ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਗੱਲ ਹੋ ਰਹੀ ਹੈ। ਆਪਣਾ ਨਹੀਂ ਕਰਨਾ, ਬਾਣੀ ਦਾ ਪਾਠ ਕਰਨਾ। ਬਾਣੀ ਨੇ ਜਿਸ ਦੇਸ਼ ਤੋਂ ਬਾਣੀ ਆਈ ਹੈ ਉੱਥੇ ਲੈ ਜਾਣਾ, ਬਾਕੀ ਗੌਰ ਮੜੀ ਨਹੀਂ ਮੰਨਣੀ। ਹੋਰ ਚੀਜ਼ਾਂ ਰਸਮਾਂ ਜਿਹੜੀਆਂ ਭੈੜੀਆਂ ਜੀਆਂ ਮੰਨਣੀਆਂ ਨਹੀਂ। ਸੰਸਾਰ ਨੂੰ ਹਮੇਸ਼ਾ ਸੁਪਨਾ ਜਾਣਨਾ, ਸੁਪਨੇ ਦੇ ਤਰ੍ਹਾਂ ਇੱਥੇ ਰਹਿ ਕੇ ਜਾਣਾ ਸੰਸਾਰ ਤੋਂ। ਤੋ ਇਸ ਤਰ੍ਹਾਂ ਜਦ ਤੁਸੀਂ ਜਾਓਗੇ ਤੁਹਾਡਾ ਇੱਥੇ ਵੀ ਲੋਕ ਵੀ ਸੁਖੀ ਹੋ ਜਾਏਗਾ, ਪਰਲੋਕ ਵੀ ਸੁਖੀ ਹੋ ਜਾਏਗਾ। ਸੋ ਐਸਾ ਅੱਜ ਦੇ ਦਿਨ ਘਟਨਾ ਵਾਪਰੀ, ਉਹੀ ਬੰਦੇ ਜਿਹੜੇ ਕਹਿੰਦੇ ਇੰਨੇ ਹੀਣੇ ਸੀ ਵੀ ਸਾਡੇ ਚ ਤਾਂ ਤਾਕਤ ਨਹੀਂ, ਸਾਡੀ ਤਾਂ ਉਨੇ ਲਾਉਣੀ ਆ ਜਿਹੜਾ ਵੀ ਆ ਗਿਆ, ਉਹਨਾਂ ਨੂੰ ਆਪਣੇ ਗੌਰਵ ਦਾ ਪਤਾ ਲੱਗ ਗਿਆ। ਅੰਦਰਲੀ ਸ਼ਕਤੀ ਜਦ ਜਾਗੀ ਪਤਾ ਲੱਗ ਗਿਆ ਵੀ ਅਸੀਂ ਨਿਤਾਣੇ ਨਹੀਂ ਹਾਂ, ਅਸੀਂ ਚਿੜੀਆਂ ਨਹੀਂ ਹਾਂ। ਜੇ ਉਹਨਾਂ ਵਿੱਚ ਇਹ ਸ਼ਕਤੀ ਹੈ ਸਾਡੇ ਚ ਉਹਨਾਂ ਨਾਲੋਂ ਜ਼ਿਆਦਾ ਹੈ, ਕਿਉਂਕਿ ਸਾਡੇ ਚ ਅੰਮ੍ਰਿਤ ਦਾ ਪ੍ਰਵੇਸ਼ ਹੈ। ਸੋ ਕੌਮ ਬਦਲ ਕੇ ਰੱਖਤੀ, ਕਿਸਮਤ ਬਦਲਤੀ ਹਿੰਦੁਸਤਾਨ ਦੀ। ਉਹ ਜਰਵਾਣੇ ਜਿਨ੍ਹਾਂ ਦੇ ਦਲਾਂ ਦੇ ਦਲ 800 ਸਾਲ ਤੋਂ ਲਗਾਤਾਰ ਕਦੇ ਈਰਾਨ ਵਾਲੇ ਆ ਗਏ, ਕਦੇ ਅਫਗਾਨਿਸਤਾਨ ਵਾਲੇ ਆ ਗਏ, ਕਦੇ ਤੁਰਕਿਸਤਾਨ ਵਾਲੇ ਆ ਗਏ, ਕਦੇ ਇਰਾਕ ਵਾਲੇ ਆ ਗਏ, ਕਦੇ ਅਰਬ ਵਾਲੇ ਆ ਗਏ। ਇੱਕ ਬੰਦਾ ਆਇਆ ਸੀ, ਉਹਨੇ ਆ ਕੇ ਮੁਹੰਮਦ ਕਾਸਮ ਸੀ ਉਹਦਾ ਨਾਂ, ਸਿਰਫ 800 ਧਾੜਵੀ ਨਾਲ ਲਿਆਇਆ ਸੀ। ਰਾਜੇ ਦਹਾਰ ਦੇ ਉੱਤੇ ਆ ਕੇ ਲੜਨ ਲੱਗਿਆ, ਉਹ ਲੜਿਆ ਨਾ, ਉਹ ਕਹਿੰਦਾ ਮੈਂ ਤਾਂ ਲੜਨਾ ਨਹੀਂ। ਕਿਲ੍ਹਾ ਲੁੱਟ ਲਿਆ, ਦੋ ਲੜਕੀਆਂ ਲੈ ਗਿਆ। ਉਹਨੇ ਜਾ ਕੇ ਦੱਸਦਾ ਵੀ ਉੱਥੇ ਤਾਂ ਕੁਸਮ ਨਹੀਂ ਹੈ, ਐਵੇਂ ਹੀ ਨੇ, ਹਥਿਆਰ ਨੂੰ ਦੇਖ ਕੇ ਡਰਦੇ ਨੇ। ਉਸ ਵੇਲੇ ਧਾਰਾਂ ਦੀਆਂ ਤਾਰਾਂ ਆਉਣ ਲੱਗ ਗਈਆਂ। ਬਾਬਰ ਸਿਰਫ 12,000 ਬੰਦੇ ਲਿਆਇਆ ਸੀ, ਇੱਧਰਲੇ ਪਾਸੇ 2,00,000 ਬੰਦਾ ਉਹਦੇ ਮੁਕਾਬਲੇ ਤੇ ਸੀ। 12,000 ਦਾ ਮੁਕਾਬਲਾ ਨਾ ਕਰਨ ਕਰਕੇ 7-8 ਪੁਸਤਾਂ ਉਹਨਾਂ ਦੀਆਂ ਇੱਥੇ ਰਾਜ ਕਰਦੀਆਂ ਰਹੀਆਂ। ਇਹ ਤਾਂ ਗੁਰੂ ਦਸ਼ਮੇਸ਼ ਪਿਤਾ ਸੀ ਜਿਨ੍ਹਾਂ ਨੇ ਉਲਟਾ ਬੰਨ ਲਾ ਕੇ ਪਰਲੇ ਪਾਸੇ ਨੂੰ ਤੋੜ ਦਿੱਤਾ, ਇੱਧਰੋਂ ਚੜ੍ਹਨ ਲੱਗ ਕੇ ਜਮਰੌਤ ਤੱਕ ਚਲੇ ਗਏ। ਅਫਸੋਸ, ਗੁਰੂ ਨੇ ਬਰਕਤਾਂ ਬੜੀਆਂ ਵਰਤੀਆਂ, ਪਰ ਇਹ ਜਿਹੜੇ ਸਾਡੇ ਰਾਜੇ ਸੀ ਸ਼ਰਾਬ ਦੇ ਪਿਆਲੇ ਚ ਗਰਕ ਹੋ ਗਏ, ਫੁੱਟ ਦਾ ਸ਼ਿਕਾਰ ਹੋ ਗਏ। ਸਭ ਕੁਛ ਕੀਤਾ ਕਤਰਾ, ਲੱਖਾਂ ਕੁਰਬਾਨੀਆਂ ਦਿੱਤੀਆਂ ਹੋਈਆਂ, ਦਿਨਾਂ ਦੇ ਵਿੱਚ ਬਰਬਾਦ ਕਰਕੇ ਰੱਖ ਦਿੱਤੀਆਂ। ਸੋ ਮਹਾਰਾਜ ਦੀ ਕਰੋਪੀ ਹੋ ਗਈ, ਕਿਉਂਕਿ ਉਹ ਗੱਲ ਨਾ ਰਹੀ, ਨਿਆਰਾ ਕਰੈਕਟਰ ਜਾਂਦਾ ਰਿਹਾ। ਸੋ ਸਾਧ ਸੰਗਤ ਜੀ, ਅੱਜ ਦੇ ਦਿਨ ਜੋ ਗੁਰੂ ਦੇ ਉਪਦੇਸ਼ ਹੈ, ਯਾਦ ਕਰੋ ਜਿਹਦੇ ਅੰਦਰ ਨਾਮ ਆ ਗਿਆ, ਜਿਸ ਨਾਮ ਰਿਹਾ ਸੋਈ ਵੱਡ ਰਾਜਾ, ਉਹ ਰਾਜਿਆਂ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਰਾਜਾ ਵੀ ਕਿਹਾ, ਦਰਗਾਹ ਚ ਉਹਦਾ ਕਿਹਾ ਚੱਲਦਾ, ਜਾਂ ਕਾ ਕਿਹਾ ਦਰਗਾਹ ਚਲੈ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਉਹ ਨਜ਼ਰ ਹੇਠ ਨਹੀਂ ਲਿਆਉਂਦਾ, ਕਿਉਂਕਿ ਉਹਦਾ ਕਿਹਾ ਹੋਇਆ ਦਰਗਾਹ ਮੰਨਦੀ ਹੈ। ਸੋ ਆਪਣਾ ਜੀਵਨ ਉੱਚਾ ਕਰੋ, ਗੁਰੂ ਦੇ ਨਾਲ ਪਿਆਰ ਕਰੋ। ਬੜੀ ਦੂਰ ਦੂਰ ਤੋਂ ਸੰਗਤ ਆਈ ਹੈ, ਬੜੇ ਪਿਆਰ ਦੇ ਨਾਲ ਆਈ ਹੈ। ਮਹਾਰਾਜ ਇਹਨਾਂ ਦੀ ਯਾਤਰਾ ਸਫਲ ਕਰਨਾ। ਸੋ ਆਹੀ ਅਰਦਾਸ ਹੈ ਸਾਡੀ ਹੁਣ ਸਾਰੇ ਪ੍ਰੇਮੀ, ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਹੈਂਜੀ, ਹਾਂ ਸਮਾਂ ਜਾਚ ਨਹੀਂ ਦਿੰਦਾ। ਤੇ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਫਿਰ ਗੁਰੂ ਸਤੋਤਰ ਚ ਬੋਲੋ, ਉਹਦੇ ਬਾਅਦ ਪ੍ਰੋਗਰਾਮ ਸਰਵਣ ਕਰੋ। ਇੱਕ ਮੈਂ ਬੇਨਤੀ ਕਰਨੀ ਹੈ, ਉਹ ਧਿਆਨ ਨਾਲ ਸੁਣ। ਉਹ ਇਹ ਹੈ ਕਿ ਮੈਂ ਮਹਾਰਾਜ ਜੀ ਦੇ ਕੋਲ 1973 ਜਾਂ 73 ਚ ਗਿਆ ਸੀ। ਕਰਨਲ ਲਾਲ ਸਿੰਘ ਮੇਰਾ ਨਾਲ ਦਾ ਗੁਆਂਢੀ ਸੀ, ਫਾਰਮ ਸੀ ਉਹਨਾਂ ਦਾ, ਕਪੂਰਥਲੇ ਦੇ ਰਹਿਣ ਵਾਲੇ ਸੀਗੇ, ਉਹ ਕਰਨਲ ਸੀ ਪਟਿਆਲੇ ਫੌਜ, ਬੜਾ ਵੱਡਾ ਫਾਰਮ ਸੀ। ਤੇ ਮਹਾਰਾਜ ਜੀ ਜਦੋਂ ਉੱਥੇ ਗਏ, 45 ਦਿਨ ਸਾਡੇ ਕੋਲ ਠਹਿਰੇ, ਤਾਂ ਉਹਨਾਂ ਨੇ ਚੰਗੀ ਸੇਵਾ ਕਰੀ। ਬਹੁਤ ਜਥਾ ਆਪਦੇ ਫਾਰਮ ਚ ਠਹਿਰਦਾ ਸੀ, ਮਹਾਰਾਜ ਉਰਲੇ ਫਾਰਮ ਸੀਗੇ। ਤਾਂ ਮਹਾਰਾਜ ਜੀ ਜਾਣਦੇ ਸੀ, ਜਦ ਉਹ ਚੜਾਈ ਕਰ ਗਿਆ, ਮਹਾਰਾਜ ਕਹਿੰਦੇ ਤੇਰੀ ਸੱਜੀ ਬਾਂਹ ਟੁੱਟ ਗਈ। ਮੈਂ ਕਿਹਾ ਹਾਂ ਮਹਾਰਾਜ। ਬੜਾ ਸਹਿਯੋਗ ਸੀ, ਨਾਨਕ ਮਦੇ ਦਾ ਪ੍ਰੈਜ਼ੀਡੈਂਟ ਸੀ, ਉਸ ਵੇਲੇ ਮਹਾਰਾਜ ਨੇ ਅਚਾਨਕ ਵਚਨ ਕਰਤਾ, ਕਹਿੰਦੇ ਸਾਤੋਂ 1 ਲੱਖ ਰੁਪਈਆ ਲੈ ਜਾਓ। ਉਹ 1 ਲੱਖ ਹੁਣ ਦੇ 10 ਲੱਖ ਦੇ ਬਰਾਬਰ ਹੈ। ਮੈਂ ਚੁੱਪ ਕਰ ਰਿਹਾ। ਮਹਾਰਾਜ ਕਹਿੰਦੇ 1 ਲੱਖ ਲੈ ਜਾਓ ਤੁਸੀਂ। ਮੈਂ ਕੋਈ ਜਵਾਬ ਨਾ ਦਿੱਤਾ। ਕਹਿੰਦੇ ਤੁਸੀਂ ਫਿਲਮਾਂ ਬਣਾ ਕੇ ਪ੍ਰਚਾਰ ਕਰੋ। ਨਾ ਮੈਂ ਜਾਣਾ ਫਿਲਮ ਕੀ ਹੁੰਦੀ ਹੈ, ਨਾ ਮੈਨੂੰ ਬਣਾਉਣ ਦਾ ਪਤਾ, ਨਾ ਅਜੇ ਹਿੰਦੁਸਤਾਨ 'ਚ ਫਿਲਮਾਂ ਆਈਆਂ ਸੀ। ਉਸ ਤੋਂ ਬਾਅਦ ਸ਼ਾਮ ਨੂੰ ਜਦ ਵਿਸ਼ਰਾਮ ਕਰਨ ਅੰਦਰ ਭੋਰੇ ਜਾਣ ਲੱਗੇ, ਮੈਂ ਉੱਪਰ ਭੋਰੇ 'ਚ ਆ, ਮੈਨੂੰ ਕਹਿਣ ਲੱਗੇ ਜਵਾਬ ਨਾ ਦਿੱਤਾ, ਅੰਦਰ ਦਰਵਾਜ਼ਾ ਬੰਦ ਕਰਦੇ ਨੇ ਪੌੜੀਆਂ ਦਾ, ਨਾਲ ਮੈਨੂੰ ਇਹ ਗੱਲ ਫੇਰ ਕਹਿਤੀ, ਮੈਂ ਫੇਰ ਨਾ ਦਿੱਤਾ। ਅੰਮ੍ਰਿਤ ਵੇਲੇ ਜਦ ਮੈਂ ਗਿਆ ਵੀ ਮੈਂ ਮਹਾਰਾਜ ਜਾਣਾ ਹੈ ਫਾਰਮ ਨੂੰ, ਛੁੱਟੀ ਦਿਓ ਮੈਨੂੰ, ਕਹਿਣ ਲੱਗੇ ਤੂੰ ਜਵਾਬ ਕਿਉਂ ਨਹੀਂ ਦਿੰਦਾ ਸਾਡੀ ਗੱਲ ਦਾ, ਤੀਸਰਾ ਬਚਨ ਹੈ, ਤੈਨੂੰ ਕਿਉਂ ਇਸ ਗੱਲ ਦਾ ਸ਼ੰਕਾ ਪੈ ਗਿਆ, 1 ਲੱਖ ਰੁਪਈਆ ਮੈਂ ਤਾਂ ਨਹੀਂ ਆਪਣੀ ਜੇਬ ਚੋਂ ਦੇਣਾ, ਕਿਸੇ ਨੂੰ ਮੈਂ ਕਹਿ ਦੇਣਾ। 20,000 ਦੀ ਜੀਪ ਆਉਂਦੀ ਸੀ ਜਦ, ਕਹਿੰਦੇ 20,000 ਦੀ ਜੀਪ ਲੈ ਲਈ, ਜਨਰੇਟਰ ਲੈ ਲਈ ਤੇ ਹੋਰ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਲੈ ਲਈ, ਤੇ ਤੂੰ ਫਿਲਮਾਂ ਬਣਾ ਕੇ ਪ੍ਰਚਾਰ ਕਰ। ਕਹਿੰਦੇ ਜਵਾਬ ਕਿਉਂ ਨਹੀਂ ਦਿੰਦਾ, ਤੀਸਰਾ ਬਚਨ ਕਰਿਆ ਸੀ। ਮੈਂ ਕਿਹਾ ਮਹਾਰਾਜ ਜੇ 1 ਲੱਖ ਰੁਪਈਆ ਦੇਣਾ ਨਾ, ਮੈਂ ਫਿਰ ਘਰ ਨਹੀਂ ਜਾਣਾ, ਬਸ ਮੈਂ ਛੁੱਟੀ ਕਰ ਦੇਣਾ ਇੱਥੋਂ ਹੀ। ਇਹ ਵੀ ਮਹਾਰਾਜ ਨਹੀਂ ਸੀ ਚਾਹੁੰਦੇ ਵੀ ਮੈਂ ਘਰ ਇਕਦਮ ਛੱਡ ਦੇਵਾਂ। ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਸੀ, ਮੈਨੂੰ ਜਾਣਦੇ ਸੀ ਵੀ ਇਹ ਤਾਂ ਐਵੇਂ ਹੀ ਹੈ ਸਿੱਧਾ ਜਿਹਾ, ਆਪੇ ਹੀ ਮੈਨੂੰ ਗਾਈਡ ਕਰੀ ਜਾਂਦੇ ਸੀ ਵੀ ਹੁਣ ਇਹਨਾਂ ਨੂੰ ਐਂ ਕਰ ਲੈ, ਹੁਣ ਐਂ ਕਰ ਲੈ। ਕਹਿੰਦੇ ਫਿਰ ਕੀ ਚਾਹੁੰਦਾ? ਮੈਂ ਕਿਹਾ ਮਹਾਰਾਜ ਮੇਰੀ ਕਮਾਈ 'ਚ ਬਰਕਤ ਪਾ ਦੇ। ਕਹਿੰਦੇ ਉਹ ਤਾਂ ਪਹਿਲਾਂ ਹੀ ਬਹੁਤ ਹੈ, ਹੋਰ ਪੈ ਜੂਗੀ। ਮੈਂ ਕਿਹਾ ਫਿਰ ਮਹਾਰਾਜ ਇਹ ਕੰਮ ਤੁਸੀਂ ਕਰਾ ਲਿਓ। ਜਿਸ ਵਕਤ ਮਹਾਰਾਜ ਜਾਣ ਲੱਗੇ ਇੰਗਲੈਂਡ ਨੂੰ, ਦਿੱਲੀ ਅਸੀਂ ਮਿਲੇ, ਉੱਥੇ ਫਿਰ ਉਹਨਾਂ ਨੇ ਬਚਨ ਕਰਿਆ ਵੀ ਤੂੰ ਕੀਰਤਨ ਕਰੀ। ਉਹਦੇ ਬਾਅਦ ਸਮਾਂ ਲੰਘ ਗਿਆ, ਆਪਨੇ ਜੋਤੀ ਜੋਤ ਸਮਾ ਗਏ ਤੇ ਮੈਂ ਇੱਥੇ ਫਾਰਮ ਵੇਚ ਕੇ ਇਸ ਇਲਾਕੇ 'ਚ ਆ ਗਿਆ। ਇੱਥੇ ਜਦ ਬੁਰਾ ਹਾਲ ਦੇਖਿਆ ਵੀ ਇਹ ਤਾਂ ਸਾਰਾ ਹੀ ਇਲਾਕਾ ਨਸ਼ਿਆਂ ਦਾ ਮਾਰਿਆ ਪਿਆ, ਡਰੱਗ ਏ ਡਰੱਗ, ਜਰਦਾ ਖਾਂਦੇ ਨੇ। ਅਜੇ ਵੀ ਨਹੀਂ ਸਮਝਦੇ ਬਹੁਤ ਸਾਰੇ, ਮੈਂ ਬੜਾ ਸਮਝਾਉਣਾ ਘਰ ਜਾ ਕੇ, ਤਾਂ ਵੀ ਨਹੀਂ ਸਮਝਦੇ। ਐਸਾ ਬੁਰਾ ਹਾਲ, ਤੰਬਾਕੂ ਬੀਜਣ, ਸਭ ਕੁਛ ਕਰੇ। ਉਹ ਮੈਂ ਤੇ ਬੀਬੀ ਦੋਏ ਰਲ ਕੇ ਇਸ ਕੰਮ 'ਚ ਰੁੱਝ ਗਏ, ਦਿਨ ਰਾਤ ਇੱਕ ਹੋ ਗਿਆ ਸਾਡਾ। ਹੌਲੀ ਹੌਲੀ ਇੱਥੇ ਸੰਗਤ ਬਣਨੀ ਸ਼ੁਰੂ ਹੋ ਗਈ। 20,000 ਨੇ ਅੰਮ੍ਰਿਤ ਛਕ ਲਿਆ, ਜਲੂਸ ਕੱਢਿਆ, ਸਾਰੇ ਜਾਗਰਤਾ ਆ ਗਈ। ਉਹ ਤੇ ਬਾਅਦ ਅੰਮ੍ਰਿਤ ਚੱਲਦਾ ਰਿਹਾ। ਦੀਵਾਨ ਲੱਗੇ ਹੋਏ ਸੀ ਸਾਡੇ ਰਾਣੀ ਮਾਜਰੇ, ਉੱਥੇ ਗੁਰਦੇਵ ਸਿੰਘ ਆ ਗਿਆ ਗਹਿਗੜ੍ਹ। ਉਹਨੇ ਖੜੇ ਹੋ ਕੇ ਗੱਲ ਕਹਿਤੀ, ਕਹਿਣ ਲੱਗਿਆ ਮਹਾਰਾਜ ਦੀ ਮੈਂ ਇੱਕ ਡਾਇਰੀ ਪੜ੍ਹੀ ਹੈ, ਉੱਥੇ ਲਿਖਿਆ ਹੋਇਆ ਕਿ ਬਰਿਆਮ ਸਿੰਘ ਨੂੰ ਅਸੀਂ 3 ਬਚਨ ਕਰੇ 1 ਲੱਖ ਰੁਪਈਆ ਦੇਣ ਨੂੰ, ਉਹਨੇ ਸਾਡੇ 3 ਬਚਨ ਮੋੜਤੇ। ਸਾਡਾ ਮਨ ਬੜਾ ਹੀ ਖੁਸ਼ੀ ਹੋਇਆ ਵੀ ਤਿਆਗ ਕਰਨ ਵਾਲਾ ਵੀ ਕੋਈ ਹੈਗਾ। ਉਹਨੇ ਤਾਂ ਇਹ ਗੱਲ ਦੱਸੀ, ਮੇਰੇ ਯਾਦ ਆ ਗਿਆ ਵੀ ਮੈਨੂੰ ਤਾਂ ਮਹਾਰਾਜ ਕਹਿੰਦੇ ਸੀਗੇ ਫਿਲਮਾਂ ਬਣਾ ਕੇ ਕਰ। ਸੋ ਉਸ ਤੋਂ ਬਾਅਦ 86 ਚ ਫਿਲਮ ਬਣੀ ਪਹਿਲੀ, ਪਰ ਸਾਨੂੰ ਟੈਕਨੀਕ ਦਾ ਪਤਾ ਨਹੀਂ ਸੀ, ਲੇਕਿਨ 10 ਫਿਲਮਾਂ ਦਾ ਬਣਾ ਲਿਆ ਵੀ 10 ਬਣਾ ਦਿੰਦੇ। ਉਹ 10 ਬਣ ਗਈਆਂ, ਮੈਂ ਕਿਹਾ 21 ਬਣਾ ਦਈਏ, 21 ਬਣ ਗਈਆਂ, 61 ਬਣ ਗਈਆਂ, ਮੈਂ ਹੁਣ ਬਹੁਤ ਨੇ। ਉਹ ਜਦ ਫਿਲਮਾਂ ਦੇਖੀਆਂ ਟੈਕਨੀਕਲ ਬੰਦਿਆਂ ਨੇ, ਉਹ ਕਹਿੰਦੇ ਵੀ ਇਹ ਤਾਂ ਗਲਤ ਹੈ ਬੀਬੀ, ਕਹਿਣ ਲੱਗੀ ਕਾਲੀਆਂ ਫਿਲਮਾਂ ਨੇ। ਮੈਂ ਕਿਹਾ ਸਾਨੂੰ ਪਤਾ ਨਹੀਂ ਹੈ ਵੀ ਕੈਮਰੇ ਕੁਮਰੇ ਕੀ ਹੁੰਦੇ ਨੇ, ਕਹਿੰਦੇ ਨਹੀਂ ਫੋਟੋਗ੍ਰਾਫਰ ਅਣਜਾਣ। ਉਹਦੇ ਬਾਅਦ 107 ਬਣ ਗਈਆਂ, ਉੱਥੇ ਮੈਂ ਬਸ ਕਰ ਦਿੱਤੀ। ਫਿਰ ਅਸੀਂ ਕੈਮਰਾ ਲੈ ਲਿਆ ਆਪਦਾ, ਹੁਣ 417 ਬਣ ਚੁੱਕੀਆਂ, ਅੱਜ 17 ਜਾਂ 18ਵੀਂ ਜਿਹੜੀ ਅੱਜ ਹੈ। ਹੁਣ ਉਹ ਗੱਲ ਆ ਗਈ, ਫਿਲਮਾਂ ਤਾਂ ਅਸੀਂ ਦਿਖਾਉਂਦੇ ਸੀ, ਲੈ ਜਾਂਦੇ ਸੀ, ਬਾਹਰ ਵੀ ਭੇਜਤੀਆਂ ਦੁਨੀਆਂ ਭਰ ਚ, 5,000 ਟਾਈਟਲ ਛਪਾਇਆ ਸੀ, ਸਭ ਮੁੱਕ ਗਏ। ਇਹਦਾ ਮਤਲਬ ਹੈ ਇੰਨੀਆਂ ਫਿਲਮਾਂ ਬਾਹਰ ਜਾ ਚੁੱਕੀਆਂ। ਉਹਦੇ ਬਾਅਦ ਬਿਉਂਤ ਵੱਧ ਅਸੀਂ ਪ੍ਰਚਾਰ ਨਹੀਂ ਕਰ ਸਕੇ, ਬਿਉਂਤ ਵੱਧ ਨਾ ਕਰਨ ਨਾਲ ਗੱਲ ਨਹੀਂ ਬਣਦੀ। ਸੋ ਹੁਣ ਇੱਥੇ 2 ਮੀਟਿੰਗਾਂ 3 ਮੀਟਿੰਗਾਂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ 101 ਪ੍ਰੇਮੀ ਦੀ ਕਮੇਟੀ ਬਣ ਗਈ ਹੈ, ਪ੍ਰਚਾਰ ਕਮੇਟੀ, ਵੀਡੀਓ ਫਿਲਮ ਪ੍ਰਚਾਰ ਕਮੇਟੀ। ਕਿਉਂਕਿ ਮੈਂ ਤਾਂ ਜਾ ਨਹੀਂ ਸਕਦਾ ਹਰ ਥਾਂ ਤੇ, ਮੈਨੂੰ ਤਾਂ ਹਰ ਥਾਂ ਕਹਿੰਦੇ ਨੇ ਭੋਗ ਪੈਣਾ ਤਾਂ ਵੀ ਮੈਂ ਆਓ ਜੀ, ਬੱਚੇ ਦਾ ਜਨਮ ਦਿਨ ਹੈ ਤਾਂ ਵੀ ਆਓ ਜੀ, ਮੈਂ ਨਹੀਂ ਜਾ ਸਕਦਾ। ਇੰਨਾ ਲੰਮਾ ਚੌੜਾ ਪਸਾਰਾ ਫੈਲ ਗਿਆ, ਬੇਅੰਤ ਸੰਗਤ ਗੁਰੂ ਦੀ ਬਣ ਚੁੱਕੀ ਹੈ। ਸੋ ਇਹਦੇ ਵਿੱਚ ਇੰਪੋਸੀਬਲ ਹੋ ਗਿਆ। ਲਖਮੀਰ ਸਿੰਘ ਉਹਨੀ ਕਿੰਨਾ ਕੰਮ ਕਰ ਲੈਣਗੇ, ਦਿੱਲੀ ਗਏ ਹੋਏ ਨੇ, ਦਿੱਲੀ ਉਹ ਨੀ ਮੁੱਕ ਰਹੀ, ਯੂਪੀ ਗਏ ਹੋ, ਯੂਪੀ ਉਹ ਬਹੁਤ ਲੰਮਾ ਚੌੜਾ, ਆਹ ਇਲਾਕੇ ਦੇ ਵਿੱਚ ਬੜੀ ਦੇਰ ਹੋ ਗਈ, ਮੁੜ ਕੇ ਸਾਥੇ ਪ੍ਰਚਾਰ ਨਹੀਂ ਹੋਇਆ। ਤੇ ਹੁਣ ਇਹ ਫੈਸਲਾ ਕਰਿਆ ਉਹਨਾਂ ਨੇ ਸਾਰੇ ਪ੍ਰੇਮੀਆਂ ਨੇ ਵੀ ਫਿਲਮਾਂ ਦਾ ਪ੍ਰਚਾਰ ਕਰੀਏ। ਫਿਲਮਾਂ ਦਾ ਪ੍ਰਚਾਰ ਕੋਈ ਸਕਾਲਾ ਨਹੀਂ ਹੁੰਦਾ, ਲੱਖਾਂ ਰੁਪਏ ਦੀ ਇਹਦੇ ਵਿੱਚ ਜ਼ਰੂਰਤ ਹੈ। ਇੱਕ ਫਿਲਮ 21,000 ਦੀ ਆਉਂਦੀ ਹੈ ਟੀਵੀ ਤੇ VCP, ਸੋ ਉਹਦੇ ਨਾਲ ਹੁਣ ਇਹ ਹੋਇਆ ਵੀ ਫਿਲਮਾਂ ਦਾ ਪ੍ਰਚਾਰ ਅੱਜ ਤੋਂ ਸ਼ੁਰੂ ਕਰਨਾ। ਤੇ ਭਾਈ ਹਰਪਾਲ ਸਿੰਘ ਜੀ ਨੂੰ ਇਹਦਾ ਜ਼ਿੰਮੇਵਾਰ ਬਣਾਇਆ ਵੀ ਤੂੰ ਤਗੜਾ ਹੋ ਕੇ ਲੱਗ, ਸੰਗਤਾਂ ਤੇਰੇ ਨਾਲ ਨੇ, ਬੇਅੰਤ ਤੇਰੇ ਨਾਲ ਪ੍ਰੇਮੀ ਨੇ ਜਿਹੜੇ ਤੇਰੀ ਸਹਾਇਤਾ ਕਰਨਗੇ। ਸੋ ਇਹਦੇ ਵਿੱਚ ਬਹੁਤ ਪ੍ਰੇਮੀਆਂ ਨੇ ਆਪਣੇ ਨਾਮ ਲਿਖਾ ਤੇ ਨੇ ਵੀ ਅਸੀਂ ਦਿਖਾਵਾਂਗੇ ਜੀ, ਅਸੀਂ ਦਿਖਾਵਾਂਗੇ। ਉਹ ਹੁਣ ਬਿਉਂਤ ਵੱਧ ਇਸ ਤਰ੍ਹਾਂ ਹੋਣੇ ਆ, ਇੱਕ ਪਾਸਿਓਂ ਦਿਖਾਉਣੇ ਸ਼ੁਰੂ ਕਰਨੇ, ਪੰਜ ਪੰਜ ਦਿਨ ਹਰ ਪਿੰਡ ਚ ਪੰਜ ਪੰਜ ਫਿਲਮਾਂ ਦਿਖਾਈਆਂ ਜਾਣਗੀਆਂ। 8 ਅਸੀਂ ਮੁੱਲ ਲੈ ਆਏ ਹਾਂ, ਟੈਲੀਵਿਜ਼ਨ 2 ਸਾਡੇ ਕੋਲ ਹੈਗੇ, 10 ਨੇ ਸ਼ਾਇਦ, ਮੇਰਾ ਖਿਆਲ ਹੈ 12 ਨੇ, 2 ਗੁਰਦੇਵ ਸੋਹਣਾ ਕੋਲ ਨੇ। ਸੋ ਇਹ ਪਿੰਡਾਂ ਦੇ ਵਿੱਚ ਦਿਖਾਉਣੀਆਂ ਨੇ ਤੇ ਪਿੰਡਾਂ ਦੇ ਵਿੱਚ ਇੱਕ ਵਾਰੀ ਗੁਰਸਿੱਖੀ ਦਾ ਮੁੜ ਕੇ ਉਸੇ ਤਰ੍ਹਾਂ ਦੇ ਨਾਲ ਜਿਵੇਂ ਚੜ੍ਹਦੀ ਕਲਾ ਸੀ ਉਸੇ ਹਾਲਤ ਚ ਸਿੱਖੀ ਨੂੰ ਲਿਆਉਣਾ ਚਾਹੁੰਦੇ ਹਾਂ ਵੀ ਐ ਸੌ ਜਾਂਦੀ ਹੈ, ਧਾਨਾਂ ਦਾ ਖੇਤ ਹੈ, ਇਹਨੂੰ ਪਾਣੀ ਨਾ ਮਿਲੇ, ਤੇੜਾਂ ਵੱਢ ਜਾਂਦੀਆਂ, ਅਮਲ ਛੱਕ ਜਾਣਗੇ। 2 ਮਹੀਨੇ ਬਾਅਦ ਹੁੰਦਾ ਜੀ ਸ਼ਰਾਬ ਪੀਣ ਲੱਗ ਗਿਆ, ਬੀਬੀਆਂ ਬਹੁਤ ਸ਼ਿਕਾਇਤ ਲਾਉਂਦੀਆਂ ਵੀ ਹਟਾਓ ਜੀ, ਫੇਰ ਲੱਗ ਗਿਆ ਪੀਣ, ਕਿਉਂਕਿ ਵਿਦੇਸ਼ ਦੀ ਘਾਟ ਹੈ, ਇੰਨੀ ਦੂਰ ਜਾਇਆ ਨਹੀਂ ਜਾਂਦਾ। ਹੁਣ ਸਾਇੰਟਿਫਿਕ ਮੀਡੀਆ ਇੱਕ ਪਾਸੇ ਤਾਂ ਕੇਬਲ ਟੀਵੀ ਚ ਦਿਖਾਈਆਂ ਜਾ ਰਹੀਆਂ, ਇੱਕ ਪਾਸੇ ਦੁਨੀਆਂ ਭਰ ਚ ਭੇਜਤੀਆਂ, ਉਹ ਲੋਕ ਸਾਰੇ ਕਾਪੀਆਂ ਕਰ ਕਰ ਦਿੰਦੇ ਆ। ਕੱਲੇ ਮੈਨੂੰ ਚਿੱਠੀ ਆਈ ਹੈ ਬਈ ਪ੍ਰਹਲਾਦ ਭਗਤ ਦੀਆਂ ਅਸੀਂ 25 ਫਿਲਮਾਂ ਬਣ ਚੁੱਕੇ ਹਾਂ, ਧਰੋਂ ਦੀ ਭੇਜੋ ਛੇਤੀ, ਇਹਦੀ ਬੜੀ ਡਿਮਾਂਡ ਹੈ। ਸੋ ਸਖਾਲੀਆਂ ਸਖਾਲੀਆਂ ਫਿਲਮਾਂ ਪਿੰਡਾਂ ਚ ਅਸੀਂ ਦਿਖਾਉਣੀਆਂ ਚਾਹੁੰਦੇ ਹਾਂ। ਇਹ ਸਿੰਘ ਜਾਇਆ ਕਰਨਗੇ ਤੇ ਸਾਡਾ ਪਲੈਨਿੰਗ ਇਹ ਹੈ ਕਿ 20 ਟੈਲੀਵਿਜ਼ਨਾਂ ਕਰਕੇ 20 ਪਿੰਡਾਂ ਦੇ ਵਿੱਚ ਤਾਂ ਦਿਖਾਉਣੀਆਂ ਹੀ ਦਿਖਾਉਣੀਆਂ, ਬਾਕੀ ਪਿੰਡਾਂ ਵਿੱਚੋਂ ਜਿੰਨੀਆਂ ਸਾਨੂੰ ਮਿਲ ਸਕਦੀਆਂ ਓਨੀਆਂ ਫਿਲਮਾਂ ਅਸੀਂ ਹੋਰ ਲਾ ਦੇਣੀਆਂ ਨੇ, 30 ਵਿੱਚ ਹੋ ਜਾਣ। ਜੇ 30 ਫਿਲਮਾਂ ਸਾਡੇ ਕੋਲ ਟੈਲੀਵਿਜ਼ਨਾਂ ਹੋ ਜਾਣ ਤਾਂ 5 ਦਿਨ 30 ਪਿੰਡਾਂ ਚ 5-5 ਦਿਨ ਦੇ ਦੀਵਾਨ ਲੱਗੀ ਜਾਣਗੇ। ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ, ਕੋਆਪਰੇਸ਼ਨ ਦੀ ਲੋੜ ਹੈ, ਹਿੰਮਤ ਨਾਲ ਤੁਸੀਂ ਇਹ ਕੰਮ ਕਰਾਓ। ਇਹ ਨਾ ਕਰੋ ਵੀ ਇਹ ਹਰਪਾਲ ਸਿਉਣੀ ਰਤਵਾਲਾ ਸਾਹਿਬ ਇਹ ਕਰੇਗਾ, ਅਸੀਂ ਤਾਂ ਤੁਹਾਡੇ ਦਾਸ ਹਾਂ, ਤੁਹਾਡੇ ਕੋਲ ਆਵਾਂਗੇ, ਤੁਸੀਂ ਆਪ ਹਿੰਮਤ ਕਰੋ, ਆਪ ਮਿਸ਼ਨਰੀ ਬਣ ਕੇ ਅੱਗੇ ਚੱਲੋ। ਇਹ ਵਿਸਾਖੀ ਦਾ ਸ਼ੁਭ ਦਿਹਾੜਾ, ਇਹਦੇ ਤੇ ਤਕੜੇ ਹੋ ਕੇ ਲੱਕ ਬੰਨੋ ਤਾਂ ਕਿ ਰੋਪੜ ਦੇ ਸਾਰੇ ਪਿੰਡਾਂ ਚ, ਫਤਿਹਗੜ੍ਹ ਸਾਹਿਬ ਦੇ, ਪਟਿਆਲੇ ਦੇ, 1 ਸਾਲ ਦੇ ਅੰਦਰ ਅੰਦਰ ਫਿਲਮਾਂ ਦਿਖਾ ਦਈਏ ਸਾਰਿਆਂ ਪਿੰਡਾਂ ਚ, ਜਿਹੜਿਆਂ ਨੂੰ ਨਹੀਂ ਵੀ ਪਤਾ ਗੁਰਸਿੱਖੀ ਦਾ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਸੋ ਅੰਡਰਲਾਈਨਿੰਗ ਆਈਡੀਆ ਇਹ ਹੈ ਕਿ 1999 ਦੇ ਵਿੱਚ ਖਾਲਸੇ ਦੇ ਪ੍ਰਕਾਸ਼ ਦੇ 300 ਦਿਨ ਹੋ ਜਾਣੇ, ਉਸ ਵੇਲੇ ਤਾਈਂ ਅਸੀਂ ਚਾਹੁੰਦੇ ਹਾਂ ਕਿ 3 ਜ਼ਿਲ੍ਹੇ ਕਿਤੇ ਮੂਹਰੇ ਆ ਜਾਣ ਸਾਰਿਆਂ ਤੋਂ। ਰੋਪੜ ਵਾਲੇ ਕਹਿੰਦੇ ਸੀ ਜਦ ਮੈਂ ਇੱਥੇ ਪਿੰਡਾਂ ਚ ਆਉਂਦਾ ਸੀ ਜੀ, ਅਸੀਂ ਤਾਂ ਪਛੜੇ ਹੋਏ ਹਾਂ, ਨਾ ਸਾਡੇ ਕੋਲ ਪੈਸਾ ਹੈ, ਨਾ ਸਾਡੇ ਕੋਲ ਕੋਈ ਆਉਂਦਾ, ਨਾ ਸਿੱਖੀ ਹੈ, ਇਲਾਕਾ ਨਦੀਆਂ ਦਾ ਹੈ, ਸਾਧੂ ਸੰਤ ਇੱਥੇ ਕੋਈ ਆਉਂਦਾ ਨਹੀਂ, ਸੱਚਮੁੱਚ ਆਇਆ ਹੀ ਨਹੀਂ 300 ਸਾਲ ਤੋਂ। ਉਹ ਮਾਣ ਪ੍ਰਾਪਤ ਨਹੀਂ ਸੀ ਹੁੰਦਾ, ਗੱਡੀਆਂ ਨਹੀਂ ਸੀ ਲੰਘਦੀਆਂ, ਇਸ ਕਰਕੇ ਆਉਣਾ ਕਿਹਨੇ ਸੀ। ਸੋ ਇਹ ਹੁਣ ਇਸ ਵੇਲੇ ਮੈਂ ਕਹਿਣਾ ਵੀ ਲਿਸਟ ਪੁੱਠੀ ਕਰੋ ਤਾਂ, ਹੁਣ ਰੋਪੜ ਦਾ ਨਾਂ ਕਿੱਥੇ ਹੈ, ਕਹਿੰਦੇ ਹੁਣ ਤਾਂ ਨੰਬਰ ਬਣਦੇ ਆ। ਮੈਂ ਕਿਹਾ ਥੋੜਾ ਜਿਹਾ ਇੰਤਜ਼ਾਰ ਕਰੋ, ਤੁਹਾਡਾ ਜ਼ਿਲ੍ਹਾ ਰੋਪੜ ਵੀ ਪਟਿਆਲਾ ਪਛੜਿਆ ਹੋਇਆ ਇਲਾਕਾ ਬਨੂੜ ਵਗੈਰਾ ਦਾ, ਫਤਿਹਗੜ੍ਹ ਸਾਹਿਬ ਦੇ ਉਰਲੇ ਪਿੰਡ, ਇਹ ਸਾਰੇ ਨੰਬਰ ਬਣਤੇ ਆ ਜਾਣੇ ਨੇ, ਤੁਸੀਂ ਥੋੜਾ ਠਹਿਰੋ, ਸਹਿਯੋਗ ਦਿਓ। ਅੱਜ ਸਾਰੇ ਹੀ ਕਹਿੰਦੇ ਨੇ ਵੀ ਜੋ ਸਿੱਖੀ ਰੋਪੜ ਚਾਰੇ ਇਸ ਇਲਾਕੇ ਚ ਫੈਲੀ ਹੈ ਉਹ ਸਿੱਖੀ ਹੋਰ ਥਾਂ ਹੈ ਨਹੀਂ। ਸੋ ਇਸ ਕਰਕੇ ਤੁਸੀਂ ਹਿੰਮਤ ਕਰੋ, ਸਹਿਯੋਗ ਦੇਵੋ, ਸਾਰਾ ਪ੍ਰੋਗਰਾਮ ਤੁਹਾਨੂੰ ਹੁਣੇ ਦੱਸ ਦਿੱਤਾ ਜਾਵੇਗਾ। ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲ ਕੇ ਆਪਣੀ ਰਚਨਾ ਪੇਪਰ ਕਰੋ।